यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारा कितने तरना की दी बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे आपां जदों दिल वाली गल।
हरमन रेडियो सुनने वाले सारे श्रोतियां नू अमनदीप सिंह सिद्धू वल्लों बहुत प्यार भरी सति श्री अकाल जी, आयां नू स्वागत है, और हरमन रेडियो देखण वाले सारे दर्शकों नू भी अमनदीप सिंह सिद्धू वल्लों बहुत प्यार भरी सति श्री अकाल। तुसीं इस वेले हरमन रेडियो दे ऐप दे राहीं साडे नाल जुड़े होए हो, या यूट्यूब फेसबुक दे राहीं सानू सुन सकते हो। तो अज प्रोग्राम दे विच तुहाडा स्वागत है जी, आयां नू वाहिगुरू जी का खालसा वाहिगुरू जी की फतेह। उम्मीद रखते हैं, अरदास करते हैं कि आप चढ़ती कला दे विच होवोंगे, खुशियां खेड़े माण रहे होंगे और तंदुरुस्त होवोंगे। तो आओ फिर आपां सारे सरबत्त दा भला मंगीए और अरदास करिए कि सारे राजी खुशी रहन, तंदुरुस्त रहन, और परमात्मा दे इस ब्रह्मंड दे विच जिन्ना भी टाइम सानू मिलिया है, वह असी चंगे कर्म नेक कर्म करके अपना जीवन सफल करिए, उस दे नाल जुड़िए ते सरबत्त दा भला मंगिए। नानक नाम चढ़दी कला तेरे भाणे सरबत्त दा भला। अज तरीक अस्सू महीना चढ़ चुका है, अज अस्सू दी पहली तरीक है। तुहानू पता कि देसी महीना जिहड़ा हुंदा है उहदे विच सत्तवां महीना अस्सू दा हुंदा है, और अज संगरांद है। 15 सितंबर अंग्रेजी डेट है, 2024 सन है, 7 अस्सू संमत 556 अज तरीक है, और अज आप संगरांद के बारे प्रोग्राम दे विच गल करांगे। पर पहला प्रोग्राम की एक रूपरेखा बन लईए कि अज आप करना की है, विचार करना है, दो गीत सुनने हैं, और ये गीत जिहड़े आ यूट्यूब ते फेसबुक ते नहीं चलणगे, सो उत्थे साइलेंटली थोड़ा टाइम होएगा बैकग्राउंड म्यूजिक दे विच। इस तो अलावा खबरां होणगियां, कुछ मोटियां मोटियां खबरां की वापर रहा साडे आले दुआले उहदे बारे गलबात कीती जाएगी, मसले होणगे, मसलियां दे हल होणगे, मौसम दी जानकारी होएगी, ते साडियां तुहाडियां गल्लां होणगियां, दिल वालियां गल्लां। तुसीं साडे नाल जुड़दे हो फेसबुक के माध्यम राहीं भी जुड़दे हो, यूट्यूब दे भी कमेंट करदे हो, वह भी साडे कोल आ जांदे ने। वट्सएप दे साडे चैनल ने, नंबर तुसीं स्क्रीन ते हुण तुसीं देख सकते हो, नीचे चल रहे ने। तो अगर नहीं है किसी को सानूं मैसेज किसी भी तरह कर सकते हो, request@harmanradio.com ईमेल पता है, टैलीग्राम भी साड़ी चलती है, सो किसी भी तरीके नाल तुसीं साडे नाल जुड़ सकते हो। तकरीबन 8 तरीके असीं राती गिणे सी जिन्हां दे जरिए तुसीं साडे नाल जुड़ सकते हो। अज बहुत सोहनी सवेर चढ़ी है कॉफ्स आर्बर दे विच, धुप खिड़ी हुई है, तो मैनूं लगता इसी तरह का माहौल होएगा आस पास। तो अमरीक सिंह फलोरा कल इंग्लैंड तो वापस आ चुके ने, पर उन्होंने भी केजरीवाल वाली खंघ हो चुकी है, तो सेहत खराब है। इंग्लैंड जाके आए हैं, देखो सेहत ठीक होनी चाहिए है, पर वो खराब हो गई सेहत। सो उम्मीद करते हैं कि वो तंदुरुस्त होंगे, अगर आना चाहन तो जरूर आ सकते हैं प्रोग्राम दे विच, नहीं तो होर जानकारियां असी लैके आवांगे। कुछ गैसट ने जिहड़े असी बुलाउणे आ, मेलबर्न तो दलजीत सिंह हुणी ब्रिस्बन वाले पहुँचे हुए ने उत्थे कवरेज करन लई, वह भी साडे नाल अद्धा घंटा जुड़नगे, तो रंग बन्नेंगे असी। इस तों अलावा नॉर्थ क्वींसलैंड तो भी अज असी प्रोग्राम दे विच शमूलीयत करनी आ, उत्थे भी एक मेला लग रहा, तो कुछ जानकारियां तुहाडे कोल है तो जरूर साडे नाल सांझियां करो, असी वह भी हरमन रेडियो ते नशर करांगे। सो अज प्यारिओ संगरांद है, अस्सू दा महीना शुरू हो चुका है, तो आप सब नू नवें महीने दियां बहुत बहुत मुबारकां। हुण संगरांद दियां सब दे कोल बहुत यादां ने, खास करके जिहड़ी साडी एज दे ने, 40 तो लैके 70 साल तक, क्योंकि पुराने समयां दे विच जदों असी जम्मे पले हाँ उन्हां 70वें 60वें उस तो पहला 80वें तो भी पहला जिहड़े जिमीदार पिंडां दे लोग ਉਹ ਸੰਗਰਾਂਦ ਹੀ ਮਨਾਉਂਦੇ ਸਨ। ਜ਼ਿਆਦਾਤਰ ਗੁਰੂ ਘਰ ਵੈਸੇ ਤਾਂ ਭਾਈ ਸਾਹਿਬ ਸਵੇਰੇ ਸ਼ਾਮ ਆਪਣੀ ਸੇਵਾ ਕਰਦੇ ਸਨ, ਪ੍ਰਕਾਸ਼ ਵੀ ਕਰਦੇ ਸਨ, ਮਹਾਰਾਜ ਸੰਤੋਖ ਦੇ ਵੀ ਸਨ, ਪਰ ਜਿਹੜਾ ਇਕੱਠ ਹੁੰਦਾ ਸੀ ਪਿੰਡ ਦਾ ਉਹ ਸੰਗਰਾਂਦ ਨੂੰ ਜ਼ਰੂਰੀ ਹੁੰਦਾ ਸੀ। ਹਰ ਸ਼ਖਸ ਜਾਂਦਾ ਸੀ ਸੰਗਰਾਂਦ ਵਾਲੇ ਦਿਨ ਗੁਰੂ ਘਰ। ਮੈਨੂੰ ਯਾਦ ਹੈ ਕਿ ਮੇਰੀ ਦਾਦੀ ਨੇ, ਉਹ ਬੜੀ ਧਾਰਮਿਕ ਸੀ, ਉਹਨੇ ਇੱਕ ਥਾਲੀ ਲੈਣੀ, ਥਾਲ ਲੈਣਾ ਵੱਡਾ ਪਿੱਤਲ ਦਾ ਲਾਣਾ, ਜਿਹੜਾ ਕਿ ਉੱਪਰ ਤੁਹਾਨੂੰ ਪਤਾ ਸ਼ੈਲਫਾਂ 'ਤੇ ਹੁਣ ਕਿਤਾਬਾਂ ਰੱਖੀਆਂ ਨੇ, ਉੱਥੋਂ ਪੁਰਾਣੇ ਸਮਿਆਂ ਦੇ ਵਿੱਚ ਭਾਂਡੇ ਰੱਖੇ ਜਾਂਦੇ ਸੀ, ਅਤੇ ਭਾਂਡਿਆਂ ਤੋਂ ਪਿੱਤਲ ਦੇ ਪਰਾਤਾਂ ਇਸ ਤਰ੍ਹਾਂ ਦੀਆਂ ਗਾਗਰਾਂ ਰੱਖੀਆਂ ਹੋਣੀਆਂ, ਉਹ ਭਾਂਡਿਆਂ ਤੋਂ ਘਰ ਦਾ ਭਾਗ ਜਿਹੜੇ ਨੇ ਪਤਾ ਲੱਗਦੇ ਸੀ ਵੀ ਘਰ ਦੇ ਵਿੱਚ ਕਿੰਨੀ ਕੁ ਪ੍ਰਫੁੱਲਤਾ ਆ। ਸੋ ਵੱਡੀ ਥਾਲੀ ਜਿਹੜੀ ਉਹ ਪਿੱਤਲ ਦੀ ਲਾਉਣੀ, ਫਿਰ ਉਹਦੇ ਵਿੱਚ ਦਾਣੇ ਪਾਉਣੇ, ਉਹਦੇ ਵਿੱਚ ਕੌਲੀ ਵਿੱਚ ਤੇਲ ਘਿਓ ਪਾਉਣਾ ਅਤੇ ਗੁੜ ਦੀਆਂ ਪੇਸੀਆਂ ਰੱਖਣੀਆਂ, ਅਤੇ ਫਿਰ ਉਦੋਂ 5 ਰੁਪਏ ਬਹੁਤ ਹੁੰਦੇ ਸੀ, ਅਤੇ ਉਹ 5 ਰੁਪਏ ਰੱਖ ਕੇ ਜਾਂ 10 ਰੁਪਏ ਰੱਖ ਕੇ ਮੈਂ ਆਪਣੀ ਦਾਦੀ ਦੀ ਉਂਗਲੀ ਫੜ ਕੇ ਗੁਰਦੁਆਰਾ ਸਾਹਿਬ ਜਾਣਾ, ਅਤੇ ਉੱਥੇ ਭਾਈ ਸਾਹਿਬ ਨੇ ਪਾਠ ਕਰਨਾ। ਕੀਰਤਨ ਉਦੋਂ ਨਹੀਂ ਸੀ ਹੁੰਦੇ, ਇਹ ਸੱਚੀਆਂ ਗੱਲਾਂ ਨੇ, ਅਤੇ ਉਹਨਾਂ ਨੇ 12ਵਾਂ ਪੜ੍ਹਨਾ। ਮੈਨੂੰ ਹਜੇ ਵੀ ਉਹ ਧੁਨਾਂ ਹੀ ਯਾਦ ਹੁੰਦੀਆਂ ਸੀ, ਹੁਣ ਤਾਂ ਚਲੋ ਗੁਰਬਾਣੀ ਮਹਾਰਾਜ ਦੀ ਕਿਰਪਾ ਆ, ਪਹਿਲਾਂ ਧੁਨਾਂ ਹੀ ਯਾਦ ਹੁੰਦੀਆਂ ਸੀ, ਸਮਝ ਤਾਂ ਕੁਛ ਬਚਪਨ 'ਚ ਨਹੀਂ ਸੀ ਆਉਂਦੀ, ਪਰ ਉਹ ਜਿਹੜਾ ਬੈਠਣਾ ਉੱਠਣਾ ਜਾ ਕੇ ਅੰਦਰ ਭਰ ਜਾਂਦਾ ਹੁੰਦਾ ਸੀ। ਅਸੀਂ ਬਾਹਰ ਬਰਾਂਡੇ 'ਚ ਬਹਿ ਜਾਣਾ, ਫਿਰ ਸਾਡੀ ਦਾ ਕਿਉਂਕਿ ਬੱਚੇ ਛੋਟੇ ਜਦ ਹੁੰਦੇ ਆ ਨਾਲ, ਤਾਂ ਲੇਡੀਜ਼ ਬਾਹਰ ਬਹਿ ਜਾਂਦੀਆਂ ਆ ਕਿ ਡਿਸਟਰਬ ਨਾ ਹੋਵੇ, ਅਸੀਂ ਫਿਰ ਬਾਹਰ ਖੇਲਣ ਵੀ ਚਲੇ ਜਾਣਾ, ਅਤੇ ਬਾਅਦ ਦੇ ਵਿੱਚੋਂ ਲੰਗਰ ਹੋਣਾ। ਇਹ ਸੰਗਰਾਂਦ ਦੀ ਮਨੌਤ ਹੁੰਦੀ ਸੀ, ਸਾਰਾ ਭਾਈਚਾਰਾ ਆਉਂਦਾ ਹੁੰਦਾ ਸੀ। ਇੱਥੇ ਸੇਮ ਆਸਟ੍ਰੇਲੀਆ ਦੇ ਵਿੱਚ ਵੀ ਇੱਦਾਂ ਹੀ ਹੁੰਦਾ ਸੀ, ਉੱਥੇ ਇੰਡੀਆ 'ਚ ਮੈਂ ਦੇਖਿਆ ਕਿ 10 ਵਜੇ ਸ਼ੁਰੂ ਹੋਣਾ ਅਤੇ 9 ਵਜੇ ਤੱਕ ਪੱਠੇ ਵਗੈਰਾ ਲੈ ਕੇ ਸਾਰਿਆਂ ਨੇ ਨਹਾ ਧੋ ਕੇ ਜਾਣਾ, ਅਤੇ ਫਿਰ 1 ਵਜੇ ਲੰਗਰ ਖਾ ਕੇ ਫਿਰ ਕੰਮਾਂ 'ਤੇ ਚਲੇ ਜਾਣਾ। ਜਦੋਂ ਅਸੀਂ ਆਸਟ੍ਰੇਲੀਆ 'ਚ ਆਏ 87 ਦੇ ਵਿੱਚ, ਇੱਥੇ ਵਲਗੁਲਗਾ ਦੇ ਵਿੱਚ ਐਨ ਆਹੀ ਸਿਚੁਏਸ਼ਨ ਇੱਥੇ ਸੀ, ਸਾਰੇ ਕੰਮਾਂ ਕਾਰਾਂ ਵਾਲੇ, ਸਾਰੇ ਹੀ ਖੇਤੀਬਾੜੀ ਵਾਲੇ, ਅਤੇ ਅਸੀਂ ਆਪ ਸਾਨੂੰ ਚਾਅ ਚੜ੍ਹ ਜਾਣਾ ਕਿ ਸੰਗਰਾਂਦ ਨੂੰ ਅਸੀਂ ਗੁਰੂ ਘਰ ਜਾਣਾ ਆ। ਅਸੀਂ 8 ਵਜੇ ਤੱਕ 9 ਵਜੇ ਤੱਕ ਸਵੇਰੇ 6 ਵਜੇ ਤੋਂ 2-3 ਘੰਟੇ ਲਾ ਕੇ ਅਸੀਂ ਜਾਣਾ, ਅਤੇ ਉੱਥੋਂ ਫਿਰ ਸਾਰਿਆਂ ਨੂੰ ਮਿਲਣਾ, ਸੋਹਣੇ ਸੋਹਣੇ ਕੱਪੜੇ ਪਾ ਕੇ ਜਾਣੇ, ਬੈਠ ਕੇ ਅਸੀਂ ਲੈਕਚਰ ਸੁਣਨੇ ਸਰਦਾਰ ਕੁਲਵੀਰ ਸਿੰਘ ਹੁਣਾਂ ਦੇ, ਪਾਠ ਸੁਣਨਾ, ਬਾਅਦ 'ਚੋਂ ਲੰਗਰ ਛਕਣਾ, ਫਿਰ ਸਾਰਿਆਂ ਨੂੰ ਮਿਲ ਲੈਣਾ, ਫਿਰ ਕੋਈ ਖੇਤੀਬਾੜੀ ਦੀ ਗੱਲ, ਕੋਈ ਕੰਮ ਦੀ ਗੱਲ, ਕੋਈ ਕਿਸੇ ਦੇ ਸੋਸ਼ਲਾਈਜ਼ ਹੋਣ ਜਾਣਾ ਆ ਘਰ, ਕਿਸੇ ਦੇ ਮਰਗ ਹੋਇਆ ਪਿਆ ਜਾਂ ਕਿਸੇ ਦੇ ਜਨਮ ਹੋਇਆ ਆ ਜਾਂ ਕੋਈ ਖੁਸ਼ੀ ਹੈ, ਉਹਦੇ ਘਰ ਜਾ ਆਉਣਾ, ਅਤੇ ਫਿਰ ਦੁਕਾਨ ਤੋਂ ਸਮਾਨ ਵੀ ਲਿਆਉਣਾ। ਸੋ ਇਹ ਸੰਗਰਾਂਦ ਦੀ ਰੂਟੀਨ ਬਹੁਤ ਦੇਰ ਤੱਕ ਚੱਲਦੀ ਰਹੀ, ਪਰ 2002-3 ਤੋਂ ਬਾਅਦ ਜਦੋਂ ਬਹੁਤ ਜ਼ਿਆਦਾ ਸਾਡੇ ਆਮਦ ਹੋਣ ਲੱਗ ਪਈ, ਸਟੂਡੈਂਟ ਇੰਡਸਟਰੀ ਖੁੱਲ੍ਹੀ ਅਤੇ ਨੌਜਵਾਨ ਆਉਣੇ ਸ਼ੁਰੂ ਹੋਏ, ਤਾਂ ਉਦੋਂ ਫਿਰ ਸੰਗਤਾਂ ਜ਼ਿਆਦਾ ਹੋਈਆਂ, ਅਤੇ ਫਿਰ 2-3 ਦਿਨ ਅਤੇ ਹੁਣ ਤਾਂ 7 ਦਿਨ ਗੁਰੂ ਘਰ ਚੱਲਦੇ ਨੇ। ਪਰ ਪਹਿਲਾਂ ਚਾਓ ਬੜਾ ਹੁੰਦਾ ਸੀ, ਹਰ ਕੋਈ ਬੰਦਾ ਜਿਹੜਾ ਆ ਉਹ ਸੰਗਰਾਂਦ ਵਾਲੇ ਦਿਨ ਤਿਆਰ ਹੋ ਕੇ ਗੁਰੂ ਘਰ ਜ਼ਰੂਰ ਜਾਂਦਾ ਹੁੰਦਾ ਸੀਗਾ। ਇਹ ਰੂਟੀਨ ਅਕਸਰ ਆਸਟ੍ਰੇਲੀਆ ਦੇ ਜਿਹੜੇ ਪੇਂਡੂ ਇਲਾਕੇ ਨੇ, ਗ੍ਰਿਫਿਥ, ਵਲਗੁਲਗਾ, ਸ਼ੈਪਟਨ, ਰੈਨਮਾਰਕ, ਕੇਨਸ, ਟਾਊਨਸਵਿਲ, ਇਹ ਉੱਥੇ ਇਸ ਤਰ੍ਹਾਂ ਸੰਗਰਾਂਦਾਂ ਮਨਾਈ ਜਾਂਦੀਆਂ ਸੀ। ਸੰਗਰਾਂਦ ਦੀ ਕੀ ਮਹੱਤਤਾ ਆ? ਸੰਗਰਾਂਦ ਇੱਕ ਨੈਚੁਰਲ ਵਰਤਾਰਾ, ਇਹ ਕਿਸੇ ਧਰਮ ਨਾਲ ਨਹੀਂ ਜੁੜਿਆ ਹੋਇਆ। ਇਹ ਨਛੱਤਰ ਜਿਹੜੇ ਹੁੰਦੇ ਨੇ, ਇਹ ਚੰਦਰਮਾ ਕੇਸ ਨਛੱਤਰ ਚਲੇ ਗਿਆ ਉਹਦਾ ਦੇ ਨਾਂ 'ਤੇ ਇਹ ਰੱਖੇ ਹੋਏ ਨੇ। ਇਹਦਾ ਧਰਮ ਦੇ ਨਾਲ ਕੋਈ ਲੈਣ ਦੇਣ, ਨਾ ਹਿੰਦੂ ਧਰਮ ਨਾਲ ਲੈਣ ਦੇਣ, ਨਾ ਸਿੱਖ ਧਰਮ ਨਾਲ, ਇੱਕ ਕੁਦਰਤੀ ਵਰਤਾਰਾ ਜਿਹੜਾ ਅਸੀਂ ਸੈਲੀਬ੍ਰੇਟ ਕਰਦੇ ਹਾਂ। ਇੱਕ ਨਵੀਂ ਸ਼ੁਰੂਆਤ ਹੋਈ। ਇੱਕ ਸਮਾਂ ਜਿਹੜਾ ਹੈ ਨਾ, ਸਮਾਂ ਪਹਿਲਾਂ ਬਣਿਆ ਹੈ, ਸਮੇਂ ਦੀ ਇਹ ਸੈਲੀਬ੍ਰੇਸ਼ਨ ਹੈ। ਸੋ ਇਹਨੂੰ ਕਿਸੇ ਨਾਲ ਇੱਦਾਂ ਨਾ ਜੋੜੋ, ਇੱਦਾਂ ਨਹੀਂ ਜੋੜਨਾ ਚਾਹੀਦਾ ਕਿ ਇਹ ਇਹ ਜੀ ਉਹ ਫਲਾਨਿਆਂ ਦਾ ਹੈ ਜੀ, ਧਿਮਕੜਿਆਂ ਦਾ ਨਹੀਂ। 12 ਗੁਰਬਾਣੀ ਦੇ ਵਿੱਚ 2 ਗੁਰੂ ਪਾਤਸ਼ਾਹਾਂ ਨੇ ਬਾਣੀ ਦਰਜ ਕੀਤੀ ਆ। ਇੱਕ ਤਾਂ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਕਿ ਮਾਝ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਨੇ ਅੰਗ 133 ਦੇ ਉੱਤੇ ਬਾਣੀ ਦਰਜ ਕੀਤੀ ਹੈ। ਦੂਸਰੀ ਰਾਗ ਤੁਖਾਰੀ ਦੇ ਵਿੱਚ ਵੀ ਮਹਾਰਾਜ ਨੇ, ਪਹਿਲੇ ਪਾਤਸ਼ਾਹ ਨੇ 12 ਉਚਾਰਿਆ ਆ। 12 ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਹੋਰ ਜਗ੍ਹਾ ਵੀ, ਮਤਲਬ ਇੱਕ ਪੂਰੀ ਕਿਤਾਬ ਪਈ ਹੈ ਮੇਰੇ ਕੋਲ ਜਿਹਦੇ ਵਿੱਚ ਪਹਿਲੇ ਸਮਿਆਂ ਤੋਂ ਹੀ 12 ਪੁਰਾਣੇ ਤੋਂ ਪੁਰਾਣੇ ਅਤੇ ਹੁਣ ਨਵੇਂ ਤੋਂ ਨਵੇਂ 12 ਵੀ 12 ਮਹੀਨਿਆਂ ਦੇ ਜ਼ਿਕਰ ਆਉਂਦੇ ਨੇ। ਸੋ ਇੱਕ ਮਨੁੱਖੀ ਕਹਿ ਲਓ ਕਿ ਮਨੁੱਖਤਾ ਲੈਵਲ 'ਤੇ ਇਹ 12 ਜਿਹੜੇ ਨੇ ਉਹ ਮਨਾਉਂਦੇ ਨੇ ਸੰਗਰਾਂਦਾਂ ਸਾਲ। ਅਸੀਂ ਇੱਥੇ ਗੋਰਿਆਂ ਦੇ ਵੀ ਮਨਾਉਂਦੇ ਹਾਂ, ਜੇ ਨਹੀਂ ਮਨਾਉਣਾ ਉਹ ਨਾ ਵੀ ਮਨਾ ਸਕਦਾ, ਕੋਈ ਐਡੀ ਗੱਲ ਨਹੀਂ ਹੈਗਾ, ਪਰ ਇੱਕ ਨਵੀਂ ਸ਼ੁਰੂਆਤ ਹੋ ਜਾਂਦੀ ਹੈ। ਇੱਕ ਪੂਰਾ ਸਮਾਂ ਜਿਹੜਾ ਆਪਾਂ ਛੋਟੇ ਛੋਟੇ ਸਾਈਕਲਸ ਦੇ ਵਿੱਚ ਵੰਡ ਲਈਏ ਤਾਂ ਸਾਨੂੰ ਚੰਗਾ ਲੱਗਦਾ, ਔਰ ਹਰੇਕ ਸਾਈਕਲ ਜਿਹੜਾ ਆ ਉਹਦਾ ਆਪਣਾ ਆਪਣਾ ਵੱਖਰਾ ਵੱਖਰਾ ਰੰਗ ਹੈ, ਹਰੇਕ ਮਹੀਨੇ ਦਾ ਵੱਖਰਾ ਰੰਗ ਹੈ, ਹਰੇਕ ਮਹੀਨੇ ਦੀ ਵੱਖਰੀ ਤਸੀਰ ਹੈ। ਔਰ ਉਸੇ ਤਸੀਰ ਦੇ ਵਿੱਚ ਅੱਜ ਅੱਸੂ ਮਹੀਨੇ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਅੱਸੂ ਮਹੀਨਾ ਗੁਰਬਾਣੀ ਦੇ ਵਿੱਚ ਕੀ ਸਾਨੂੰ ਉਪਦੇਸ਼ ਦਿੰਦਾ ਆ, ਕੀ ਸਾਨੂੰ ਸੰਦੇਸ਼ ਦਿੰਦਾ ਆ। 5ਵੇਂ ਪਾਤਸ਼ਾਹ ਕਹਿੰਦੇ ਨੇ ਕਿ ਅੱਸੂ ਨੂੰ ਪ੍ਰੇਮ ਅਮਾੜਾ ਕਿਉਂ ਮਿਲੇ ਹਰ ਜਾਏ, ਕਿ ਭਾਦੋਂ ਦੀ ਸਖਤ ਗਰਮੀ ਤੋਂ ਬਾਅਦ, ਭਾਦੋਂ ਦੀ ਤ੍ਰੇਹ ਤੋਂ ਬਾਅਦ ਇੱਕ ਚਾਓ ਆ ਜਾਂਦਾ ਬੰਦੇ 'ਤੇ ਕਿ ਅੱਸੂ ਮਹੀਨਾ ਆ ਗਿਆ। ਕਿਉਂ ਆ ਗਿਆ? ਕਿਉਂਕਿ ਦਿਨ ਠੰਡੇ ਹੋਣੇ ਸ਼ੁਰੂ ਹੋ ਜਾਂਦੇ ਨੇ, ਰਾਤਾਂ ਦਿਨ ਗਰਮ ਹੁੰਦੇ ਨੇ, ਰਾਤਾਂ ਨੂੰ ਠੰਡਾ ਹੁੰਦੇ। ਕਿ ਅੱਸੂ ਦਾ ਜਿਹੜਾ ਮਹੀਨਾ ਆ, ਹੁਣ ਮੈਨੂੰ ਯਾਦ ਨਹੀਂ ਉਸਦੀ ਕੀ, ਇੱਕ ਮੁਹਾਵਰਾ ਵੀ ਹੈ ਕਿ ਧੁੱਪੇ ਗਰਮੀ ਲੱਗਦੀ ਹੈ ਅਤੇ ਛਾਵੇਂ ਠੰਡ ਲੱਗਦੀ ਹੈ, ਠੰਡਾ ਲੱਗਦਾ। ਕਹਿੰਦੇ ਕਿ ਇੱਕ ਆਸ ਹੁੰਦੀ ਹੈ ਇੰਨੀ ਗਰਮੀ ਤੋਂ ਬਾਅਦ ਕਿ ਅੱਸੂ ਮਹੀਨਾ ਆਉਣਾ ਆ, ਉਹ ਮਾਹੜਾ ਹੁੰਦਾ ਆ। ਕਿਉਂ ਹੁੰਦਾ ਹੈ? ਕਿ ਹੁਣ ਹਰੀ ਨੂੰ ਮਿਲਣਾ ਅਸੀਂ, ਸਾਨੂੰ ਇੰਨਾ ਚਾਅ ਹੋਣਾ ਚਾਹੀਦਾ। ਮਨ ਤਨ ਪਿਆਸ ਦਰਸ਼ਨ ਘਨੀ ਕੋਈ ਆਣ ਮਿਲਾਵੇ ਮਾਏ, ਮਨ ਅਤੇ ਤਨ ਦੇ ਵਿੱਚ ਇੰਨੀ ਪਿਆਸ ਦਰਸ਼ਨ ਦੀ ਹੋਣੀ ਚਾਹੀਦੀ ਹੈ ਇੱਕ ਗੁਰਸਿੱਖ ਦੇ, ਕਿ ਉਹਦੇ ਵਿੱਚ ਇਹ ਇੱਛਾ ਹੋਣੀ ਚਾਹੀਦੀ ਕਿ ਕੋਈ ਕੋਈ ਨਾ ਕੋਈ ਤਾਂ ਆ ਕੇ ਮਿਲਾ ਦੇਵੇ ਮੈਨੂੰ। ਸੰਤ ਸਹਾਈ ਪ੍ਰੇਮ ਕੇ ਹਉ ਤਿਨਕੇ ਲਾਗਾਂ ਪਾਏ। ਹੁਣ ਇਹ ਜਿਹੜਾ ਪ੍ਰੇਮ ਹੈ ਦਰਸ਼ਨ ਪਾਉਣ ਦਾ, ਇਹਦੇ ਵਿੱਚ ਕੌਣ ਹੈਲਪ ਕਰ ਸਕਦਾ, ਕੌਣ ਸਹਾਈ ਹੋ ਸਕਦੇ ਨੇ? ਸੰਤ, ਜਿਨ੍ਹਾਂ ਨੇ ਪਹਿਲਾਂ ਹੀ ਪਰਮਾਤਮਾ ਨੂੰ ਪਾਇਆ ਹੋਇਆ, ਉਹ ਤੁਹਾਡੀ ਮਦਦ ਕਰ ਸਕਦੇ ਨੇ, ਉਹ ਸਾਡੀ ਮਦਦ ਕਰ ਸਕਦੇ ਨੇ। ਉਹਨਾਂ ਦੇ ਜਾ ਕੇ ਅਸੀਂ ਪੈਰੀ ਲੱਗੀਏ, ਉਹਨਾਂ ਤੋਂ ਆਪਾਂ ਦਕਸ਼ਣਾ ਲਈਏ, ਉਹਨਾਂ ਤੋਂ ਆਪਾਂ ਨੌਲੇਜ ਲਈਏ। ਬਿਣ ਪ੍ਰਭ ਕਿਉਂ ਸੁੱਖ ਪਾਈਏ, ਦੂਜੀ ਨਾ ਹੀ ਜਾਏ। ਪਰਮਾਤਮਾ ਤੋਂ ਬਿਨਾਂ ਕੋਈ ਸੁੱਖ ਨਹੀਂ ਹੈਗਾ। ਜੇ ਆਪਾਂ ਦੂਜਿਆਂ ਦੇ ਜਾ ਕੇ ਜਾਣਾ ਆ, ਕਹਿੰਦੇ ਉੱਥੇ ਨਾ ਜਾਓ, ਪਰ ਜੇ ਆਪਾਂ ਜਾਣਾ ਤਾਂ ਦੁੱਖ ਹੀ ਮਿਲਣਗੇ। ਜਿਹੜੇ ਦੂਜ ਨੂੰ ਪ੍ਰਮੋਟ ਕਰਦੇ ਨੇ ਡੁਐਲਿਟੀ ਨੂੰ, ਪਰਮਾਤਮਾ ਸਿੰਗਲੈਰਿਟੀ ਵੱਲ ਨੂੰ ਜਾਣਾ ਅਸੀਂ। ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ, ਔਰ ਜਿਨ੍ਹਾਂ ਨੇ ਇਹ ਪ੍ਰੇਮ ਰਸ ਇੱਕ ਪਰਮਾਤਮਾ ਦੇ ਨਾਲ ਜਿਹਨੇ ਪ੍ਰੇਮ ਪਾ ਕੇ ਚੱਖ ਲਿਆ ਆ, ਉਹ ਸੈਟਿਸਫਾਈ ਹੋ ਗਏ, ਤ੍ਰਿਪਤ ਹੋ ਗਏ, ਔਰ ਬਹੁਤ ਡੈਪਥ ਤੱਕ, ਡੂੰਘਾਈ ਤੱਕ। ਆਪ ਤਿਆਗ ਬੇਨਤੀ ਕਰੇ, ਲਿਹੋ ਪ੍ਰਭ ਲੜ ਲਾਏ। ਆਪਣਾ ਆਪ ਜਿਹੜਾ ਸੈਕਿੰਡ ਹੈ, ਡੂਅਲ ਬੰਦਾ ਆ, ਉਹ ਉਹਦੇ 'ਚੋਂ ਡੂਅਲਟੀ ਤਿਆਗ ਕੇ ਬੇਨਤੀ ਕਰ ਲਓ ਵੀ ਮੈਨੂੰ ਆਪਣੇ ਲੜ ਲਾ ਲਵੇ ਪਰਮਾਤਮਾ। ਜੋ ਹਰ ਕੰਤ ਮਿਲਾਈ ਹੈ ਸੇ ਵਿਛੜ ਕਤੇ ਨਾ ਜਾਏ। ਅਤੇ ਜਿਹੜਾ ਪਰਮਾਤਮਾ ਦੇ ਨਾਲ ਮਿਲ ਜਾਂਦਾ ਨਾ ਇੱਕ ਵਾਰੀ, ਉਹ ਕਦੇ ਵੀ ਵਿਛੜ ਕੇ ਅਲੱਗ ਨਹੀਂ ਹੁੰਦਾ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਨ ਆਏ। ਹੁਣ ਪ੍ਰਭੂ ਦੇ ਬਿਨਾਂ ਦੂਜਾ ਹੋਰ ਕੋਈ ਨਹੀਂ ਹੈਗਾ, ਅਤੇ ਉਹਦੀ ਹੀ ਸਰਨ ਦੇ ਵਿੱਚ ਸਾਨੂੰ ਜਾਣਾ ਚਾਹੀਦਾ। ਅੱਸੂ ਸੁਖੀ ਵਸੰਦਿਆਂ ਜਿਨ ਮਾਇਆ ਹਰ ਰਾਏ। ਅੱਸੂ ਮਹੀਨੇ ਦੇ ਵਿੱਚ ਉਹੀ ਸੁਖੀ ਰਹਿੰਦੇ ਨੇ, ਉਹੀ ਸੁਖੀ ਹੋ ਸਕਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਆ, ਪਰਮਾਤਮਾ ਮਾਇਆ ਬਸ ਚੁੱਕਾ ਆ, ਉਹੀ ਅੱਸੂ ਮਹੀਨੇ ਦੇ ਵਿੱਚ ਸੁੱਖ ਪਾ ਸਕਦੇ ਨੇ। ਅੱਸੂ ਦਾ ਜੋ ਵੈਦਰ ਹੈ, ਅੱਸੂ ਦਾ ਜੋ ਤਸੀਰ ਹੈ, ਉਸ ਦੇ ਹਿਸਾਬ ਦੇ ਮਨ ਦੇ ਵਿੱਚ ਚਾਅ ਹੁੰਦਾ ਆ, ਅਤੇ ਚਾਅ ਕਿਸ ਦਾ ਹੁੰਦਾ ਆ? ਪ੍ਰਭੂ ਦੇ ਮਿਲਣ ਦਾ, ਪ੍ਰੀਤਮ ਦੇ ਮਿਲਣ ਦਾ। ਹੁਣ ਜਦ ਅਸੀਂ ਦੂਸਰੇ 12 ਮਾਹ ਦੇਖੀਏ ਜਿਹੜੇ ਰਵਾਇਤੀ ਗੀਤ ਰੂਪ ਦੇ ਵਿੱਚ ਆਉਂਦੇ ਨੇ ਜਾਂ ਸੱਭਿਆਚਾਰ ਰੂਪ ਦੇ ਵਿੱਚ ਆਉਂਦੇ ਨੇ, ਉੱਥੇ ਜਿਹੜਾ ਮਿਲਣ ਹੈ ਉਹ ਇਸਤਰੀ ਪੁਰਸ਼ ਦੇ ਚਾਅ ਦਾ ਆ। ਪਰ ਗੁਰੂ ਸਾਹਿਬ ਨੇ ਇਸ 12 ਮਾਹ ਨੂੰ ਅਕਾਲ ਪੁਰਖ ਦੇ, ਰੱਬ ਦੇ ਚਾਓ ਦੇ ਨਾਲ ਜੋੜਿਆ ਆ। ਔਰ ਕਿਉਂਕਿ ਜਿਹੜੇ ਦੁਨਿਆਵੀ ਪ੍ਰੇਮ ਹੈ ਉਹ ਆਉਂਦੇ ਜਾਂਦੇ ਰਹਿੰਦੇ ਨੇ, ਉਹ ਸਟੇਬਲ ਨਹੀਂ ਹੈਗੇ। ਆਪਾਂ ਅੱਜ ਇਸ 12 ਮਾਹ ਦੇ ਵਿੱਚ ਸੁਣਿਆ ਜਿਹੜਾ ਅਸਲੀ ਪ੍ਰੇਮ ਹੈ, ਅਸਲੀ ਸੁੱਖ ਹੈ, ਉਹ ਪਰਮਾਤਮਾ ਦਾ ਪ੍ਰੇਮ ਹੈ। ਸੋ ਅਸੀਂ ਕੋਈ ਵੀ ਘਾਲਣਾ ਘਾਲਣੀ ਹੈ ਉਸ ਦੇ ਵਿੱਚ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਹੀ ਕੰਮ ਕਰਨੇ ਨੇ, ਤਾਂ ਉਹ ਸਿਰੇ ਚੜੇਗਾ। ਆਪ ਸਭ ਨੂੰ ਸੰਗਰਾਂਦ ਦੀਆਂ ਬਹੁਤ ਬਹੁਤ ਵਧਾਈਆਂ, ਅਤੇ ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਇਹ ਅੱਜ ਜੋ ਨਵਾਂ ਮਹੀਨਾ ਚੜ੍ਹਿਆ ਹੈ ਅੱਸੂ ਦਾ, ਉਹ ਆਪ ਸਭ ਲਈ ਸੁਖਦਾਈ ਹੋਵੇ। ਔਰ ਅੱਜ ਕੁਦਰਤੀ ਤੌਰ 'ਤੇ ਦਿਨ ਐਤਵਾਰ ਵੀ ਆ, ਸੋ ਪ੍ਰੋਗਰਾਮ ਤੋਂ ਬਾਅਦ ਤੁਸੀਂ ਸਾਰੇ ਗੁਰਦੁਆਰਾ ਸਾਹਿਬ ਜਾਓ, ਮੱਥਾ ਟੇਕੋ, ਸਵੇਰੇ ਸ਼ਾਮ ਜਦੋਂ ਵੀ ਮਰਜ਼ੀ ਜਾਓ, 24 ਘੰਟੇ, ਕੋਈ ਗੱਲ ਨਹੀਂ, ਸਾਰੇ ਗੁਰੂ ਘਰ ਚੱਲਦੇ ਨੇ। ਸੋ ਜ਼ਰੂਰ ਆਪਣੀਆਂ ਜਿਹੜੀਆਂ ਹਾਜ਼ਰੀਆਂ ਲਗਵਾਓ। ਅੱਸੂ ਦੀ ਇੱਕ ਹੋਰ ਇੰਟਰਸਟਿੰਗ ਗੱਲ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਦੇਖਿਆ ਹੋਣਾ ਕਿ 7ਵਾਂ ਮਹੀਨਾ ਹੈ ਦੇਸੀ ਕੈਲੰਡਰ 'ਤੇ, ਅਤੇ ਸਪਟੰਬਰ ਮਹੀਨਾ ਚੱਲ ਰਿਹਾ। ਸੱਤ ਦਾ ਮਤਲਬ 7ਵਾਂ ਹੀ ਹੁੰਦਾ ਹੈ। ਅੰਗਰੇਜ਼ੀ ਕੈਲੰਡਰ 'ਤੇ 9ਵਾਂ ਮਹੀਨਾ ਆ, ਪਰ ਨਾਮ ਇਹਦਾ ਸੱਤ ਹੈ। ਸੱਤ ਦਾ ਮਤਲਬ 7, 7ਵਾਂ ਮਹੀਨਾ। ਓਕਟ ਦਾ ਮਤਲਬ 8ਵਾਂ ਮਹੀਨਾ, ਪਰ ਉਹ 10ਵਾਂ ਮਹੀਨਾ। ਨਵੰਬਰ ਦਾ ਮਤਲਬ 9ਵਾਂ ਮਹੀਨਾ, ਅਤੇ ਉਹ 10ਵਾਂ ਆ। ਦਸੰਬਰ ਦਾ ਮਤਲਬ 10। ਇਹ ਸਾਰੇ ਦੇਸੀ ਮਹੀਨੇ ਹੀ ਚੱਲਦੇ ਸੀ ਪਹਿਲਾਂ, ਪਰ ਜਦੋਂ ਕੈਲੰਡਰ ਗ੍ਰੈਗੋਰੀਅਨ ਬਦਲਿਆ ਤਾਂ ਨਾਮ ਇਹੀ ਰੱਖ ਲਏ ਪਰ ਨੰਬਰ ਚੇਂਜ ਕਰ ਲਏ। ਸੋ ਇਹ ਬੜੀ ਪੁਰਾਣੀ ਕਾਢਾਂ ਨੇ ਸਾਡੀਆਂ ਸੰਸਕ੍ਰਿਤੀ ਦੀਆਂ। ਸੋ ਉਮੀਦ ਰੱਖਦੇ ਹਾਂ ਕਿ ਆਪ ਨੂੰ ਇਹ ਵਿਚਾਰ ਪਸੰਦ ਆਇਆ ਹੋਵੇਗਾ, ਅਤੇ ਹੁਣ ਇੱਕ ਗੀਤ ਅਸੀਂ ਸੁਣ ਲੈਂਦੇ ਹਾਂ। ਬੱਬੂ ਮਾਨ ਦਾ ਗੀਤ ਹੈ, ਅਤੇ ਗੀਤ ਮੈਨੂੰ ਬੜਾ ਪਸੰਦ ਹੈ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਵੀ ਪਸੰਦ ਆਊਗਾ। ਆਓ ਗੀਤ ਸੁਣਦੇ ਹਾਂ ਜੀ।
ਪਿੱਤਲ ਦੇ ਡੋਲੂ ਵਿੱਚ ਆਟਾ ਲਓ ਪਾ ਜੀ, बाबा जी दे घरे जाके पी लांगे चा जी। टिमटिमोंदे चन तारे अज संगरांद है, उठो नावो तोवो सारे अज संगरांद है। गुरु करे चलो प्यारे अज संगरांद, गुरु करे चलो प्यारे अज संगरांद, उठो नावो धोवो सारे अज संगरांद। गुरु करे चलो प्यारे अज संगरांद। रविदास जी सुन के श्लोक मिटे आत्मा दी प्यास जी। नानक कबीर फरीद रविदास जी सुन के श्लोक मिटे आत्मा दी प्यास जी। तपदे सीने नू ठारे अज संगरांद, उठो नावो तोवो सारे अज संगरांद, गुरु करे चलो प्यारे अज संगरांद, गुरु करे चलो प्यारे अज संगरांद, उठो नावो धोवो सारे अज संगरांद। गुरु करे चलो प्यारे अज संगरांद। बकार ने बख्शी है मत बस गुरु दे प्यार ने, मान बेईमान विच लखा ही बकार ने बख्शी है मत बस गुरु दे प्यार ने। करो अरदास सारे अज संगरांद, उठो नावो धोवो सारे अज संगरांद, गुरु करे चलो प्यारे अज संगरांद, गुरु करे चलो प्यारे अज संगरांद, उठो नावो धोवो सारे अज संगरांद, गुरु करे चलो प्यारे अज संगरांद
जी। अज संगरांद है गुरु घर चलो प्यारे, ये गीत सुन रहे थे बब्बू मान की आवाज़ दे विच। ते समा चल रहा सुबह चल रही है आस्ट्रेलिया दे विच, ते दुनिया दे होर पासयां दे विच अजे रातां शामां भी होणगियां। सो बहुत सारे स्रोते जिहड़े ने दर्शक सानू फेसबुक यूट्यूब ते देख रहे ने, सो आप सब दा स्वागत है। ते सांझां भी पा रहे ने साडे नाल साडे बड़े सत्कारित जसजोत सिंह जी ब्रिजबेन तों, जसजोत सिंह सिद्धू साडे सरनामी जुड़ चुके ने, ते ओह वी फतेह बुला रहे ने सारयां नूं। गुड मॉर्निंग, सत श्री अकाल भाजी, ठीक ठाक हूँ। तो जसवंत राय भी साढ़े नाल जुड़ चुके ने, ते संगरांद दियां सब नूं बहुत बहुत मुबारक दे रहे ने मेलबर्न तो जी। आयां नूं जी प्यारियो, ते उम्मीद रखते हैं ਕਿ ਤੁਸੀਂ ਰਾਜ਼ੀ ਖੁਸ਼ੀ ਹੋਵੋਗੇ। ਅਤੇ ਮੈਸੇਜਿਸ ਦੇ ਵਿੱਚ ਸਾਡੇ ਨਾਲ ਹੋਰ ਸੱਜਣ ਮਿੱਤਰ ਜੁੜਦੇ ਨੇ। ਜੀ ਐਸ ਚਾਹਲ, ਉਹਨਾਂ ਨੇ ਫਤਿਹ ਬੁਲਾਈ ਹੈ, ਕਹਿੰਦੇ ਅਰਦਾਸ ਕੀਤੀ ਹੈ ਸਾਰਿਆਂ ਦਾ ਦਿਨ ਬਹੁਤ ਵਧੀਆ ਲੰਘੇ ਜੀ। ਬਿਲਕੁਲ, ਅਤੇ ਤੁਹਾਡੀਆਂ ਦੋ ਖਬਰਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ, ਉਹ ਆਪਾਂ ਹੌਲੀ ਹੌਲੀ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰ ਦੇਣੀਆਂ ਨੇ। ਰਵਿੰਦਰ ਸਿੰਘ ਮੈਲਬਨ ਤੋਂ, ਉਹ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਅਤੇ ਸਾਡੇ ਨਾਲ ਸਾਂਝ ਪਾ ਰਹੇ ਨੇ ਵਿਚਾਰਾਂ ਦੀ। ਸਤਿ ਸ਼੍ਰੀ ਅਕਾਲ, ਸਭ ਨੂੰ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਹਰਵਿੰਦਰ ਸਿੰਘ ਇਨਿਸਫਿਲ ਕੁਈਨਜ਼ਲੈਂਡ ਤੋਂ ਜੁੜ ਚੁੱਕੇ ਨੇ। ਕੁਈਨਜ਼ਲੈਂਡ ਵਾਲਿਓ, ਅੱਜ ਤੁਹਾਡੀ ਅਸੀਂ ਗੱਲਬਾਤ ਕਰਨੀ ਆ, ਅਤੇ ਵਿਰਸਾ ਸ਼ੋਅ ਕਰਵਾ ਰਹੇ ਹਾਂ ਤੁਸੀਂ, ਅਤੇ ਆਪਾਂ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਉਸ ਦੇ ਬਾਰੇ ਦੱਸਣਾ ਹੈ, ਅਤੇ ਸਾਡੇ ਨਾਲ ਜੁੜ ਰਹੇ ਨੇ ਕੁਈਨਜ਼ਲੈਂਡ ਤੋਂ। ਅਤੇ ਜ਼ਰੂਰ ਉੱਥੇ ਜਾਇਓ ਜੀ, ਕਿਉਂਕਿ ਨੌਰਥ ਕੁਈਨਜ਼ਲੈਂਡ ਦੇ ਵਿੱਚ ਇਹ ਮੈਂ ਕਹਿੰਦਾ ਚੰਗੇ ਆ ਵਾਰਿਸ ਭਰਾ ਜਿਹੜੇ ਆਉਂਦੇ ਨੇ, ਉਹਨਾਂ ਨੂੰ ਇੱਦਾਂ ਦਾ ਕੋਈ ਨਹੀਂ, ਉਹ ਤਾਂ ਲੋਕਾਂ ਨਾਲ ਜੁੜਨਾ ਚਾਹੁੰਦੇ ਨੇ, ਔਰ ਬੜਾ ਪ੍ਰੇਮ ਪਿਆਰ ਹੈ ਉਹਨਾਂ ਦਾ ਨੌਰਥ ਕੁਈਨਜ਼ਲੈਂਡ ਦੇ ਵਿੱਚ। ਸੋ ਜ਼ਰੂਰ ਉੱਥੇ ਤੁਸੀਂ ਪਹੁੰਚਿਓ। ਅਤੇ ਸਾਡੇ ਨਾਲ ਰਜਿੰਦਰ ਸਿੰਘ ਜਲੌਂਗ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਉਹ ਵੀ ਸਭ ਨੂੰ ਫਤਿਹ ਬੁਲਾ ਰਹੇ ਨੇ। ਸਭ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਭੁਪਿੰਦਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਭੁਪਿੰਦਰ ਸਿੰਘ ਭੁੱਲਰ, ਅਤੇ ਸਭ ਨੂੰ ਸੰਗਰਾਂਦ ਦੀਆਂ ਮੁਬਾਰਕਾਂ ਅਤੇ ਫਤਿਹ ਦੀ ਸਾਂਝ ਪਾ ਰਹੇ ਨੇ। ਅਤੇ ਸਾਡੇ ਨਾਲ ਜੁੜੇ ਨੇ ਪਰਮਜੀਤ ਸਿੰਘ ਧਾਲੀਵਾਲ, ਅਤੇ ਇਹਨਾਂ ਦਾ ਕੱਲ੍ਹ ਮੈਸੇਜ ਆਇਆ ਸੀ, ਅਤੇ ਤਸਵੀਰਾਂ ਇਹਨਾਂ ਨੇ ਸਾਂਝੀਆਂ ਕੀਤੀਆਂ ਸਕਰੀਨ 'ਤੇ, ਤੁਸੀਂ ਦੇਖ ਰਹੇ ਹੋ। ਇਹ ਨਾ ਅਸਲ ਦੇ ਵਿੱਚ ਪੇਂਟ ਦਾ ਕੰਮ ਕਰਦੇ ਨੇ, ਅਤੇ ਬਹੁਤ ਖੂਬਸੂਰਤ ਫੋਟੋਆਂ ਭੇਜੀਆਂ ਨੇ ਕੰਮ ਦੀਆਂ, ਬੜੀਆਂ ਔਖੀਆਂ ਨੇ, ਛੱਤਾਂ 'ਤੇ ਚੜ੍ਹਨਾ ਪੈਂਦਾ ਆ, ਅਤੇ ਦੇਖੋ ਇੱਕ ਛੱਤ ਜਿਹੜੀ ਆ ਬਿਲਕੁਲ ਰੰਗ ਉੱਡੇ ਹੋਏ ਨੇ, ਅਤੇ ਉਹਦਾ ਲਾਲ ਰੰਗ ਐਨ ਵਧੀਆ ਪੇਂਟ ਕਰ ਦਿੱਤਾ ਆ, ਅਤੇ ਮੈਨੂੰ ਲੱਗਦਾ ਤੁਹਾਨੂੰ ਸੱਦਣਾ ਪੈਣਾ, ਸਾਡੇ ਵੀ ਤਕਰੀਬਨ ਇਹੀ ਹਾਲ ਹੈ। ਅਤੇ ਵੀਡੀਓ ਵੀ ਉਹਨਾਂ ਨੇ ਭੇਜਿਆ ਸੀ ਜਿੱਥੇ ਉਹ ਸਪਰੇ ਪੇਂਟ ਕਰ ਰਹੇ ਨੇ, ਬੜੇ ਪ੍ਰੋਫੈਸ਼ਨਲ ਨੇ। ਅਤੇ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦੇ ਆਹ ਦੇਖੋ ਤੂਤੀਆਂ ਵੀ ਲੱਗੀਆਂ ਹੋਈਆਂ ਘਰ ਦੇ ਵਿੱਚ, ਮੈਂ ਸਕਰੀਨ 'ਤੇ ਦਿਖਾ ਰਿਹਾ, ਅਤੇ ਤੂਤੀਆਂ ਦੇ ਬੜੇ ਸ਼ੌਕੀਨ ਨੇ, ਸਾਡੇ ਵੀ ਲੱਗੀਆਂ, ਅਸੀਂ ਵੀ ਖਾਈਦੀਆਂ ਨੇ ਹੁਣ, ਹੱਥ ਰੰਗ ਲਈਦੇ ਆ। ਸੋ ਇਹ ਜਾਣਕਾਰੀਆਂ ਪਏ, ਅਤੇ ਇਹਨਾਂ ਨੇ ਨਾ ਅਸਲ ਦੇ ਵਿੱਚ ਅਸੀਂ ਕਾਲ ਕੀਤੀ ਸੀ 2019 ਦੇ ਵਿੱਚ ਕਿ ਗੁਰੂ ਘਰ ਨੂੰ ਪੇਂਟ ਕਰਨਾ, ਅਤੇ ਇਹਨਾਂ ਨੇ ਵਾਲੰਟੀਅਰ ਕਰਕੇ ਸਾਰਾ ਪੇਂਟ ਕੀਤਾ, ਅਤੇ ਸਾਡੀਆਂ ਸੰਗਤਾਂ ਵੀ ਨਾਲ ਰਲੀਆਂ, ਇਹ ਵੀ ਆਏ, ਇਹਨਾਂ ਦੇ ਪਿਤਾ ਜੀ ਵੀ ਆਏ। ਸੋ ਬੜਾ ਚੰਗਾ ਲੱਗਾ, ਸਾਡੀਆਂ ਸਾਂਝਾਂ ਜਿਹੜੀਆਂ ਨੇ ਰੇਡੀਓ ਦੇ ਜ਼ਰੀਏ ਕਾਫੀ ਦੇਰ ਤੋਂ ਪਈਆਂ ਹੋਈਆਂ ਨੇ, ਅਤੇ ਇਹ ਬੜੀ ਮਦਦ ਕਰਦੇ ਨੇ। ਅੱਜ ਵੀ ਉਹਨਾਂ ਨੇ ਸੁਨੇਹਾ ਭੇਜਿਆ, ਸਭ ਨੂੰ ਫਤਿਹ ਬੁਲਾਈ ਆ ਅਤੇ ਸੰਗਰਾਂਦ ਦੀਆਂ ਮੁਬਾਰਕਾਂ ਭੇਜੀਆਂ ਨੇ। ਰਜਿੰਦਰ ਸਿੰਘ ਧਨੀ, ਧਨੀ 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 ਜੀ, ਕੀ ਹਾਲ ਚਾਲ ਹੈ ਪਿਆਰੇ ਹੋ, ਠੀਕ ਠਾਕ ਹੋ, ਅਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਫੀ ਦੇਰ ਬਾਅਦ ਆਏ ਹੋ, ਕੋਈ ਚੱਕਰ ਨਹੀਂ, ਵੈਲਕਮ। ਅਤੇ ਸਾਡੇ ਨਾਲ ਸਾਡੇ ਸਤਿਕਾਰਤ ਜਸਵੰਤ ਜੀ ਬੁਲਗੁਲਗਾ ਤੋਂ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ। ਸਾਡੇ ਅੰਕਲ ਸੁਰਿੰਦਰ ਸਿੰਘ ਖਟਕੜ ਵੀ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਅਤੇ ਮੈਂ ਉਹਨਾਂ ਦੀ ਹਾਜ਼ਰੀ ਵੈਸੇ ਹੀ ਲਾ ਦੇਣੀ ਆ, ਵੈਸੇ ਉਹ ਮੈਸੇਜ ਵੀ ਭੇਜਦੇ ਹੁੰਦੇ ਆ, ਅਤੇ ਪਰ ਮੈਂ ਅੱਜ ਵੈਸੇ ਹੀ ਹਾਜ਼ਰੀ ਉਹਨਾਂ ਦੀ ਲਾ ਦਿੰਦਾ, ਕਿਉਂਕਿ ਉਹ ਸੁਣਦੇ ਹੀ ਹੁੰਦੇ ਆ ਪ੍ਰੋਗਰਾਮ। ਸੋ ਬੁਲਗੁਲਗੇ ਤੋਂ ਬਹੁਤ ਸਾਰੇ ਅੰਕਲ ਆਂਟੀਆਂ, ਸਾਡੇ ਨੌਜਵਾਨ ਇਹ ਵੀ ਸੁਣਦੇ ਨੇ, ਸੋ ਜੋ ਵੀ ਸੁਣਦਾ ਉਹ ਮੁਬਾਰਕਾਂ। ਅਤੇ ਇਲੈਕਸ਼ਨ ਹੋ ਕੇ ਹਟੀ ਆ, ਬੁਲਗੁਲਗੇ ਦੀ ਇਲੈਕਸ਼ਨ, ਕੌਫਸ ਹਾਰਬਰ ਦੀ ਕਾਫੀ ਇੰਟਰਸਟਿੰਗ ਇਲੈਕਸ਼ਨ ਸੀਗੀ, ਅਤੇ ਉਸ ਦੇ ਵਿੱਚ ਆਪਣਾ ਇੱਕ ਨੌਜਵਾਨ ਵੀ ਖੜ੍ਹਾ ਸੀ, ਪਹਿਲਾਂ ਜੌਨ ਆਰਕਨ ਹੁਣੀ ਹੁੰਦੇ ਸੀ ਕੌਂਸਲਰ, ਅਤੇ ਹੁਣ ਆਪਣਾ ਗੁਰਮਿੰਦਰ ਸਾਰੋ ਖੜ੍ਹਾ ਸੀ, ਅਤੇ ਉਹਨੇ ਬੜੀ ਮਿਹਨਤ ਕੀਤੀ, ਗੁਰਦੁਆਰਾ ਸਾਹਿਬ ਵੀ ਆਏ, ਟਰਾਂਸਲੇਸ਼ਨਾਂ ਵੀ, ਚਲੋ ਉਹ ਅਸੀਂ ਉਹਨਾਂ ਦੀ ਹੈਲਪ ਕੀਤੀ, ਅਤੇ ਬਹੁਤ ਪ੍ਰਮੋਸ਼ਨ ਕੀਤੀ, ਅਤੇ ਮੈਨੂੰ ਉਮੀਦ ਨਹੀਂ ਸੀ, ਪਰ ਲੱਗਦਾ ਹੈ ਕਿ ਉਹ ਜਿੱਤ ਜਾਣਗੇ, ਕਿਉਂਕਿ ਉਹਨਾਂ ਦਾ ਜਿਹੜਾ ਗਰੁੱਪ ਹੈ ਉਸਨੂੰ ਸਭ ਨੂੰ ਵੱਧ ਵੋਟਾਂ ਪਈਆਂ ਨੇ, 37% ਤੋਂ ਉੱਤੇ ਵੋਟ ਪੈ ਗਈ ਆ, ਅਤੇ ਉਹ ਸਾਰਾ ਗਰੁੱਪ ਬੜਾ ਪ੍ਰੋਗਰੈਸਿਵ ਹੈ, ਜਿਹੜੀ ਮੇਅਰ ਬਣ ਜਾ ਰਹੀ ਨਿੱਕੀ ਵਿਲੀਅਮਸ, ਉਸਦਾ ਆਪਣਾ ਬੜਾ ਵੱਡਾ ਯੋਗਦਾਨ ਹੈ ਬਿਜ਼ਨਸ ਕਮਿਊਨਿਟੀ ਦੇ ਵਿੱਚ। ਸੋ ਪਿੱਛੇ ਜੇ ਕਈ ਗਲਤੀਆਂ ਹੋਈਆਂ ਕੌਂਸਲ ਨੇ ਕੀਤੀਆਂ, ਜਿਹਦੇ ਕਰਕੇ ਕੌਫਸਰਵ ਕੌਂਸਲ ਬੜੀ ਕਰਜ਼ੇ ਦੇ ਹੇਠਾਂ ਆ ਗਈ ਸੀ, ਅਤੇ ਹੋਰ ਵੀ ਜਿਹੜੇ ਹਜੇ ਰਿਜ਼ਲਟ ਪੂਰੇ ਆਏ ਨਹੀਂ ਹੈਗੇ, ਗਿਣਤੀ ਜਾਰੀ ਹੈ, ਰਾਤੀਂ 9 ਵਜੇ ਤੱਕ ਗਿਣਤੀ ਸ਼ਾਇਦ ਹੋਈ ਸੀ, ਅਤੇ ਉਸ ਤੋਂ ਬਾਅਦ ਹਜੇ ਫਾਈਨਲ ਰਿਜ਼ਲਟ 1-2 ਦਿਨ ਦੇ ਵਿੱਚ ਆਉਣਗੇ ਕਿ ਕੌਣ ਕੌਣ ਕਿੱਥੇ ਕਿੱਥੇ ਕਿਹੜੇ ਕਿਹੜੇ ਕੌਂਸਲਰ ਬਣੇ ਨੇ। ਕੱਲ੍ਹ ਦੱਸਿਆ ਸੀ ਕਿ 96 ਭਾਰਤੀ ਮੂਲ ਦੇ ਜਿਹੜੇ ਕੈਂਡੀਡੇਟ ਨੇ ਉਹ ਇਹਨਾਂ ਇਲੈਕਸ਼ਨਾਂ ਦੇ ਵਿੱਚ ਜੁੜੇ ਨੇ। ਅਤੇ ਰਵਿੰਦਰ ਧਨੀ ਹੁਣਾਂ ਨੇ ਇੱਕ ਆ ਫੋਟੋ ਸਾਂਝੀ ਕੀਤੀ ਹੈ ਸਾਡੇ ਨਾਲ, ਤਾਂ ਇਹ ਮੈਨੂੰ ਲੱਗਦਾ ਇਹ ਆਏ ਹੋਏ ਨੇ ਸਾਡੇ ਇਲਾਕੇ ਦੇ ਵਿੱਚ, ਕਿਉਂਕਿ ਇਹ ਫਸਟ ਗੁਰਦੁਆਰਾ ਸਾਹਿਬ ਦੀ, ਆਸਟ੍ਰੇਲੀਆ ਦਾ ਫਸਟ ਗੁਰਦੁਆਰਾ ਸਾਹਿਬ ਹੈ ਉਸ ਦੀ ਇਹ ਫੋਟੋ ਹੈ। ਧਨੀ ਸਾਹਿਬ ਮੈਸੇਜ ਪਾ ਕੇ ਦੱਸਿਓ ਸਾਡੇ ਏਰੀਏ 'ਚੋਂ ਜਾਂ ਕੀ ਕਰ ਰਹੇ ਹੋ, ਅਗਲੀ ਫੋਟੋ ਹੈ ਜਾਂ ਪਿਛਲੀ ਫੋਟੋ ਹੈ, ਜ਼ਰੂਰ ਸਾਡੇ ਨਾਲ ਸਾਂਝ ਪਾਇਓ। ਸੋ ਤੁਸੀਂ ਵੀ ਪਿਆਰਿਓ ਸਾਡੇ ਨਾਲ ਜੁੜ ਸਕਦੇ ਹੋ ਕਿਸੇ ਵੀ ਤਰੀਕੇ ਦੇ ਨਾਲ, ਅਤੇ ਕੋਈ ਵੀ ਈਮੇਲ, ਵਟਸਐਪ 'ਤੇ ਸਾਡੇ ਨਾਲ ਰਾਜਨਦੀਪ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ। ਕੈਨਬਰਾ ਵਾਲਿਓ, ਉਮੀਦ ਰੱਖਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਰਾਜੀ ਖੁਸ਼ੀ ਹੋਵੋਗੇ। ਅਤੇ ਹੁਣ ਨਾਲ ਦੀ ਨਾਲ ਥੋੜ੍ਹਾ ਜਿਹਾ ਮੈਂ ਆਪਣੇ ਸਪੋਂਸਰਸ ਬਾਰੇ ਵੀ ਗੱਲ ਕਰ ਲਾਂ ਕਿ ਸਾਨੂੰ ਇੰਸਟਾ ਰਮਿਟ ਸਪੋਂਸਰ ਕਰਦਾ, ਅਤੇ ਉਹਨਾਂ ਦੀ ਬੜੀ ਵਧੀਆ ਸਰਵਿਸ ਹੈ ਜੀ, ਅਤੇ ਰੇਟ ਜਿਹੜੇ ਨੇ ਉਹ ਗੂਗਲ ਦੇ ਨਾਲੋਂ ਜ਼ਿਆਦਾ ਹੀ ਹੁੰਦੇ ਨੇ, ਸਿੰਗਲ ਕਲਿੱਕ ਟ੍ਰਾਂਜੈਕਸ਼ਨ ਹੈ। ਸੋ ਆਪਣੇ ਬਹੁਤ ਹੀ ਪਿਆਰੇ ਦੋਸਤ ਨੇ ਜਿਨ੍ਹਾਂ ਨੇ ਕੀਤਾ, ਮੈਂ ਵੀ ਇਹ ਟਰਾਈ ਕੀਤਾ ਸੀ, ਮੈਨੂੰ ਬਹੁਤ ਵਧੀਆ ਸਰਵਿਸ ਲੱਗੀ ਇਹਨਾਂ ਦੀ। ਸੋ ਇਹ ਸਾਡੇ ਨਾਲ ਜੁੜਦੇ ਨੇ। ਔਰ ਗਰੇਵਾਲ ਆਟਾ ਕੌਣ ਨਹੀਂ ਜਾਣਦਾ, ਬਹੁਤ ਦੇਰ ਤੋਂ ਚੱਲ ਰਿਹਾ, ਅਤੇ ਮਤਲਬ ਆਸਟ੍ਰੇਲੀਆ ਦਾ ਬਹੁਤ ਸ਼ੁੱਧ ਆਟਾ, ਵਧੀਆ ਆਟਾ, ਮਿੱਲਾਂ ਦੇ ਵਿੱਚ ਵੀ ਅਸੀਂ ਜਾ ਕੇ ਦੇਖਿਆ, ਆਪਣੇ ਬੜੇ ਮਿੱਤਰ ਪ੍ਰੇਮੀ ਨੇ ਤਿੰਨੇ ਭਰਾ, ਅਤੇ ਜ਼ਰੂਰ ਇਹਨਾਂ ਦੇ ਪ੍ਰੋਡਕਟ ਜਿਹੜੇ ਨੇ ਕੰਸਿਡਰ ਕਰਨੇ ਆ, ਜੇ ਅਗਰ ਹੈਲਥੀ ਈਟਿੰਗ ਕਰਨੀ ਆ। ਪਰਮਜੀਤ ਸਿੰਘ ਧਾਲੀਵਾਲ ਸਾਡੇ ਸਪੋਂਸਰ ਨੇ, ਅਤੇ ਇਸੇ ਤਰ੍ਹਾਂ ਸਾਡੇ ਮਿਨਹਾਸ ਐਂਡ ਕੰਪਨੀ ਅੰਮ੍ਰਿਤਪਾਲ ਸਿੰਘ ਹੁਣੀ ਵੀ ਸਾਡੇ ਮਿੱਤਰ ਵੀ ਨੇ ਸਾਰੇ, ਅਤੇ ਸਾਡੇ ਸਪੋਂਸਰ ਵੀ ਨੇ। ਤੁਸੀਂ ਵੀ ਸਪੋਂਸਰ ਕਰ ਸਕਦੇ ਹੋ, ਕੋਈ ਐਡੀ ਅਸੀਂ ਜ਼ਿਆਦਾ ਚਾਰਜ ਨਹੀਂ ਕਰਦੇ, ਅਤੇ ਤੁਸੀਂ ਵੀ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰ ਸਕਦੇ ਹੋ। ਸੋ ਪਿਆਰਿਓ, ਇਹ ਸੀ ਅੱਜ ਦੀ ਗੱਲਬਾਤ, ਅਤੇ ਮੌਸਮ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਇਸ ਵੇਲੇ 15.8 ਡਿਗਰੀ ਤਾਪਮਾਨ ਕੌਫ ਸਾਰਬਰ ਦੇ ਵਿੱਚ, ਅਤੇ ਆਸਟ੍ਰੇਲੀਆ ਦਾ ਜਿਹੜਾ ਤਾਪਮਾਨ ਹੈ ਇਸ ਵੇਲੇ ਬ੍ਰਿਸਬਨ ਦੇ ਵਿੱਚ 17.4, ਸਿਡਨੀ 'ਚ 11.8, ਕੈਨਬਰਾ 'ਚ 6, ਮੈਲਬਨ ਦੇ ਵਿੱਚ 9.8, ਹੋਬਾਰਟ ਦੇ ਵਿੱਚ 8.2, ਐਡਲੇਡ ਦੇ ਵਿੱਚ 9.2, ਪਰਥ ਦੇ ਵਿੱਚ 15.5, ਡਾਰਵਿਨ 'ਚ 26.6 ਡਿਗਰੀ ਤਾਪਮਾਨ। ਹਜੇ 1-2 ਦਿਨ ਮੌਸਮ ਠੰਡਾ ਰਹੇਗਾ। ਅਤੇ ਹੁਣ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 26 ਡਿਗਰੀ ਤਾਪਮਾਨ ਹੈ, ਅਤੇ ਮੌਸਮ ਜਿਹੜਾ ਆ ਹੁਣ ਠੀਕ ਹੁੰਦਾ ਜਾ ਰਿਹਾ। ਪਰ ਅਸੀਂ ਨਵਾਂਸ਼ਹਿਰ ਦੀ ਗੱਲ ਕਰ ਲਈ, ਸਾਡੇ ਪਿੰਡ ਦੀ 24.4 ਡਿਗਰੀ ਉੱਥੇ ਇਸ ਵੇਲੇ ਤਾਪਮਾਨ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ, ਕੁਛ ਖਬਰਾਂ ਵੀ ਸਾਂਝੀਆਂ ਕਰਾਂਗੇ। ਹੁਣ ਕੋਸ਼ਿਸ਼ ਕਰਾਂਗੇ ਆਪਾਂ ਮੈਲਬਨ ਤੋਂ ਵੀ ਲਾਈਵ ਦਲਜੀਤ ਸਿੰਘ ਹੁਣਾਂ ਨੂੰ ਲੈਂਦੇ ਹਾਂ, ਪਰ ਪਹਿਲਾਂ ਇੱਕ ਗੀਤ ਸੁਣਨਾ। ਅਤੇ ਮੈਂ ਇੱਕ ਵਾਰੀ ਫਿਰ ਦੱਸਦਾ, ਕਿਉਂਕਿ ਹਜੇ ਇਹ ਸਾਰਾ ਕੁਛ ਨਵਾਂ ਚੱਲ ਰਿਹਾ, ਅਸੀਂ ਵੀ ਯੂਜ਼ ਟੂ ਹੋ ਰਹੇ ਹਾਂ ਲਾਈਵ ਵੀਡੀਓ ਫੀਡ ਦੇ, ਪ੍ਰੈਸ਼ਰ ਬਹੁਤ ਹੈ ਮੇਰੇ 'ਤੇ, ਅਤੇ ਅਗਰ ਕੋਈ ਗਲਤੀ ਉਣਤਾਈ ਹੁੰਦੀ ਹੈ ਤਾਂ ਤੁਸੀਂ ਸਵਿੱਚ ਆਫ ਨਹੀਂ ਕਰਨਾ ਜਦ ਤੱਕ ਅਸੀਂ ਨਹੀਂ ਤੁਹਾਨੂੰ ਕਹਿੰਦੇ। ਜਦੋਂ ਯੂਟਿਊਬ ਅਤੇ ਫੇਸਬੁੱਕ 'ਤੇ ਚੱਲਦਾ ਤਾਂ ਗਾਣੇ ਦੀ ਆਵਾਜ਼ ਨਹੀਂ ਸੁਣਾਈ ਦਿੰਦੀ, ਅਸੀਂ ਇੱਕ ਮਿਊਜ਼ਿਕ ਲਾਉਣਾ ਪੈਂਦਾ ਸਾਨੂੰ, ਕਿਉਂਕਿ ਕਾਪੀਰਾਈਟਡ ਮਿਊਜ਼ਿਕ ਹੁੰਦਾ ਹੈ। ਸੋ ਅਸੀਂ ਇੱਕ ਗੀਤ ਤੋਂ ਬਾਅਦ ਵਾਪਸ ਆਉਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀਆਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਅਤੇ ਗੀਤ ਜਿਹੜਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ, ਇਹ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਸੁਣਨਾ ਆਪਾਂ। ਆਓ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਅਸੀਂ ਵਾਪਸ ਗੱਲਾਂ ਬਾਤਾਂ ਆਵਾਂਗੇ, ਕੋਸ਼ਿਸ਼ ਕਰਾਂਗੇ ਲਾਈਵ ਕਰਨ ਦੀ। ਸੋ ਸੁਣਦੇ ਹਾਂ ਮਨਮੋਹਨ ਵਾਰਿਸ ਜੀ ਨੂੰ।
ਬਸ ਮੇਰਾ ਏ ਇਹਨੂੰ ਪਿਆਰ ਸਮਝ ਜਾ ਕਬਜਾ, ਤੂੰ ਬਸ ਮੇਰਾ ਏ ਇਹਨੂੰ ਪਿਆਰ ਸਮਝ ਜਾ ਕਬਜਾ, ਤੂੰ ਬਸ ਮੇਰਾ ਏ। ਜਿੰਦ ਲਾਈ ਤੇਰੇ ਲੇਖੇ ਮੈਂ, ਸਭ ਸੁਪਨੇ ਤੇਰੇ ਰੱਖ ਸਕਦੀ ਅੱਠ ਮੈਲੀ ਕੋਈ ਨਹੀਂ ਰੱਖ ਸਕਦੀ ਕੋਈ ਤਾਕਤ ਕਰ ਨਹੀਂ ਰੱਖ ਸਕਦੀ ਹੱਥ ਫੜ ਕੇ ਸੋਹਣਿਆ ਖੜ ਜਾ ਤੂੰ ਬਸ ਮੇਰਾ ਏ ਇਹਨੂੰ ਪਿਆਰ ਸਮਝ ਜਾ ਕਬ ਜਾ ਤੂੰ ਬਸ ਮੇਰਾ ਏ ਇਹਨੂੰ ਪਿਆਰ ਸਮਝ ਜਾ ਕਬ ਜਾ ਤੂੰ ਬਸ ਮੇਰਾ ਬਣਾ ਲੈਣਾ ਦੁਨੀਆ ਨਾਲ ਮੱਥਾ ਲਾ ਲੈਣਾ ਹੈ ਉੱਚਾ ਸੁੱਚਾ ਜਜ਼ਬਾ ਤੂੰ ਬਸ ਮੇਰਾ ਏ ਇਹਨੂੰ ਪਿਆਰ ਸਮਝ ਜਾ ਕਬ ਜਾ ਤੂੰ ਬਸ ਮੇਰਾ ਏ
ਬਹੁਤ ਹੀ ਖੂਬਸੂਰਤ ਗੀਤ ਅਸੀਂ ਸੁਣਿਆ ਅਤੇ ਇਹ ਗੀਤ ਮਨਮੋਹਨ ਵਾਰਿਸ ਉਹਨਾਂ ਨੇ ਗਾਇਆ ਸੀ ਅਤੇ ਮਨਮੋਹਨ ਵਾਰਿਸ ਅਤੇ ਕਮਲਹੀਰ ਸੰਗਤਾਰ ਆਸਟ੍ਰੇਲੀਆ ਦੇ ਦੌਰੇ 'ਤੇ ਆ ਰਹੇ ਨੇ ਔਰ ਬਹੁਤ ਇਲਾਕਿਆਂ ਦੇ ਵਿੱਚ ਬੜੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਸ਼ੋਅ ਹੋ ਰਹੇ ਨੇ ਅਤੇ ਉਹਨਾਂ ਦੇ ਬਾਰੇ ਜਾਣਕਾਰੀ ਆਪਾਂ ਦੇਵਾਂਗੇ। ਅਸੀਂ ਫ੍ਰੀ ਸਪੋਰਟ ਕਰਦੇ ਹਾਂ ਜੀ ਚੰਗੇ ਸਿੰਗਰਸ ਦੀ ਅਤੇ ਸਭ ਨੂੰ ਅਸੀਂ ਚੰਗੀ ਗੱਲਬਾਤ ਜਿਹੜੀ ਆ ਚੰਗੇ ਗੀਤ ਉਹ ਅਸੀਂ ਸੁਣਾਵਾਂਗੇ। ਅਤੇ ਪਿਆਰਿਓ ਸਾਡੇ ਨਾਲ ਕਈ ਸੱਜਣ ਮਿੱਤਰ ਜੁੜਦੇ ਨੇ ਅਤੇ ਉਹਨਾਂ ਨੂੰ ਆਪਾਂ ਪ੍ਰੋਗਰਾਮਾਂ ਦੇ ਵਿੱਚ ਲੈਣਾ ਹੈ ਅਤੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਮੈਲਬਨ ਤੋਂ ਆਪਣੇ ਮਿੱਤਰ ਪਿਆਰਿਆਂ ਨੂੰ ਲਈਏ ਤਾਂ ਉਹਨਾਂ ਨੂੰ ਵੀ ਆਪਾਂ ਗੱਲਬਾਤ ਕਰਨੀ ਹੈ। ਅਤੇ ਮੇਰੇ ਨਾਲ ਹੁਣ ਅਮਰੀਕ ਸਿੰਘ ਫਲੋਰਾ ਜੀ ਜੁੜ ਚੁੱਕੇ ਨੇ ਅਤੇ ਉਹਨਾਂ ਦੀ ਗੱਲਬਾਤ ਵੀ ਆਪਾਂ ਸ਼ੇਅਰ ਕਰਨੀ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਅਮਦੀਪ, ਗੁੱਡ ਮਾਰਨਿੰਗ ਸਾਰੇ ਸਰੋਤਿਆਂ ਨੂੰ ਅਤੇ ਤੁਹਾਡੇ ਪ੍ਰਵਚਨ ਸਬੇਟ 'ਤੇ ਸੁਣ ਰਹੇ ਹਾਂ ਅਤੇ ਇਸ ਗ੍ਰਾਂਤ ਵਾਲੀ ਜਿਹੜੀ ਤੁਸੀਂ ਵਿਆਖਿਆ ਸੁਣਾਈ ਆ ਬਹੁਤ ਚੰਗੀ ਲੱਗੀ। ਮੈਨੂੰ ਤਾਂ ਵੈਸੇ ਅੱਜ ਪਤਾ ਨਹੀਂ ਸੀ ਕਿਸ ਗ੍ਰਾਂਤ ਆ, ਲੇਕਿਨ ਉਹ ਬਹੁਤ ਸੋਹਣੀ ਲੱਗੀ, ਮੈਂ ਸੁਣ ਰਿਹਾ ਸੀ ਉਹਨੂੰ ਅਤੇ ਬਾਕੀ ਵੀ ਸੋਹਣਾ ਲੱਗਦਾ ਹੈ ਜਿਸ ਵੇਲੇ ਤੁਸੀਂ ਪ੍ਰਵਚਨ ਕਰਦੇ ਹੋ ਅਤੇ ਤੁਹਾਡੀ ਇੰਗਲੈਂਡ ਵਿੱਚ ਵੀ ਕਾਫ਼ੀ ਗੱਲਾਂ ਹੋਈਆਂ। ਮੈਂ ਗਰੁੱਪ ਵਿੱਚ ਵੀ ਉਹ ਥੋੜ੍ਹੀਆਂ ਜਿਹੜੀ ਕਲਿਪਸ ਤੁਸੀਂ ਮੈਨੂੰ ਭੇਜੀਆਂ ਸੀਗੀਆਂ ਉਹ ਸੁਣਾਈਆਂ ਅਤੇ ਚੰਗਾ ਲੱਗਾ। ਅਤੇ ਵੈਸੇ ਤੁਹਾਡੀ ਟਰੰਪ ਵਾਲੀ ਜਿਹੜੀ ਉਸ ਦਿਨ ਡਿਸਕਸ਼ਨ ਹੋਈ ਸੀ ਉਹ ਵੀ ਮੈਂ ਗਰੁੱਪ ਵਿੱਚ ਸੁਣਾਈ ਸੀ ਅਤੇ ਉਹਦੇ ਰਿਐਕਸ਼ਨ ਵੀ ਕਾਫ਼ੀ ਹੋਏ, ਉਹ ਭਾਂਬੜ ਵਾਂਗ ਵੀ ਮੱਚੀ ਅਤੇ ਮੈਂ ਉਹਨਾਂ ਦੇ ਵਿਚਾਰਾਂ ਨੂੰ ਸੁਣਿਆ ਅਤੇ ਉਹ ਕਹਿ ਰਹੇ ਸੀ ਤੁਸੀਂ ਵੀ ਜਿੱਦਾਂ ਤੁਸੀਂ ਗੱਲਾਂ ਕਰਦੇ ਆ ਵੀ ਇਹ ਗੱਲਾਂ ਤਾਂ ਇੱਦਾਂ ਹੋ ਨਹੀਂ ਸਕਦੀਆਂ, ਜਿੱਦਾਂ ਟਰੰਪ ਉੱਥੇ ਪ੍ਰੋਟੈਕਸ਼ਨਿਜ਼ਮ ਲਿਆ ਦੂਗਾ ਅਮਰੀਕਾ ਦੇ ਵਿੱਚ ਤੇ ਫਿਰ ਤਾਂ ਚੀਜ਼ਾਂ ਬਹੁਤ ਮਹਿੰਗੀਆਂ ਹੋ ਜਾਊਗੀਆਂ, ਵੀ ਜਿਹੜੀਆਂ ਚੀਜ਼ਾਂ ਅਸੀਂ ਸਸਤੀਆਂ ਲੈਂਦੇ ਉਹ ਕਿੱਦਾਂ। ਅਸਲੀ ਗੱਲ ਜਿੱਦਾਂ ਤੁਸੀਂ ਕਹਿੰਦੇ ਆ ਜਰਨਲਿਜ਼ਮ ਫੇਅਰ ਹੋਣਾ ਚਾਹੀਦਾ, ਤੁਸੀਂ ਆਪ ਫੇਅਰ ਹੈ ਨਹੀਂ, ਇੱਕ ਪਾਸੜੀ ਗੱਲਾਂ ਕਰੀ ਜਾਂਦੇ ਆ ਜਿੱਦਾਂ ਕਮਲਾ ਨੂੰ ਇਗਨੋਰ ਕਰਤਾ, ਟਰੰਪ ਨੂੰ ਪ੍ਰਮੋਟ ਕਰਤਾ, ਇੱਦਾਂ ਦੀਆਂ ਗੱਲਾਂ ਹੋਈਆਂ। ਮੈਂ ਕਿਹਾ ਕੋਈ ਗੱਲ ਨਹੀਂ, ਤੁਹਾਡੀ ਦਿਲ ਵਾਲੀ ਗੱਲ ਆ, ਕਰੋ ਇਹਨੂੰ ਜਿੱਦਾਂ ਇਹ ਭਾਂਬੜ ਲਾਉਣ ਵਾਲੀ ਤਾਂ ਗੱਲ ਉਦਾਂ ਕੋਈ ਨਹੀਂ, ਪਰ ਅਸੀਂ ਤਨਖਾਹ ਦੇ ਦੀ ਥੋੜ੍ਹੀ ਥੋੜ੍ਹੀ ਗੱਲ ਤਾਂ ਦੂਜਾ ਪਾਸਾ ਵੀ ਗੱਲ ਕਰੇ ਅਤੇ ਉਦਾਂ ਅਮਨ ਅੱਜ ਥੋੜ੍ਹੀਆਂ ਜਿਹੀਆਂ ਕਮਲਾ ਹੈਰਿਸ ਦੀਆਂ ਵੀ ਗੱਲਾਂ ਕਰਾਂਗੇ, ਉਹਦੀਆਂ ਵੀ ਪੋਲਿਸੀ ਤੁਸੀਂ ਦੱਸਿਓ ਕੀ ਕਮਲਾ ਹੈਰਿਸ ਅਗਰ ਅਮੈਰੀਕਾ ਦੀ ਪ੍ਰੈਜੀਡੈਂਟ ਬਣਦੀ ਆ ਤਾਂ ਉਹਦੇ ਨਾਲ ਕੀ ਹੋ ਸਕਦਾ ਆ, ਅਤੇ ਇਹ ਵੀ ਇੱਕ ਤਰ੍ਹਾਂ ਦੇ ਨਾਲ ਚੰਗਾ ਆ। ਮੈਂ ਗੱਲਾਂ ਬੜੇ ਧਿਆਨ ਦੇ ਨਾਲ ਸੁਣਦਾ ਰਿਹਾ ਉਹਨਾਂ ਦੀਆਂ,
ਇਹ ਗੱਲਾਂ ਤਾਂ ਆਪਾਂ ਕਰਨੀਆਂ। ਪਹਿਲਾਂ ਤੁਸੀਂ ਸਤਿ ਸ਼੍ਰੀ ਅਕਾਲ ਤਾਂ ਬੁਲਾ ਲਓ ਭਾਜੀ, ਤੁਸੀਂ ਤਾਂ ਇੰਗਲੈਂਡ ਤੋਂ ਇੱਦਾਂ ਆਏ ਜਿੱਦਾਂ ਕਿੰਗ ਨੇ ਤੁਹਾਨੂੰ ਮਤਲਬ ਬੜਾ ਪੰਪ ਦੇ ਕੇ ਤੋਰਤਾ।
ਨਹੀਂ ਅਮਨਦੀਪ, ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ, ਅਦਾਬ ਤੇ ਨਮਸਕਾਰ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਇਹ ਅਮਨਦੀਪ, ਮੈਂ ਤਾਂ ਗੱਲ ਕਰਦਾ ਕਿ ਮੈਂ ਉੱਥੇ ਨਾ 13ਵੀਂ ਵਾਰ ਇੰਗਲੈਂਡ ਵਿੱਚ ਗਿਆ ਤੇ 3 ਵਾਰੀਆਂ ਹੋਰ ਰਹਿ ਗਈਆਂ, ਉਹ ਰਿਕਾਰਡ ਦੇ ਬਿਲਕੁਲ ਕਰੀਬ ਪਹੁੰਚ ਜਾਣਾ। ਫਿਰ ਮੈਂ
ਫਿਰ ਇਹ ਕਿਹਦਾ ਰਿਕਾਰਡ ਤੋੜਨਾ ਤੁਸੀਂ?
ਰਾਣੀ ਦਾ ਜੀ, ਬਾਰ ਆਸਟ੍ਰੇਲੀਆ ਆਈ ਆ।
ਤੁਸੀਂ ਹੁਣ ਭਾਜੀ ਮੋੜਨੀਆਂ ਦੇਖ ਲਓ, ਉਹ ਤਾਂ ਚੱਲ ਪਿਆ ਸੀ ਪਹਿਲਾਂ ਹੀ ਤੁਹਾਡੇ ਰਿਕਾਰਡ ਤੋਂ ਦੇਖਣ, ਉਹਦਾ ਮੁੰਡਾ ਜ਼ਰੂਰ ਕਹੂਗਾ, ਉਹਨੂੰ ਭੇਜਾਂਗੇ ਆਪਾਂ।
ਤੇ 13 ਵਾਰ ਅਮਰੀਕਾ ਤੁਹਾਡਾ ਨਾਂ ਕੀ ਅਮਨਜੀਤ ਤੇ ਅਮਨਦੀਪ ਪਹੁੰਚ ਚੁੱਕੇ ਹਾਂ ਉੱਥੇ ਤੇ ਹੁਣ 14ਵੀਂ ਵਾਰ ਜਾਵਾਂਗੇ, ਫਿਰ 15ਵੀਂ 16ਵੀਂ ਫਿਰ ਰਿਕਾਰਡ ਤੋੜ ਵੀ ਧਾਵਾ ਬੋਲਾਂਗੇ, 17ਵੀਂ ਬਾਅਦ ਇੰਗਲੈਂਡ ਜਾਵਾਂਗੇ ਜੀ। ਅਮਨਦੀਪ, ਕੁੱਲ ਮਿਲਾ ਕੇ ਇੰਗਲੈਂਡ ਦਾ ਟੂਰ ਠੀਕ ਰਿਹਾ? ਵਿਆਹ ਦੇਖਿਆ ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਮਿਲੇ, ਤੁਹਾਡੀਆਂ ਵੀ ਕਾਫੀ ਉੱਤੇ ਗੱਲਾਂ ਕੀਤੀਆਂ, ਸਾਨੂੰ ਇੱਕ ਦੋ ਲੋਕ ਜਾਣਦੇ ਵੀ ਸੀਗੇ ਜਿਹੜੇ ਕਿ ਤੁਹਾਡੀ ਪਰਸਨੈਲਿਟੀ ਦਾ ਪ੍ਰਭਾਵਿਤ ਆ, ਤੁਹਾਡੇ ਪ੍ਰਵਚਨ ਵੀ ਸੁਣਦੇ ਆ, ਵੈਸੇ ਉੱਦਾਂ ਵੀ ਤੁਹਾਨੂੰ ਫੇਸਬੁੱਕ ਦੇ ਥਰੂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ, ਜਾਣਦੇ ਵੀ ਆ ਤੇ ਚੰਗਾ ਲੱਗਦਾ। ਮਿੰਟੂ ਬਰਾੜ ਜੀ ਨੂੰ ਵੀ ਜਾਣਦੇ, ਉਹਨਾਂ ਦੀਆਂ ਵੀ ਗੱਲਾਂ ਥੋੜੀ ਬਹੁਤੀਆਂ ਹੋਈਆਂ ਸੀਆਂ ਜੀ।
ਓਕੇ ਚਲੋ, ਦੇਖੋ ਆਵਾਜ਼ ਦੀ ਦੁਨੀਆ ਦੇ ਰਾਹੀਂ ਅਸੀਂ ਜੁੜਦੇ ਹਾਂ, ਫੇਸਬੁੱਕ ਦੇ ਰਾਹੀਂ ਜੁੜਦੇ ਹਾਂ, ਜਿੱਥੇ ਵੀ ਜਾਂਦੇ ਹਾਂ ਸਾਡਾ ਬੜਾ ਸਾਡੇ ਸਰੋਤੇ ਮਾਣ ਸਤਿਕਾਰ ਕਰਦੇ ਨੇ, ਚੰਗੀ ਗੱਲ ਹੈ, ਇਹੀ ਆਪਣੀ ਖੱਟਿਆ ਭਾਅ ਜੀ। ਅਤੇ ਪਹਿਲਾਂ ਤਾਂ ਹੁਣ ਤੁਸੀਂ ਇਹ ਦੇਖੋ, ਮੈਨੂੰ ਲੱਗਦਾ ਕਿ ਤੁਹਾਡੀ ਆਵਾਜ਼ ਦੇ ਵਿੱਚ ਭਾਰਾਪਣ ਹੈ ਥੋੜ੍ਹਾ ਥੋੜ੍ਹਾ, ਪਾਰਟੀ ਤੁਸੀਂ ਬਹੁਤ ਜ਼ਿਆਦਾ ਹਾਰਡ ਕਰ ਲਈ ਹੈ, ਗਾ ਗਾ ਕੇ ਗਲ ਬਹਿ ਗਿਆ ਆ ਪੂਛ ਵਾਲੇ ਦੇ ਮਗਰ ਲੱਗ ਕੇ, ਜਾਂ ਉੱਦਾਂ ਹੀ ਬਿਮਾਰ ਹੋ, ਸਾਨੂੰ ਦੱਸੋ ਤਾਂ ਸਹੀ ਤੁਹਾਡਾ ਹਾਲ ਚਾਲ ਕੀ ਆ, ਸਾਨੂੰ ਤੁਸੀਂ ਪੁੱਛਣ ਦਾ ਮੌਕਾ ਹੀ ਨਹੀਂ ਦਿੰਦੇ।
ਅਮਨਦੀਪ, ਇੱਕ ਦੋ ਦਿਨ ਤਾਂ ਠੀਕ ਰਹੇ, ਉਸ ਤੋਂ ਬਾਅਦ ਇੰਗਲੈਂਡ ਦਾ ਥੋੜ੍ਹਾ ਵੈਦਰ ਵੀ ਡਿਫਰੈਂਟ ਸੀ, ਗਰਮੀ ਸੀ ਉੱਥੇ।
ਅੱਛਾ,
ਤੇ ਗਰਮੀ ਦੇ ਕਾਰਨ ਫਿਰ ਅਚਾਨਕ ਠੰਡ ਹੋ ਗਈ, ਸਾਨੂੰ ਵਿਆਹ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਸਮੋਸੇ ਵੀ ਖਾਣੇ ਪੈਂਦੇ ਆ, ਟਿੱਕੀਆਂ ਦਾ ਵੀ ਢੇਰ ਉਹ ਵੀ ਖਾਣਾ ਪੈਂਦਾ, ਚਟਣੀਆਂ ਵੀ ਖਾਣੀਆਂ ਪੈਂਦੀਆਂ, ਇੱਧਰ ਦੇ ਹੋਰ ਵੀ ਇੱਧਰ ਉੱਧਰ ਖਾਣਾ ਪੈਂਦਾ, ਉਹਦੇ ਕਰਕੇ ਵੀ ਤੁਹਾਡੀ ਜਿਹੜੀ ਆਵਾਜ਼ ਆ ਉਸ 'ਤੇ ਉਹਦੇ ਅਸਰ ਤਾਂ ਪੈਂਦਾ ਆ। ਉਹਦਾ ਅਸਰ ਵੀ ਆ, ਖੰਘ ਹੋ ਗਈ ਸੀ ਅਤੇ ਬੁਖਾਰ ਵੀ ਚੜਿਆ, ਦੋ ਤਿੰਨ ਛੋਟੇ ਮੋਟੇ ਜਿਹੜੇ ਫੰਕਸ਼ਨ ਹੁੰਦੇ ਵਿਆਹ ਦੇ ਉਹਨਾਂ ਨੂੰ ਇਗਨੋਰ ਵੀ ਕਰਨਾ ਪਿਆ, ਕਿਉਂਕਿ ਜੇ ਤੁਹਾਨੂੰ ਖੰਘ ਹੋ ਜਾਵੇ ਤੁਸੀਂ ਆਪੇ ਹੀ ਉਹ ਤੋਂ ਪਰਹੇਜ਼ ਕਰੋ ਕਰਾਊਡ ਦੇ ਵਿੱਚ ਜਾਣ ਤੋਂ ਕਿ ਦੂਜਿਆਂ ਨੂੰ ਨਾ ਹੋਵੇ। ਇਸ ਤਰ੍ਹਾਂ ਦੀਆਂ ਥੋੜ੍ਹੀਆਂ ਬਹੁਤੀਆਂ ਘਟਨਾਵਾਂ ਹੋਈਆਂ, ਲੇਕਿਨ ਇੰਜੋਏ ਕੀਤਾ, ਇੱਕ ਯਾਰਾਂ ਦੋਸਤਾਂ ਨੂੰ ਵੀ ਮਿਲੇ, ਉਹ ਵੀ ਕਹਾਣੀਆਂ ਸੁਣਾਵਾਂਗੇ, ਇਹ ਓਬਜ਼ਰਵੇਸ਼ਨ ਵੀ ਸਟਰੀਟ 'ਤੇ ਕੀਤੀਆਂ, ਟੈਲੀਫੋਨ ਦੇ ਕੀ ਲਾਭ ਆ, ਇਹ ਵੀ ਤੁਹਾਨੂੰ ਗੱਲਾਂ ਸੁਣਾਵਾਂਗੇ, ਟੈਲੀਫੋਨ 'ਤੇ ਕੀ ਹੁੰਦਾ ਆ ਸੜਕਾਂ ਦੇ ਉੱਪਰ, ਸਟਰੀਟ ਦੇ ਉੱਪਰ ਕਾਹਦੀਆਂ ਕਾਹਦੀਆਂ ਸੌਂ ਕਾਹਦੀਆਂ ਜਾਂਦੀਆਂ ਆ,
ਅੱਛਾ
ਇਹ ਵੀ ਤੁਹਾਨੂੰ ਸੁਣਾਵਾਂਗੇ। ਹਾਂਜੀ,
ਇਹ ਅੱਜ ਸੁਣਨੀ ਆ, ਫਿਰ ਆਹ ਸੌਂ ਵਾਲੀ ਗੱਲ ਤਾਂ ਇਹ ਵੀ ਮੇਰੇ ਲਈ ਨਵੀਂ ਗੱਲ ਹੈ। ਅਤੇ ਭਾਅ ਜੀ, ਅੱਜ ਨਾ ਸਾਡਾ ਔਨ ਏਅਰ ਵੀ ਚੱਲ ਰਿਹਾ, ਪਿਛਲੇ ਤੁਹਾਡੇ ਮਗਰੋਂ ਅਸੀਂ ਬਹੁਤ ਤਰੱਕੀ ਕਰ ਲਈ ਆ ਇੰਗਲੈਂਡ ਜਾਣ ਦੇ ਮਗਰੋਂ,
ਤੇ ਮੈਂ ਫੇਸਬੁੱਕ ਤੇ ਦੇਖੀ ਤੁਹਾਡੀ ਇਮੇਜ ਉੱਤੇ ਆਈ ਹੈ, ਤੇ ਨਾਲ ਤਾਇਆ ਸੰਤੋਖ ਸਿੰਘ ਉਹਨਾਂ ਦੀ ਵੀ ਇਮੇਜ ਮੈਂ ਦੇਖੀ ਆ, ਕਿ ਤੁਹਾਡਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਤਿਰੰਗਾ ਦੇ ਨਾਲ, ਨਾ ਸਿਰਫ ਆਵਾਜ਼ ਹੀ ਜਾ ਰਹੀ ਹੈ ਲੇਕਿਨ ਤੁਹਾਡੀ ਇਹਦੇ ਨਾਲ ਫੋਟੋ ਵੀ ਉਹਦੇ ਤੇ ਜਾ ਰਹੀ ਆ, ਵਟਸਐਪ ਤੇ ਕਾਹਦੇ ਤੇ ਜਾਂਦੀ ਆ ਅਮਨਦੀਪ? ਫੇਸਬੁੱਕ ਤੇ, ਉਹਦੇ ਥਰੂ ਤੁਸੀਂ, ਯੂਟਿਊਬ ਦੇ ਥਰੂ ਤੁਸੀਂ ਸਾਰੀ ਦੁਨੀਆ ਦੇ ਰੂਬਰੂ ਹੋ ਰਹੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਮਨਦੀਪ ਸ਼ਾਇਦ ਸਾਡੀ ਵੀ ਫੋਟੋ ਇਹਦੇ ਤੇ ਤੁਸੀਂ ਰਿਲੀਜ਼ ਕਰੂੰਗੇ, ਆਸ ਕਰਦੇ
ਹਾਂ। ਨਹੀਂ, ਫੋਟੋ ਤਾਂ ਤੁਹਾਡੀ ਹੁਣ ਵੀ ਜਾ ਰਹੀ ਹੈ, ਮੈਂ ਫੋਟੋ ਤੁਹਾਡੀ ਲਾਈ ਹੋਈ ਆ, ਪਰ
ਉਦਾਂ ਲਾਇਓ ਨਾ, ਉਦਾਂ ਲਾਇਓ, ਔਨਲਾਈਨ ਨਾ ਕਰੋ, ਅੱਖਾਂ ਚੱਲੇ ਗੇਦੇ ਆ, ਤੁਸੀਂ ਕਿਤੇ ਜਲੂਸੇ ਨਾ ਕਢਾ ਦਿਓ
ਭਾਜੀ। ਹੁਣ ਇਹ ਤੁਹਾਨੂੰ ਕੌੜਾ ਕੁੱਟ ਭਰਨਾ ਹੀ ਪੈਣਾ ਹੁਣ ਤੁਹਾਨੂੰ,
ਤੁਸੀਂ ਅੱਜ ਨਹੀਂ ਅਗਲੇ ਹਫਤੇ ਲਾ ਦਿਓ, ਮੈਂ ਵਾਲ ਵੀ ਲੈ ਕੇ ਆਉਂਦੇ ਆ ਤੇ ਅਗਲੇ ਹਫਤੇ ਸੁਣਾਵਾਂਗੇ।
ਅੱਛਾ, ਤੁਸੀਂ ਵਾਲ ਨਕਲੀ ਲੈ ਕੇ ਆਉਂਦੇ ਆ ਲਾਉਣ ਲਈ?
ਹੋਰ ਅਸਲੀ ਤਾਂ ਬੰਦੇ ਮਿਲਦੇ ਨੇ ਤਾਂ ਕਦੋਂ ਦੇ ਲੈਣੇ ਸੀ,
ਤੁਹਾਡੇ ਲਵਾਏ ਦਿੰਦੇ ਆ, ਮਿੰਟੂ ਬਰਾੜ ਭਾਜੀ ਨੇ ਵੀ ਤਾਂ ਲਵਾਏ ਸੀਗੇ ਵਾਲ, ਤੁਹਾਡੇ ਵੀ ਲਵਾ ਦਿੰਦੇ ਆ, ਪੈਸੇ ਪਾ ਕੇ ਆਪਾਂ ਸਾਰੇ ਫੰਡ ਸ਼ੁਰੂ ਕਰ ਲੈਂਦੇ ਹਾਂ ਆਪਾਂ ਹਰਮਨ ਰੇਡੀਓ ਦੇ, ਪੇ ਭਾਜੀ ਦੇ ਵਾਲ ਲਵਾਉਣੇ ਆ, ਪੇ ਸਾਰੇ ਯੋਗਦਾਨ ਪਾਓ ਥੋੜਾ ਥੋੜਾ।
ਨਹੀਂ, ਉਹ ਉਮਰਾਂ ਹੁਣ ਢਲ ਗਈਆਂ ਬੰਦੀ, ਵਾਲ ਲਵਾਉਣ ਦੀਆਂ, ਹੁਣ ਤਾਂ ਵਾਲ ਲਾਉਣ ਦੀਆਂ ਉਮਰਾਂ ਆ, ਲਵਾਉਣ ਦੀਆਂ ਨਹੀਂ ਹੈ, ਉਹ ਉਮਰਾਂ ਹੁਣ ਟਲ ਗਈਆਂ ਆ।
ਠੀਕ,
ਤੇ ਹੁਣ ਤਾਂ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ ਕੱਲ੍ਹ ਨੂੰ ਦਾਸਤਾਂ ਨੂੰ ਛੇੜਨਾ ਆ, ਚਲੋ ਤੁਸੀਂ ਪ੍ਰੋਗਰਾਮ
ਹੁਣ ਉਜੜੀ ਚਮਨ ਨੂੰ ਹੁਣ ਕਿਉਂ ਮੁੜ ਕੇ
ਪਾਣੀ ਦੇਣ ਦੀ ਕੋਸ਼ਿਸ਼ ਕਰ ਰਹੇ,
ਪਾਣੀ ਦੇਣ ਦੀ
ਜੋ ਕੁਛ ਆ ਉਹੀ ਠੀਕ ਆ
ਭਾਜੀ। ਸਾਡੇ ਨਾਲ ਨਾ ਆਪਾਂ ਨਾਲ ਸਰੋਤਿਆਂ ਨੂੰ ਵੀ ਲੈਣਾ, ਬਹੁਤ ਸਰੋਤੇ ਸਾਡੇ ਨਾਲ ਸਵੇਰ ਦੇ ਜੁੜਦੇ ਨੇ, ਤੇ ਰਵਿੰਦਰ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਕਹਿੰਦੇ ਅਸੀਂ ਵੀ ਜੀ ਸੰਗਰਾਂਦ ਜਾਂਦੇ ਸੀ ਬਚਪਨ ਦੇ ਵਿੱਚ, ਪੁਰਾਣੇ ਦਿਨ ਯਾਦ ਕਰਵਾ ਦਿੱਤੇ। ਮੈਂ ਜਿਹੜੀ ਸੰਗਰਾਂਦ ਦੀ ਗੱਲ ਸੁਣਾਈ ਸੀ ਨਾ, ਆਪਣੀ ਸੁਣਾਈ ਸੀ ਦਿਲ ਵਾਲੀ ਗੱਲ, ਦੇਖੋ ਇਹ ਸਾਰਿਆਂ ਦੀਆਂ ਦਿਲ ਵਾਲੀਆਂ ਗੱਲਾਂ ਨੇ, ਹੈ ਨਾ, ਅਤੇ ਸਾਰੇ ਹੀ ਤਕਰੀਬਨ ਇਹਨਾਂ ਸਮਿਆਂ ਦੇ ਵਿੱਚੋਂ ਨਿਕਲੇ ਨੇ। ਅਤੇ ਸਾਡੇ ਨਾਲ ਉੱਧਰ ਰਜਿੰਦਰ ਸਿੰਘ ਧਨੀ ਵੀ ਕਹਿੰਦੇ ਨੇ, ਕਹਿੰਦੇ ਮੈਂ ਪਿਛਲੇ ਹਫ਼ਤੇ ਆਇਆ ਸੀ ਮੰਮੀ ਡੈਡੀ ਦੇ ਨਾਲ, ਫਿਰ ਭਾਈ ਸਾਹਿਬ ਅਸੀਂ ਕਿਤੇ ਅਸੀਂ ਵੀ ਰਾਹ 'ਚ ਹੀ ਪੈਂਦੇ ਹਾਂ, ਸਾਨੂੰ ਤੁਸੀਂ ਉੱਦਾਂ ਹੀ ਬਾਈਪਾਸ ਹੀ ਕਰ ਜਾਂਦੇ ਹੋ। ਅਤੇ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਵੀ, ਸਾਡੇ ਤਾਇਆ ਜੀ ਵੀ ਜੁੜੇ ਹੋਏ ਨੇ, ਕਹਿੰਦੇ ਅੱਜ ਮੈਨੂੰ ਵੀ ਪਤਾ ਲੱਗ ਗਿਆ ਕਿ ਮੋਬਾਈਲ ਰਾਹੀਂ ਵੀ ਸੁਣਿਆ ਜਾ ਸਕਦਾ ਹਰਮਨ ਰੇਡੀਓ, ਇਹ ਕਰਾਮਾਤ ਮੈਨੂੰ ਸਰਦਾਰ ਜੋਗਿੰਦਰ ਸਿੰਘ ਨੇ ਸਿਖਾਈ ਆ, ਪਹਿਲਾਂ ਮੈਂ ਲੈਪਟਾਪ ਰਾਹੀਂ ਸੁਣਨ ਦੇ ਸਫਲ ਯਤਨ ਕਰਦਾ ਹੁੰਦਾ ਸੀ। ਤਾਇਆ ਜੀ ਦੇਖੋ ਬੜੇ ਐਡਵਾਂਸ ਨੇ, ਬੜੀ ਮਿਹਨਤ ਕਰਦੇ ਨੇ। ਮੈਂ ਨਾ ਅਕਸਰ ਐਗਜ਼ਾਮਪਲਸ ਦਿੰਦਾ ਉਹਨਾਂ ਸਾਰਿਆਂ ਨੂੰ ਕਿ ਗਿਆਨੀ ਸੰਤੋਖ ਸਿੰਘ ਜੀ ਵੱਲ ਦੇਖੋ, ਉਹ ਕਿੰਨੇ ਯਤਨਸ਼ੀਲ ਰਹਿੰਦੇ ਨੇ, ਉਹ ਕਿੱਦਾਂ ਪ੍ਰੋਗਰੈਸਿਵ, ਕਿੱਦਾਂ ਬਿਜ਼ੀ ਰੱਖਦੇ ਨੇ ਆਪਣੇ ਆਪ ਨੂੰ, ਸਿੱਖਣ ਦੀ ਕੋਸ਼ਿਸ਼ ਕਰਦੇ ਨੇ, ਔਰ ਬੜੇ ਮਤਲਬ ਵਧੀਆ ਉਮਰ ਵੀ ਭੋਗ ਰਹੇ ਨੇ ਔਰ ਬੜੇ ਤੰਦਰੁਸਤ ਵੀ ਨੇ। ਥੋੜ੍ਹੀਆਂ ਮੋਟੀਆਂ ਪ੍ਰੋਬਲਮਾਂ ਆਉਂਦੀਆਂ ਆ, ਪਰ ਕੋਈ ਐਡੀ ਗੱਲ ਨਹੀਂ ਹੈਗੀ। ਪਰ ਸਾਰਿਆਂ ਨੂੰ ਵੱਡੀ ਗੱਲ ਹੈ ਕਿ ਮਾਨਸਿਕ ਤੌਰ 'ਤੇ ਉਹ ਬੜੇ ਹੈਲਥੀ ਨੇ, ਬੜੇ ਬੜੇ ਸਪੋਰਟਿਵ ਨੇ। ਤੁਹਾਡਾ ਕੀ ਖਿਆਲ ਹੈ ਅਮਰੀਕ ਜੀ?
ਬਿਲਕੁਲ ਬਿਲਕੁਲ, ਤਾਜ ਜੀ ਨੂੰ ਇਹ ਵੀ ਪੁੱਛੋ ਕਿ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਉਹਨਾਂ ਨੂੰ ਕਿ ਜਿਹੜਾ ਟੈਲੀਫੋਨ ਆ ਇਹਦੇ ਨਾਲ ਗੱਲਬਾਤ ਵੀ ਹੋ ਜਾਂਦੀ ਆ, ਚੈੱਕ ਕਰ ਲੈਣ।
ਤੁਸੀਂ ਤਾਂ ਸਿਰੇ ਲਾਤਾ। ਗੁਰਿੰਦਰ ਸਿੰਘ ਵਰਜੀਨੀਆ ਵਾਲੇ ਭਾਅ ਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਅੱਜ ਨਾਨਕੇ ਆਏ ਹਾਂ ਜੀ। ਅੱਛਾ, ਨਾਨਕੇ ਵੀ ਤੁਹਾਡੇ ਅਮਰੀਕਾ 'ਚ ਹੀ ਆ? ਦੱਸਿਓ ਜਰਾ ਆਪਣੇ ਨਾਨਕਿਆਂ ਬਾਰੇ। ਇਹ ਨਾਨਕੇ ਪਤਾ ਕੀ ਕਰਦੇ ਹੁੰਦੇ ਸੀ ਭਾਅ ਜੀ? ਦਿਲ ਵਾਲੀ ਗੱਲ ਹੀ ਆ, ਇਹ ਜਦ ਨਾ ਭਾਣ ਜਿਹਾ ਨਾ ਜਾਣਾ, ਉਹਨਾਂ ਨੂੰ ਪੱਠੇ ਵੱਢਣ ਲਾ ਲੈਣਾ, ਉਹਨਾਂ ਨੂੰ ਕੰਮ ਲਾ ਲੈਣਾ, ਆਵੇ ਭਾਣ ਜੇ, ਨਾਲੇ ਕਹੀ ਜਾਣਾ ਉਹ ਤੁਹਾਡੇ ਦਾਣੇ ਮੁੱਕ ਗਏ, ਤੁਹਾਡੇ ਦਾਣੇ ਮੁੱਕ ਗਏ, ਹਨਾ।
ਬਿਲਕੁਲ ਬਿਲਕੁਲ, ਜਿਸ ਵੇਲੇ ਤੁਸੀਂ ਨਾਨਕੇ ਜਾਂਦੇ ਸੀ ਨਾ, ਜਿਹੜੀ ਤੁਸੀਂ ਦਾਸਤਾਵਾਂ ਸੁਣਾ ਰਹੇ ਆ, ਬਿਲਕੁਲ ਏਦਾਂ ਹੀ ਹੁੰਦੀ ਸੀ। ਮਿਹਣੇ ਬੜੇ ਮਾਰਦੇ,
ਮਿਹਣੇ ਬਹੁਤ ਮਾਰਦੇ ਹੁੰਦੇ ਸੀਗੇ, ਤੇ ਉਹ ਜਿੱਥੇ ਜਾਣਾ ਉਹ ਤੁਹਾਡੇ ਦਾਣੇ ਮੁੱਕ ਗਏ, ਦੇ ਕੇ ਆਈਏ। ਉਹ ਫਿਰ ਮੈਂ ਕਈ ਵਾਰੀ ਕਹਿੰਦਾ, ਨਹੀਂ ਸਾਡੇ ਤਾਂ ਨਹੀਂ ਮੁੱਕੇ। ਨਹੀਂ ਕਹਿੰਦਾ, ਮੁੱਕਿਓ ਲੱਗਦੇ ਤਾਂ ਹੀ ਤੁਸੀਂ ਆਏ ਹੋਏ।
ਹਾਂਜੀ,
ਤਾਂ ਚਲੋ ਇਹ ਵੀ ਨਾਨਕੇ ਗਏ ਹੋਏ ਨੇ, ਜ਼ਰੂਰ ਦੱਸਿਓ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਵੀ ਸਾਡੇ ਨਾਲ ਜੁੜ ਚੁੱਕੇ ਨੇ ਹਾਂਗਕਾਂਗ ਤੋਂ, ਅਤੇ ਕਹਿੰਦੇ ਬਹੁਤ ਨਜ਼ਾਰਾ ਆ ਰਿਹਾ ਜੀ। ਨਜ਼ਾਰਾ ਦੇਖੋ, ਅਮਰੀਕ ਭਾਅ ਜੀ ਆ ਗਏ ਆ, ਅਸੀਂ ਖਿੜ ਗਏ ਐਨ ਪੂਰੇ। ਅਤੇ ਭਾਅ ਜੀ ਮੈਂ ਤੁਹਾਨੂੰ ਦੱਸਾਂ, ਬੜਾ ਲੋਡ ਹੁੰਦਾ ਮੈਨੂੰ, ਅੱਜ ਉਮੀਦ ਨਹੀਂ ਸੀ ਤੁਸੀਂ ਮੇਰੇ ਨਾਲ ਜੁਆਇਨ ਕਰੋਗੇ, ਅਤੇ ਉਹ ਉੱਧਰੋਂ ਕੁਦਰਤੀ ਮੈਲਬਨ ਤੋਂ ਸਾਡੇ ਦਲਜੀਤ ਸਿੰਘ ਸੀਗੇ, ਉਹ ਵੀ ਥੋੜ੍ਹੇ ਲੇਟ ਹੋ ਗਏ, ਅਤੇ ਉਹਨਾਂ ਨੇ ਮੈਸੇਜ ਪਾਇਆ ਕਿ ਮੈਂ ਆਡੀਓ ਕਰ ਸਕਦਾ ਹਾਂ, ਅਤੇ ਉਹ ਉੱਥੇ ਮੈਚ ਕਵਰ ਕਰਨ ਗਏ ਹੋਏ ਨੇ। ਚਲੋ ਉਹ ਆਪਾਂ ਅਗਲੇ ਹਫ਼ਤੇ ਉਹਨਾਂ ਨਾਲ ਜੁਆਇਨ ਕਰਾਂਗੇ। ਪਰ
ਨਹੀਂ, ਉਹਨਾਂ ਥੋੜ੍ਹਾ ਜੁਆਇਨ ਕਰਾ ਸਕਦੇ ਹਾਂ ਤੁਸੀਂ ਸੈਕਿੰਡ ਹਾਫ ਦੇ ਵਿੱਚ, ਜੇ ਮੈਨੂੰ ਲੈ ਕੇ ਉਹਨਾਂ ਨੂੰ ਜੁਆਇਨ ਕਰਾ ਲਓ।
ਨਹੀਂ ਆਪਾਂ ਨਾਲੇ,
ਮੈਨੂੰ ਲੇਟ ਮਿਲ ਜੂਗੀ, ਨਾਲੇ ਹੀ ਕਰਾ ਲਿਓ,
ਨਾਲੇ ਹੀ ਕਰਾ ਲੈਣਾ ਆਪਾਂ, ਉਹਨਾਂ ਨੂੰ ਵੀ ਲੈ ਲਾਂਗੇ। ਅਤੇ ਇੱਕ ਆਪਣਾ ਦਲਜੀਤ ਸਿੰਘ, ਅੱਜ ਸਾਰੇ ਦਲਜੀਤ ਸਿੰਘ ਜੀ ਆ ਰਹੇ ਨੇ, ਇੱਕ ਹੋਰ ਦਲਜੀਤ ਸਿੰਘ ਇਨਿਸਵੇਲ ਤੋਂ ਵੀ ਸਾਡੇ ਨਾਲ ਜੁਆਇਨ ਕਰ ਰਹੇ ਨੇ 9 ਵਜੇ ਦੇ ਕਰੀਬ, 9:10 ਦੇ, ਅਤੇ ਉੱਥੇ ਵਿਰਸਾ ਮੇਲਾ ਹੋ ਰਿਹਾ, ਆਪਾਂ ਉਹਨਾਂ ਨੂੰ ਵੀ ਆਪਾਂ ਨਾਲ ਲੈ ਲੈਣਾ ਹੈ। ਅਤੇ
ਦਲਜੀਤ ਸਿੰਘ ਇੰਡੀਆ ਵਾਲੇ ਜਿਹੜੇ ਆਪਣੇ ਅੰਮ੍ਰਿਤਸਰ ਵਾਲੇ ਦਲਜੀਤ ਸਿੰਘ, ਉਹਨਾਂ ਦੀ ਨਹੀਂ ਕਦੇ ਤੁਸੀਂ ਆਵਾਜ਼ ਸੁਣਾਈ ਹੁਣ, ਜਾਂ ਉਹਨਾਂ ਦੀ ਕੋਈ ਸਟੋਰੀ ਨਹੀਂ ਆਈ, ਕੋਈ ਸੁਨੇਹਾ ਨਹੀਂ ਆਇਆ, ਉਹਨਾਂ ਨੂੰ ਵੀ ਫੋਨ ਕਰਕੇ ਦੇਖੋ ਵੀ ਅੱਜ ਕੱਲ੍ਹ ਤਾਂ ਹੁਣ ਤਾਇਆ ਜੀ ਨੂੰ ਵੀ ਪਤਾ ਲੱਗ ਗਿਆ ਫੋਨ 'ਤੇ ਗੱਲ ਵੀ ਹੋ ਜਾਂਦੀ ਆ, ਅਤੇ ਹਰਮਨ ਰੇਡੀਓ ਵੀ ਫੋਨ 'ਤੇ ਸੁਣਿਆ ਜਾ ਸਕਦਾ ਹੈ।
ਠੀਕ ਹੈ, ਫੋਨ ਇਸੇ ਕੰਮ ਨੂੰ ਹੁੰਦੇ ਆ। ਸੋ ਅਮਰੀਕ ਭਾਅ ਜੀ, ਉਸ ਤੋਂ ਬਾਅਦ ਫੇਸਬੁੱਕ 'ਤੇ ਬਹੁਤ ਮੈਸੇਜ ਆ ਰਹੇ ਨੇ, ਅਤੇ ਆਪਾਂ ਸਾਰਿਆਂ ਨੂੰ ਸ਼ਾਮਿਲ ਕਰ ਲਈਏ। ਹਰਕੀਰਤ ਸੰਧਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਬੜੇ ਹੋਣਹਾਰ ਨੌਜਵਾਨ ਨੇ, ਸਿਡਨੀ ਦੇ ਵਿੱਚ ਵਿਸਾਖੀ ਮੇਲਾ ਕਰਾਉਂਦੇ ਨੇ, ਕਿਤਾਬ ਵੀ ਇਹਨਾਂ ਨੇ ਲਿਖੀ ਹੋਈ ਆ, ਬਹੁਤ ਸੋਹਣੀ ਕਿਤਾਬ ਹੈ। ਅਤੇ ਜਗਵੀਰ ਸਿੱਖ ਹੋ ਤੁਸੀਂ, ਇਹ ਸਾਰੇ ਮੈਸੇਜ ਫੇਸਬੁੱਕ ਦੇ ਜਿਹੜੇ ਯੂਟਿਊਬ ਦੇ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਜਗਵੀਰ ਸਿੱਖ ਹੋ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਅਤੇ ਇਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਨੋਜ ਕੁਮਾਰ ਜੀ ਭਾਅ ਜੀ ਸਾਡੇ ਨਾਲ ਜੁੜੇ ਨੇ ਸਵੀਡਨ ਤੋਂ, ਵਾਚਿੰਗ ਫਰੋਮ ਸਵੀਡਨ। ਹਾਂਜੀ,
ਅੱਛਾ ਜੀ, ਇਹ ਤਾਂ ਇੰਗਲੈਂਡ ਦੇ ਕੋਲ ਤੋਂ ਹੀ ਜਿੱਦਾਂ ਹੁਣ
ਫਿਰ ਦੇਖ ਲਓ, ਹੁਣ ਤੁਸੀਂ ਕੁਛ ਕਰਕੇ ਆਏ ਹੋ ਉੱਧਰ ਮੈਨੂੰ ਲੱਗਦਾ, ਅਤੇ ਤੁਸੀਂ ਕੁਛ
ਸਵੀਡਨ ਤੋਂ ਜੁੜ ਗਏ ਸਟਣ, ਸਵੀਡਨ ਕਹਿੰਦੇ ਸੋਹਣਾ ਬਹੁਤ ਯਾਰ।
ਹਾਂਜੀ ਹਾਂਜੀ, ਸਵੀਡਨ ਦੀਆਂ ਭੇਜਿਓ ਜੀ ਤਸਵੀਰਾਂ ਮਨੋਜ ਕੁਮਾਰ ਜੀ, ਵਟਸਐਪ ਦਾ ਨੰਬਰ ਸਾਡਾ ਚੱਲ ਰਿਹਾ ਸਕਰੀਨ ਦੇ ਉੱਤੇ, ਇਹ 'ਤੇ ਇਹਨੂੰ ਐਡ ਕਰ ਲਓ, ਅਤੇ ਇਹਦੇ ਰਾਹੀਂ ਤੁਸੀਂ ਫੋਟੋਆਂ ਭੇਜ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ ਸਵੀਡਨ ਵਾਲਿਓ, ਅਤੇ ਹੋਰ ਵੀ ਸੱਜਣਾ ਮਿੱਤਰਾਂ ਨੂੰ ਜੋੜਿਓ ਸਾਡੇ ਨਾਲ। ਅਤੇ ਸਾਡੇ ਨਾਲ ਹਰਦੇਵ ਸਿੰਘ ਭੰਗੂ ਵੀ ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਨੂੰ ਚੇਤੇ ਕਰ ਰਹੇ ਨੇ ਜੀ, ਸਾਨੂੰ ਵੀ ਚੇਤੇ ਕਰਾ ਰਹੇ ਨੇ, ਬਹੁਤ ਬਹੁਤ ਧੰਨਵਾਦ। ਸਾਡੇ ਬੜੇ ਸਤਿਕਾਰਤ ਭਾਅ ਜੀ ਮਨਦੀਰ ਸੰਧਾ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਬਹੁਤ ਦੇਰ ਤੋਂ ਸਾਡੀਆਂ ਸਾਂਝਾਂ ਨੇ ਜੀ, ਜਦੋਂ 2005 ਤੋਂ ਸਿਡਨੀ ਰੇਡੀਓ ਖੋਲ੍ਹਿਆ ਸੀ ਉਦੋਂ ਇਹਨਾਂ ਨਾਲ ਮੇਲ ਹੋਈ ਸੀ, ਮਿਲਣੀ ਹੋਈ ਸੀ, ਅਤੇ ਹੁਣ ਅਸੀਂ ਮਿਲਦੇ ਹਾਂ ਜੀ ਐਜ਼ ਏ ਫਰੈਂਡਸ। ਅਤੇ ਇੱਧਰ ਸਾਡੇ ਨਾਲ ਜੁੜੇ ਨੇ ਸਰਵਜੀਤ ਸਿੰਘ ਕਾਲੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ, ਸਤਿ ਸ਼੍ਰੀ ਅਕਾਲ ਜੀ ਸਰਵਜੀਤ ਜੀ। ਸੁਖਵੰਤ ਸਿੰਘ ਵੀ ਆ ਗਏ ਨੇ ਜੀ, ਇਹ ਐਡਲੇਡ ਵਾਲੇ ਹਾਕੀ ਵਾਲੇ, ਅਤੇ ਇਹਨਾਂ ਦੀ ਵੀ ਹੁਣ ਡਿਊਟੀ ਲਾਉਣੀ ਆ ਆਪਾਂ ਕੁਛ ਨਾ ਕੁਛ ਰੇਡੀਓ ਦੇ ਉੱਤੇ ਭੇਜਣ ਦੀ, ਅਤੇ ਉਹ ਵੀ ਆਪਾਂ ਜੁੜਾਂਗੇ। ਅਤੇ ਸਾਡੇ ਨਾਲ ਜੁੜੇ ਨੇ ਬਲਜੀਤ ਸਿੰਘ ਜੀ ਡੇਲਸਫੋਰਡ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਡੇਲਸਫੋਰਡ ਦੱਸਿਓ ਜੀ ਕਿਹੜੇ ਦੇਸ਼ ਦੇ ਵਿੱਚ ਹੈ, ਅਮਰੀਕਾ ਜਾਂ ਕੈਨੇਡਾ? ਮੈਨੂੰ ਲੱਗਦਾ ਇਹ ਅਮਰੀਕਾ ਦਾ ਹੋਣਾ ਹੈ। ਹਰਵਿੰਦਰ ਸਿੰਘ ਵੀ ਪ੍ਰੋਗਰਾਮ 'ਚ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇਹ ਸਾਰੇ ਮੈਸੇਜ ਤੁਸੀਂ ਫੇਸਬੁੱਕ ਦੇ ਯੂਟਿਊਬ ਦੇ ਸਕਰੀਨ 'ਤੇ ਵੀ ਦੇਖ ਸਕਦੇ ਹੋ। ਅਤੇ ਸਾਡੇ ਨਾਲ ਨਰਿੰਦਰ ਬੀਰ ਸਿੰਘ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਨਰਿੰਦਰ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ। ਅਤੇ ਸਾਡੇ ਬੜੇ ਸਤਿਕਾਰਤ ਭਾਅ ਜੀ ਕਰਨੈਲ ਸਿੰਘ ਜੁੜ ਚੁੱਕੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਬੁਲਾ ਰਹੇ ਨੇ, ਇਹ ਵੀ ਛੇਤੀ ਰੇਡੀਓ 'ਤੇ ਆ ਰਹੇ ਨੇ ਜੀ। ਅਤੇ ਗੁਰਮੀਤ ਸਿੰਘ ਬੁੱਟਰ, ਗੁਰਪ੍ਰੀਤ ਸਿੰਘ ਬੁੱਟਰ, ਉਹ ਵੀ ਗੁਰਫਤਿਹ ਬੁਲਾ ਰਹੇ ਨੇ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਗੁਰਮੁਖ ਪੰਡੋਲ, ਕੀ ਹਾਲ ਚਾਲ ਹੈ ਪਿਆਰੇ ਹੋ? ਇਹ ਵੀ ਗੁਰਫਤਿਹ ਬੁਲਾ ਰਹੇ ਨੇ ਬ੍ਰਿਸਬੇਨ ਤੋਂ। ਬੜੇ ਹੀ ਹੋਣਹਾਰ ਨੌਜਵਾਨ ਨੇ, ਇਹ ਸਿੱਖੀ ਵੱਲੋਂ ਆਏ ਨੇ, ਔਰ ਉਮੀਦ ਰੱਖਦੇ ਹਾਂ ਕਿ ਚੜ੍ਹਦੀ ਕਲਾ 'ਚ ਹੋਣਗੇ, ਅਤੇ ਬੜੇ ਚੰਗੇ ਆਰਟਿਸਟ ਨਿਵੇਂ ਨੇ, ਕਮਿਊਨਿਟੀ ਥਿੰਕਰ ਵੀ ਨੇ। ਅਤੇ ਪਰਮਦੀਪ ਨਰੈਣ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇਹ ਵੀ ਛੇਤੀ ਹੀ ਇੱਕ ਬਹੁਤ ਵਧੀਆ ਚੈਨਲ ਸ਼ੁਰੂ ਕਰ ਰਹੇ ਨੇ ਅਤੇ ਰੇਡੀਓ 'ਤੇ ਵੀ ਆਇਆ ਕਰਨਗੇ, ਅਤੇ ਆਪ ਦਾ ਸਵਾਗਤ ਹੈ। ਯੂਟਿਊਬ ਤੋਂ ਭਾਅ ਜੀ, ਯੂਟਿਊਬ ਤੋਂ ਆ ਗਏ ਨੇ ਆਪਣੇ ਸਾਡੇ ਸਾਹਨੇਵਾਲ ਵਾਲੇ। ਹਾਂਜੀ,
ਅੱਛਾ ਆ ਗਏ ਨੇ।
ਹਾਂਜੀ,
ਆਪਣੇ ਸਾਹਨੇਵਾਲ ਵਾਲੇ।
ਹਾਂਜੀ,
ਇਹਨਾਂ ਨੂੰ ਮੈਂ ਇਹਨਾਂ ਨੂੰ ਉਡੀਕਦਾ ਸੀ, ਮੈਂ ਕਿਹਾ ਟੈਂਕੀ ਵਾਲੇ, ਟੈਂਕੀ ਵਾਲੇ ਦੇ ਭਰਾ ਜੀ ਨਹੀਂ ਆਏ ਤੇ ਆ ਗਏ ਨੇ। ਠੀਕ ਹੈ, ਠੀਕ ਹੈ।
ਦਰਸ਼ਨ ਮੰਗਟ ਸਾਡੇ ਸਤਿਕਾਰਤ ਅੰਕਲ ਸਿਡਨੀ ਤੋਂ।
ਹਾਂਜੀ, ਟੈਂਕੀ ਵਾਲਾ ਵੀ ਕਿਹਾ ਜਾਂਦਾ ਨਾ ਧਰਮਿੰਦਰ ਨੂੰ, ਸਾਰੇ ਸਾਰੇ ਪੰਜਾਬ ਨੂੰ ਟੈਂਕੀਆਂ ਤੇ ਚਾੜਿਆ ਆ। ਇਹਦੀ ਕੰਪਲੇਂਟ ਵੀ ਉਦਾ ਆਈ ਆ ਕਿ ਸਾਰਾ ਪੰਜਾਬ ਟੈਂਕੀਆਂ ਤੇ ਚੜਿਆ ਬੈਠਾ ਤੇ ਆਪਣੇ ਭਰਾ ਨੂੰ ਕੁਝ ਲਿਖੋ।
ਉਹ ਜਿਹੜਾ ਸਾਹਨੇਵਾਲ ਵਾਲਾ ਧਰਮਿੰਦਰ ਸੀ, ਉਹ ਟੈਂਕੀ ਤੇ ਚੜਿਆ ਸੀ, ਉਹ ਵੀ ਮੰਗਾਂ ਮਨਾਉਣ ਲਈ ਚੜਿਆ ਸੀਗਾ। ਉਹ ਕਿਹੜੇ ਉੱਥੇ ਟੈਂਕੀ ਤੇ ਕੋਈ ਉਹਦੇ ਟੂਟੀ ਖਰਾਬ ਹੋ ਗਈ ਸੀ ਜਾਂ ਪਾਣੀ ਚੈੱਕ ਕਰਨ ਚੜਿਆ ਸੀ। ਉਹ ਵੀ ਉਹ ਜਿਹੜੀ ਮੌਸੀ ਆ, ਉਹ ਤੋਂ ਮਤਲਬ ਮੰਗਾਂ ਮਨਾਉਣ ਦੇ ਲਈ ਚੜਿਆ ਸੀ। ਹੁਣ ਉਹ ਤੋਂ ਹੀ ਸਿੱਖ ਲਿਆ ਫਿਰ ਸਾਰੇ, ਜਿੱਦਾਂ ਪੰਜਾਬ ਦੇ ਟੀਚਰਸ ਨੇ, ਹੋਰ ਨੇ, ਤੁਹਾਡੇ ਮਹਿਕਮੇ ਨੇ ਵੀ ਸਿੱਖ ਲਿਆ ਵੀ ਭਾਈ ਟੈਂਕੀ ਤੇ ਚੜੋ ਛੋਲੇ ਮੰਗਰ, ਉੱਥੇ ਫਿਰ ਮੰਗਾਂ ਮੰਨ ਹੋ ਜਾਣੀਆਂ। ਫਿਰ ਧਰਮਿੰਦਰ ਦਾ ਇਮਾਂ ਵਾਲੀਆਂ ਵਿਆਹ ਹੋ ਗਿਆ ਸੀਗਾ, ਸਾਡੀਆਂ ਵੀ ਭਗਵੰਤ ਮਾਨ ਨੇ ਮੰਨ ਲੈਣੀਆਂ।
ਇੱਦਾਂ ਇਹਨਾਂ ਨੂੰ ਅੱਗੇ ਅਸੀਂ ਹੇਮਾ ਮੱਲੀ ਦੇ ਦੇਵਰ ਜੀ ਕਹਿੰਦੇ ਸੀ, ਟੈਂਕੀ ਵਾਲੇ ਦੇ ਭਾਜੀ ਕਿਹਾ ਕਰਾਂਗੇ। ਇਹੀ ਇੰਨਾ ਹੀ ਫਰਕ ਪਿਆ, ਬਹੁਤਾ ਜ਼ਿਆਦਾ ਨਹੀਂ ਹੈ।
ਹਾਂਜੀ, ਤੁਸੀਂ ਦੇਖੋ, ਹੋਰ ਦੇਖੋ, ਇਤਫਾਕ ਦੇਖੋ, ਇਹ ਸਾਹਨੇਵਾਲ ਤਾਂ ਏਰੀਆ ਹੈ ਨਾ ਇਹਨਾਂ ਦਾ। ਇਹਨਾਂ ਦਾ ਪਿੰਡ ਪਤਾ ਕਿਹੜਾ? ਰਾਮਗੜ੍ਹ, ਮੈਨੂੰ ਹੁਣ ਪਰਸੋਂ ਚੌਥ ਪਤਾ ਲੱਗਾ।
ਅੱਛਾ ਜੀ, ਰਾਮਗੜ੍ਹ। ਅੱਛਾ ਅੱਛਾ ਅੱਛਾ
ਅੱਛਾ, ਰਾਮਗੜ੍ਹ ਕੇ ਵਾਸੀ ਹੋ?
ਹਾਂਜੀ,
ਇਹ ਤਾਂ ਸਾਰੇ ਹੀ ਮਤਲਬ ਛੋਲੇ ਵਾਲੇ ਹੀ ਸੀਨ ਦਰਸ਼ਨ ਅੰਕਲ ਨੇ ਇਕੱਠੇ ਕੀਤੇ ਹੋਏ, ਅਤੇ ਕਹਿੰਦੇ ਨੇ ਕਿ ਵੀ ਬਹੁਤ ਬਹੁਤ ਵਧਾਈਆਂ ਸਾਰੇ ਲਿਸਨਰਸ ਨੂੰ ਵੀ, ਸਤਿ ਸ਼੍ਰੀ ਅਕਾਲ। ਕਹਿੰਦੇ ਯੂਟਿਊਬ 'ਤੇ ਤੁਹਾਨੂੰ ਦੇਖਣਾ ਨਾ, ਇੱਕ ਵੈਰੀ ਬਿੱਗ ਚੇਂਜ, ਵੈਲ ਡਨ, ਕੀਪ ਇਟ ਅਪ। ਬਹੁਤ ਬਹੁਤ ਵਧਾਈਆਂ ਕਬੂਲ ਹੈ ਜੀ, ਅਤੇ ਤੁਹਾਡਾ ਆਸ਼ੀਰਵਾਦ ਸਾਡੇ 'ਤੇ ਰਹੇ, ਅਤੇ ਆਪਾਂ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਹੀ ਰਹਿੰਦੇ ਹਾਂ। ਧੰਨਵਾਦ ਜੀ। ਬਿੱਲਾ ਔਲਖ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਕੀ ਹਾਲ ਚਾਲ ਹੈ ਬਿੱਲਾ ਬਾਈ ਜੀ? ਠੀਕ ਹੈ, ਠੀਕ, ਚੜ੍ਹਦੀ ਕਲਾ 'ਚ। ਅਤੇ ਅਵਤਾਰ ਸਿੰਘ ਭੁੱਲਰ, ਕਿਆ ਬਾਤ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਕੀ ਹਾਲ ਚਾਲ ਹੈ, ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ। ਬਸ ਜੀ, ਤੁਹਾਡੀਆਂ ਹਾਜ਼ਰੀਆਂ ਹੀ ਨਹੀਂ ਲੱਗਦੀਆਂ, ਬਾਕੀ ਤਾਂ ਸਭ ਕੁਝ ਠੀਕ ਹੈ। ਭੁੱਲਰ ਸਾਹਿਬ, ਤੁਸੀਂ ਇੰਨੇ ਗੁਣੀ ਗਿਆਨੀ ਕਲਮ ਦੇ ਧਨੀ, ਅਤੇ ਕੁਛ ਨਾ ਕੁਛ ਰਿਕਾਰਡ ਕਰਕੇ ਭੇਜ ਦਿਆ ਕਰੋ, ਕੁਛ ਨਾ ਕੁਛ ਅਸੀਂ ਚਲਾ ਦਿਆ ਕਰੀਏ ਹਾਜ਼ਰੀਆਂ। ਇਹ ਜਿਹੜੀ ਦਿਲ ਵਾਲੀ ਗੱਲ ਹੈ ਹਰਮਨ ਰੇਡੀਓ ਨਾ, ਸਾਰਿਆਂ ਨੂੰ ਸਾਨੂੰ ਪਤਾ ਹੀ ਆ, ਇੱਕ ਸਾਂਝਾ ਆ ਪਰਿਵਾਰ ਇਹ। ਵੈਸੇ ਭੁੱਲਰ ਸਾਹਿਬ ਵੀ ਆਪਣੇ ਪਰਿਵਾਰ ਦੇ ਮੈਂਬਰ ਹੀ ਨੇ, ਸਾਰੇ ਮੈਂਬਰ ਨੇ, ਅਤੇ ਅਸੀਂ ਐਜ ਏ ਫੈਮਿਲੀ ਮੰਗ ਰਹੇ, ਇੱਕ ਦੂਜੇ ਨਾਲ ਮਿਲਦੇ ਵਰਤਦੇ ਹਾਂ, ਵਿਚਰਦੇ ਹਾਂ। ਸੋ ਆਪ ਸਭ ਦਾ ਧੰਨਵਾਦ। ਬਲਜੀਤ ਸਿੰਘ ਕਹਿੰਦੇ ਨੇ ਕਿ ਮੈਂ ਮੈਲਬਨ ਤੋਂ ਹਾਂ, ਡੇਲਸਫੋਰਡ ਤੋਂ। ਇੱਦਾਂ ਦੇ ਨਾਂ ਭਾਜੀ, ਡੇਲਸਫੋਰਡ, ਇਹ ਐਬਟਫੋਰਡ ਕੈਨੇਡਾ ਦੇ ਹੁੰਦੇ ਆ ਨਾ, ਮੈਂ ਤਾਂ ਸਮਝਿਆ,
ਜਾਂ ਅਮਰੀਕਾ ਦੇ ਵੀ ਆ। ਮੈਂ ਫਿਲਮਾਂ ਦੇ ਵਿੱਚ ਵੀ ਡੇਬਲਫੋਰਡ, ਐਬਲਫੋਰਡ ਇੱਦਾਂ ਦੀ ਕਈ ਸੁਣੀਆਂ ਜੀ, ਪੁਰਾਣੀਆਂ ਪਿਕਚਰਾਂ ਨਹੀਂ ਹੁੰਦੀਆਂ ਜਿਹਦੇ ਵਿੱਚ ਉਹ ਤਾਂਗਿਆਂ 'ਚ ਬੈਠੇ ਹੁੰਦੇ ਹੀਰੋ ਹੀਰੋਇਨ, ਅਤੇ ਸ਼ਰਾਬ ਦੀ ਬੋਤਲ ਨਾਲ ਚੱਕੀ ਹੋਈ ਹੁੰਦੀ ਆ, ਅਤੇ ਬੰਦੂਕ ਨਾਲ ਚੱਕੀ ਹੋਈ, ਜਿੱਥੇ ਜਾਂਦੇ ਸਿੱਧੀ ਬੰਦੂਕ ਮਾਰ ਕੇ ਸ਼ਰਾਬ ਦੀ ਬੋਤਲ ਦੁਪਹਿਰੇ ਖੋਲ੍ਹ ਕੇ ਬਹਿ ਜਾਂਦੇ ਆ। ਉਹ ਪੁਰਾਣੀਆਂ ਫਿਲਮਾਂ ਦੀ ਗੱਲ ਕਰਦਾ, ਉਹ ਫਿਰ ਇੱਕ ਪਿੰਡ ਜਿਹੇ ਵਿੱਚ ਜਾਂਦੇ ਆ, ਉਹ ਪਿੰਡ ਜਿਹਾ ਲਾਲ ਲਾਲ ਜਿਹਾ ਰੰਗ ਹੁੰਦਾ ਪਿੰਡ ਦੀ ਧਰਤੀ ਦਾ, ਫਿਰ ਉੱਥੇ ਜਾ ਮਹਿਫਲ ਲੱਗਦੀ ਹੈ, ਫਿਰ ਸਿੱਧੇ ਉੱਤੋਂ ਨਾ ਉਹ ਜਾਂਦੇ ਆ ਜਿੱਥੇ ਸ਼ਰਾਬਖਾਨਾ ਹੁੰਦਾ, ਕੀ ਕਹਿੰਦੇ ਹੁੰਦੇ ਉਹਨੂੰ, ਆਉਂਦੀ
ਪੱਬ,
ਸ਼ਰਾਬਖਾਨੇ ਨੂੰ ਕੀ ਕਹਿੰਦੇ, ਪੱਬ ਚੱਲ ਜਾਂਦੇ ਆ, ਪੱਬ ਜਾ ਕੇ ਫਿਰ ਗੋਲੀਆਂ ਇੱਕ ਦੋ ਚਲਾ ਕੇ, ਉੱਧਰੋਂ ਬੈਠੇ ਹੁੰਦੇ ਦੋ ਤਿੰਨ ਬੰਦੇ।
ਤੁਸੀਂ ਪੁੱਛਦੇ ਤਾਂ ਇੱਦਾਂ ਮੈਨੂੰ ਜਿੱਦਾਂ ਮੈਂ ਪੱਬ 'ਚ ਹੀ ਰਹਿੰਦਾ ਹੁੰਦਾ।
ਉਹ ਜਿਹੜਾ ਪੱਬ 'ਚ ਨਾ ਰਵੇ ਉਹਨੂੰ ਜ਼ਿਆਦਾ ਪਤਾ ਹੁੰਦਾ, ਉਹ ਖਿਆਲ ਆਉਂਦਾ ਪੱਬ 'ਚ ਕਿਹੜਾ ਜਾਂਦਾ ਕਿਹੜਾ ਆਉਂਦਾ ਆ। ਅਤੇ ਇੱਦਾਂ ਇਹ ਕਹਿੰਦੇ ਨੌਜਵਾਨ ਸੀ ਮੁੰਡਾ, ਕੋਈ 35-40 ਸਾਲ ਦਾ ਹੋਊਗਾ, ਇੱਕ ਦਿਨ ਨਾ ਮੈਨੂੰ ਡਾਕਟਰ ਕਹਾਣੀ ਸੁਣਾਉਂਦਾ ਸੀ। ਉਹ ਕਹਿੰਦਾ ਉਹ ਮੇਰੇ ਕੋਲ ਆਇਆ, ਉਹਨੂੰ ਸਾਹ ਚੜਿਆ ਸੀਗਾ, ਜਿਸ ਵੇਲੇ ਡਾਕਟਰ ਕੋ ਬੰਦਾ ਆਇਆ ਨਾ 35-40 ਸਾਲ ਦਾ ਮੁੰਡਾ, ਹੁਣ ਮੈਂ ਕਾਹਨੂੰ ਨਾ ਉਹਦਾ ਰਿਲੀਜ਼ ਕਰਨਾ ਰੇਡੀਓ ਤੇ ਡਾਕਟਰ ਨੂੰ ਕਹਿੰਦਾ ਡਾਕਟਰ, ਉਹ ਡਾਕਟਰ ਕਹਿੰਦਾ ਸਾਹ ਕਹਿੰਦਾ ਚੜਿਆ ਆ, ਉਹ ਕਹਿੰਦਾ ਮੈਂ ਨਾ ਡਾਕਟਰ ਸਾਹਿਬ ਉਹ ਸ਼ੋਪਿੰਗ ਸੈਂਟਰ ਸੀਗਾ, ਉੱਥੋਂ ਨਾ ਜਿਹੜੀ ਮਸ਼ੀਨ ਸੀ ਉੱਪਰ ਨੂੰ ਜਾਂਦੀ ਆ ਥੱਲੇ ਨੂੰ ਆਉਂਦੀ ਆ, ਫਿਰ ਉਹ ਚ ਬੰਦੇ ਚੜੇ ਹੁੰਦੇ ਆ, ਉਹਦੇ ਚ ਬੈਠ ਕੇ ਆਇਆ, ਫਿਰ ਕਹਿੰਦਾ ਉਹ ਵਿੱਚ ਖਰਾਬ ਹੋ ਗਈ, ਫਿਰ ਕਹਿੰਦਾ ਉਹ ਮੈਂ ਫਿਰ ਪੌੜੀਆਂ ਚੜ ਕੇ ਉੱਤਰ ਕੇ ਤਾਂ ਆਇਆ, ਦੌੜ ਦੌੜ ਕੇ ਆਇਆ, ਤੁਸੀਂ ਚਲੇ ਜਾਣਾ ਸੀ, ਉਹ ਕਹਿੰਦਾ ਮਸ਼ੀਨ ਜਿਹਨੂੰ ਫਰਿੱਜ ਕਹਿੰਦੇ ਆ, ਡਾਕਟਰ ਕਹਿੰਦਾ ਫਰਿੱਜ ਨੀ ਕਹਿੰਦੇ ਉਹਨੂੰ ਲਿਫਟ ਕਹਿੰਦੇ ਆ, ਕਹਿੰਦਾ ਤੇਰੀ ਇੰਨੀ ਵੀ ਕਹਿੰਦਾ ਉਮਰ ਜ਼ਿਆਦਾ ਨਹੀਂ ਹੋਈ, ਵੀ ਮੈਂ ਤੈਨੂੰ ਹੁਣ ਕੀ ਕਹਾਂ, ਏਦਾਂ ਦੀ ਗੱਲ ਹੈ ਕਈ ਵਾਰ ਨਹੀਂ ਵੀ ਯਾਦ ਆਉਂਦਾ
ਉਹ ਨੌਂ ਚੇਤੇ ਵੱਜ ਨਾ, ਉਹ ਕਹਿੰਦਾ ਉਹੀ ਜਿਹੜਾ ਜਿਹੜਾ ਫਰਿੱਜ ਚ ਵੜ ਜਾਈਦਾ ਹੇਠਾਂ, ਉਹਦੇ ਦਰਵਾਜ਼ਾ ਬੰਦ ਹੋ ਜਾਂਦਾ, ਹੇਠਾਂ ਜਾ ਕੇ ਫਿਰ ਦਰਵਾਜ਼ਾ ਖੁੱਲ ਜਾਂਦਾ, ਉਹ ਹੋਰ ਕਿਤੇ ਫਰਿੱਜ ਖੁੱਲ ਜਾਂਦੀ ਜਾ ਕੇ, ਉਹ ਕਹਿੰਦਾ ਫਰਿੱਜ ਨੀ ਹੈਗੀ ਲਿਫਟ ਹੁੰਦੀ,
ਕਹਿੰਦਾ ਫਰਿੱਜ ਨੀ ਹੁੰਦੀ, ਕਹਿੰਦਾ ਤੇਰੀ ਇੰਨੀ ਵੀ ਨੀ ਜ਼ਿਆਦਾ ਉਮਰ ਹੋ ਗਈ, ਤੂੰ ਲਿਫਟ ਨੂੰ ਫਿਰਜੇ ਕਹਿਣ ਲੱਗ ਪਵੇ, ਏਦਾਂ ਹੀ ਤੁਹਾਡੀ ਗੱਲ ਹੈ, ਕਈ ਵਾਰ ਚੇਤਾ ਭੁੱਲ ਜਾਂਦਾ, ਪੱਬ ਨੇ ਸ਼ਰਾਬਖਾਨਾ ਹੀ ਕਹਿਣ ਲੱਗ ਪੈਂਦਾ ਬੰਦਾ, ਪੱਬ ਨੂੰ ਪੱਬ ਦੇ ਥੈਂ,
ਉੱਥੇ ਉੱਥੇ ਦੂਆ ਕਹਿ ਲਿਆ ਕਰੋ, ਆਪਾਂ ਦੂਏ ਦੀ ਗੱਲ ਸੁਣਾਈ ਤਾਂ ਸੀ ਤੁਹਾਨੂੰ। ਤੇ ਭਾਅ ਜੀ ਮਨਜੀਤ ਘੰਗੂੜਾ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਕਰੀਨ 'ਤੇ ਮੈਸੇਜ ਦੇਖ ਰਹੇ ਹੋ, ਇਹ ਸਵਾਨ ਹਿੱਲ ਤੋਂ ਨੇ ਜੀ ਮਨਜੀਤ ਘੰਗੂੜਾ, ਇਹਨਾਂ ਦੇ ਬੇਟੇ ਬੜੇ ਹੋਣਹਾਰ ਨੇ ਅਤੇ ਖੇਤੀ ਕਰਦੇ ਨੇ, ਵਧੀਆ ਖੇਤੀ ਕਰਦੇ ਨੇ, ਅਤੇ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਅਤੇ ਸੁਨੇਹਾ ਭੇਜਣ ਲਈ ਵੀ, ਅਤੇ ਸਾਡੇ ਬੜੇ ਹੀ ਸਤਿਕਾਰਤ ਭਾਅ ਜੀ ਰਘਵੀਰ ਸਿੰਘ ਬੱਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਉਹ ਵੀ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇੰਜੋਏ ਕਰ ਰਹੇ ਹਾਂ ਜੀ ਪ੍ਰੋਗਰਾਮ ਸਿਡਨੀ ਤੋਂ। ਬਿਲਕੁਲ ਜੀ ਬਿਲਕੁਲ, ਧੰਨਵਾਦ ਜੀ ਤੁਹਾਡਾ, ਅਤੇ ਸ਼ੁਕਰੀਆ ਤੁਸੀਂ ਮਾਣ ਸਤਿਕਾਰ ਦਿੱਤਾ। ਅਤੇ ਸਾਡੇ ਇੱਧਰ ਜੋਧਾ ਟਿੱਪਰ ਜੀ, ਗੁਰਿੰਦਰ ਸਿੰਘ ਬੈਂਸ, ਬੜੇ ਸਾਡੇ ਪੁਰਾਣੇ ਲਿਸਨਰ ਨੇ, ਇਹਨਾਂ ਨੇ ਨਵਾਂ ਬਿਜ਼ਨਸ ਸ਼ੁਰੂ ਕੀਤਾ, ਮੈਂ ਐਕਚੁਅਲੀ ਸਵੇਰੇ ਹੀ ਦੇਖ ਰਿਹਾ ਸੀਗਾ, ਜੋਧਾ ਟਿੱਪਰ, ਜੋਧਾ ਟਿੱਪਰ ਮਤਲਬ ਇਹ ਆਪਣੇ ਫੋਟੋਆਂ ਟਰੱਕਾਂ ਦੀਆਂ, ਅਤੇ ਠੀਕ ਹੈ, ਕਿਆ ਬਾਤ ਹੈ ਜੀ, ਬਹੁਤ ਬਹੁਤ ਮੁਬਾਰਕਾਂ। ਅਤੇ ਡੇਲਸਫੋਰਡ ਟੈਕਸੀ ਕੈਬਸ ਬਲਜੀਤ ਸਿੰਘ ਹੁਣੀ ਚਲਾਉਂਦੇ ਨੇ, ਅਤੇ ਉਹਨਾਂ ਨੇ ਮੈਸੇਜ ਭੇਜਿਆ। ਪਰਵਿੰਦਰ ਸਿੰਘ ਸਾਡੇ ਨਾਲ ਯੂਟਿਊਬ ਤੋਂ ਜੁੜੇ ਨੇ, ਅਤੇ ਉਹ ਵੀ ਕਹਿ ਰਹੇ ਨੇ ਜੀ ਡੇਲਸਫੋਰਡ ਇੱਕ ਵਿਕਟੋਰੀਆ ਵਿੱਚ ਵੀ ਆ, ਹਾਂਜੀ ਉਹ ਵਿਕਟੋਰੀਆ ਦੀ ਗੱਲ ਕਰ ਰਹੇ ਨੇ ਪਰਵਿੰਦਰ ਜੀ, ਬਹੁਤ ਬਹੁਤ ਧੰਨਵਾਦ। ਨਵਦੀਪ ਕੁਮਾਰ, ਕੀ ਹਾਲ ਚਾਲ ਹੈ ਨਵਦੀਪ ਜੀ, ਇਹ ਪਹਿਲਾਂ ਐਲਬਰੀ ਰਹਿੰਦੇ ਹੁੰਦੇ ਸੀ ਅਤੇ ਅੱਜ ਕੱਲ੍ਹ ਇਹ ਰਹਿੰਦੇ ਨੇ ਮੈਲਬਨ, ਅਤੇ ਇਹ ਵੀ ਗੁਰਸਿੱਖੀ ਵੱਲ ਨੂੰ ਜਾ ਰਹੇ ਨੇ, ਅਧਿਆਤਮ ਵੱਲ ਨੂੰ ਜਾ ਰਹੇ ਨੇ, ਗੀਤਾ ਦਾ ਬੜਾ ਇਹਨਾਂ ਨੂੰ ਕੰਠ ਹੈ, ਗਿਆਨ ਹੈ, ਅਤੇ ਨਮਸਕਾਰ ਕਰ ਰਹੇ ਨੇ, ਅਤੇ ਸਭ ਨੂੰ ਚੰਗਾ ਲੱਗਾ ਦੀਦਾਰ ਕਰਕੇ, ਪ੍ਰਣਾਮ। ਆਯੁਸ਼ਮਾਨ ਭਵ ਨਵਦੀਪ ਜੀ, ਆਯੁਸ਼ਮਾਨ ਭਵ। ਅਤੇ ਜੋਗਿੰਦਰ ਕੁਮਾਰ ਯੋਗੀ ਜੀ ਸਾਡੇ ਨਾਲ ਜੁੜੇ ਨੇ ਐਡਲੇਟ ਤੋਂ, ਬਹੁਤ ਸਾਰੇ ਸਰੋਤੇ ਜਿਹੜੇ ਨੇ ਦੇਸ਼ ਵਿਦੇਸ਼ ਤੋਂ ਜੁੜਦੇ ਨੇ ਐਡਲੇਟ ਤੋਂ ਯੋਗੀ ਜੀ, ਜੀ ਆਇਆਂ ਨੂੰ। ਅਤੇ ਇੱਧਰ ਦਲਜੀਤ ਸਿੰਘ ਮਹਿਤਾ ਚੌਂਕ ਵੀ ਆ ਗਏ ਨੇ ਜੀ, ਭਾਅ ਜੀ ਕਹਿੰਦੇ ਤੁਸੀਂ, ਹਾਂ ਮੈਂ ਵੀ ਤੁਹਾਨੂੰ ਸੁਣ ਰਿਹਾ ਜੀ, ਯਾਦ ਕਰਨ ਦੇ ਲਈ ਧੰਨਵਾਦ, ਦੇਖ ਲਓ ਸੁਣ ਰਹੇ ਨੇ, ਐਸੀ ਗੱਲ ਨਹੀਂ ਹੈਗੀ। ਔਰ ਇਹ ਗੁਰਬਾਣੀ ਬਾਜ਼ਾਰ ਪ੍ਰੋਗਰਾਮ ਦੀ ਹੁਣ ਕਾਫੀ ਡਿਵੈਲਪਮੈਂਟ ਹੋਣੀ ਆ, ਕਰ ਰਹੇ ਨੇ, ਉਹਦੀ ਤਿਆਰੀ ਕਰ ਰਹੇ ਨੇ ਅਸਲ ਦੇ ਵਿੱਚ। ਅਤੇ ਸਾਡੇ ਨਾਲ ਪਰਮਜੀਤ ਧਾਲੀਵਾਲ ਕਹਿੰਦੇ ਨੇ ਕਿ ਸਿੱਧੂ ਸਾਹਿਬ, ਧਰਮਿੰਦਰ ਦਾ ਪਿੰਡ ਡਾਂਗੋ ਹੈ, ਲੁਧਿਆਣੇ ਜ਼ਿਲ੍ਹੇ ਵਿੱਚ ਪੈਂਦਾ ਹੈ। ਹਾਂਜੀ ਉਹ ਲਾਗੇ ਲਾਗੇ ਹੀ ਹੈ ਜੀ, ਵੈਸੇ ਆਪਾਂ ਸਾਹਨੇਵਾਲ ਕਹਿ ਦੇਈਦਾ, ਜਿੱਦਾਂ ਹੁਣ ਮਾਂਗਟ ਅੰਕਲ ਵੀ ਕਹਿੰਦੇ, ਸਾਹਨੇਵਾਲ ਏਰੀਆ ਬੜਾ ਮਸ਼ਹੂਰ ਹੈ, ਚੌਂਕ ਹੁੰਦਾ ਸੀਗਾ ਬਾਈਪਾਸ 'ਤੇ।
ਅਮਨਦੀਪ ਅਮਨਦੀਪ, ਜਿੱਦਾਂ ਧਰਮਿੰਦਰ ਦੇ ਅਸੀਂ ਪਿੰਡਾਂ ਦੇ ਨਾਂ ਗਿਣਾ ਰਹੇ ਹਾਂ, ਕਿਤੇ ਡਾਂਗੋ ਡਾਂਗੋ ਨਾ ਲੋਕਾਂ ਨੂੰ, ਡਾਂਗੋ ਡਾਂਗੀ ਨਾ ਲੋਕਾਂ ਨੂੰ ਕਰਾ ਦਿਓ, ਉਹ ਟੈਂਕੀ ਤੋਂ ਅੱਗੇ ਬੜੇ ਦੁਖੀ ਆ, ਅਤੇ ਤੁਸੀਂ ਹੋਰੇ ਵਿੱਚ ਪੰਗਾ ਪਾ ਤਾ।
ਭਾਅ ਜੀ ਗੁਰਸ਼ਰਨ ਚਾਹਲ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ, ਇਹ ਇਹ ਬੜੇ ਸਾਡੇ ਮਿੱਤਰ ਪਿਆਰੇ ਨੇ, ਇਹ ਕਹਿੰਦੇ ਨੇ ਕਿ ਭਾਅ ਜੀ ਇੱਕ ਸਵਾਲ ਪੁੱਛਿਆ ਵੀ ਸਿਗਨੇਚਰ ਨੂੰ ਪੰਜਾਬੀ ਦੇ ਵਿੱਚ ਕੀ ਕਹਾਂਗੇ ਜੀ?
ਹਸਤਾਕਸ਼ਰ ਕਹਿੰਦੇ ਆ,
ਹਸਤ ਅਕਸ਼ਰ, ਹਸਤਾਖਰ ਕਹਿੰਦੇ ਨੇ। ਦੇਖੋ ਸਿਗਨੇਚਰ ਆਪਾਂ ਆਪਣੇ ਸਰੋਤਿਆਂ ਨੂੰ ਪੁੱਛ ਲੈਂਦੇ ਹਾਂ ਕਿ ਉਹਨਾਂ ਦਾ ਕੀ ਕੀ ਵਿਚਾਰ ਹੈ ਇਹਦੇ ਬਾਰੇ, ਆਪਾਂ ਆਪਣੇ ਸਰੋਤਿਆਂ ਨੂੰ ਪੁੱਛ ਦਿੰਦੇ ਹਾਂ ਕਿ ਹਸਤਾਕਸ਼ਰ ਕਿਹਨੂੰ, ਮਤਲਬ ਹਸਤਾਕਸ਼ਰ ਨਹੀਂ, ਸਿਗਨੇਚਰ, ਸਿਗਨੇਚਰ ਨੂੰ ਪੰਜਾਬੀ ਦਾ ਸਟੀਕ ਅੱਖਰ ਕਿਹੜਾ ਵਰਤਿਆ ਜਾ ਸਕਦਾ? ਤੁਸੀਂ ਹਸਤ ਦਾ ਮਤਲਬ ਦਾ ਹੱਥ ਵਾਲਾ, ਅਕਸ਼ਰ ਦਾ ਮਤਲਬ ਹੁੰਦਾ ਅੱਖਰ, ਹਸਤ ਅੱਖਰ, ਆਪਾਂ ਹੱਥ ਅੱਖਰ ਕਹਿ ਸਕਦੇ ਹਾਂ, ਹੈ ਨਾ?
ਬਿਲਕੁਲ ਬਿਲਕੁਲ,
ਜੇ ਇਹਦੇ ਤਰਜਮਾ ਕਰਨਾ, ਪਰ ਉਹਦਾ ਪੰਜਾਬੀ ਦੇ ਵਿੱਚ ਭਾਅ ਜੀ ਪਤਾ ਕੀ ਕਹਿੰਦੇ ਆ?
ਹਾਂਜੀ,
ਜਿਹੜਾ ਇਹਦਾ ਮਤਲਬ ਸਾਰਿਆਂ ਨਾਲੋਂ ਪ੍ਰੋਪਰ ਅੱਖਰ ਹੈ, ਉਹ ਹੈਗਾ ਆ ਘੁੱਗੀ ਮਾਰਨੀ।
ਬਿਲਕੁਲ ਬਿਲਕੁਲ ਠੀਕ ਹੈ ਮਨਦੀਪ,
ਘੁੱਗੀ ਮਾਰਨੀ, ਘੁੱਗੀ ਮਰਵਾਉਣ ਚੱਲੇ, ਸੋ ਉਹਦੀ ਵੀ ਇੱਕ ਇੱਕ ਪੂਰੀ ਕਹਾਣੀ ਹੈ ਘੁੱਗੀ ਮਾਰਨ ਦੀ, ਆਪਾਂ ਅਗਲੇ ਹਫ਼ਤੇ ਕੱਢ ਕੇ ਤੁਹਾਨੂੰ ਲਿਆਵਾਂਗੇ ਕਿਉਂਕਿ ਹੁਣ ਮੈਨੂੰ ਯਾਦ ਨਹੀਂ ਹੈਗੀ। ਉਹ ਮੇਰਾ ਖਿਆਲ ਇੱਦਾਂ ਹੁੰਦੀ ਹੈ ਕਿ ਇੱਕ ਅਨਪੜ੍ਹ ਸਰਪੰਚ ਹੁੰਦਾ ਆ, ਉਹ ਬਣ ਜਾਂਦਾ ਅਤੇ ਉਹ ਫਿਰ ਗਾਂਹ ਅਤੇ ਗਾਂਹ ਮਤਲਬ ਉਹਨੂੰ ਸਾਈਨ ਕਰਨੇ ਨਹੀਂ ਆਉਂਦੇ ਹੁੰਦੇ ਅਤੇ ਫਿਰ ਉਹਨੂੰ ਕਹਿੰਦੇ ਵੀ ਆ ਘੁੱਗੀ ਮਾਰ। ਮਤਲਬ ਮੈਨੂੰ ਹੁਣ ਪੂਰੀ ਐਗਜੈਕਟ ਨਹੀਂ ਸਟੋਰੀ ਯਾਦ, ਖੜ੍ਹੇ ਪੈਰ ਹੁਣ ਆਇਆ ਮੈਸੇਜ, ਅਤੇ ਇਸ ਕਰਕੇ ਆਪਾਂ ਅਗਲੇ ਉਹ ਦਾਰੂ ਦੀ ਗੱਲ ਨਹੀਂ, ਉੱਧਰ ਧਨੀ ਕਹਿੰਦੇ ਨੇ ਕਿ ਦਾਰੂ ਵੀ ਕਹਿ ਸਕਦੇ ਹਾਂ ਜੀ, ਸਿਗਨੇਚਰ ਦਾਰੂ ਵੀ ਹੁੰਦੀ ਹੈ ਤੁਹਾਨੂੰ ਪਤਾ।
ਮੈਨੂੰ ਬਿਲਕੁਲ ਪਤਾ,
ਕਿਆ ਬਾਤ ਹੈ। ਹਾਂਜੀ ਬਲਜੀਤ ਸਿੰਘ ਕਹਿ ਰਹੇ ਨੇ ਦਸਤਖਤ ਦਸਤਖਤ ਦਸਤਖਤ, ਹਾਂ ਦਸਤਖਤ ਦਸਤ। ਹੁਣ ਇਹ ਨਹੀਂ ਪਤਾ ਵੀ ਖੱਤ ਦਾ ਮਤਲਬ ਤਾਂ ਹੁੰਦਾ ਆ ਮਤਲਬ ਪੰਨਾ ਪੇਜ ਹਨਾ,
ਤੇ ਖੱਤ ਤੋਂ ਮਤਲਬ ਚਿੱਠੀ ਹੁੰਦੀ ਹੈ,
ਹਾਂ ਚਿੱਠੀ ਮਤਲਬ ਪੇਜ ਤੇ ਲਿਖੀ ਜਾਂਦੀ ਹੈ, ਦਸਤ ਖੱਤ। ਹੁਣ ਪਤਾ ਨਹੀਂ ਦਸਤਖਤਾਂ ਦੇ, ਵਿਜੇ ਵਿਰਦੀ ਜੀ ਵੀ ਦਸਤਖਤ ਹੀ ਕਹਿ ਰਹੇ ਨੇ, ਅਤੇ ਕਸ਼ਮੀਰ ਸਿੰਘ ਭੁੱਲਰ ਸਾਡੇ ਨਾਲ ਜੁੜੇ ਨੇ, ਇਹ ਮੈਨੂੰ ਲੱਗਦਾ ਸਾਡੇ ਨਾਲ ਗ੍ਰੀਸ ਤੋਂ ਜੁੜ ਗਏ ਨੇ ਭਾਅ ਜੀ, ਇਹ ਵੀ ਆਪਣੇ ਮਿੱਤਰ ਪਿਆਰੇ ਨੇ, ਇਹ ਸਾਡੇ ਪਿੰਡਾਂ ਲੱਗੇ ਨੇ, ਐਮਾ ਪਿੰਡ ਹੈ ਇਹਨਾਂ ਦਾ, ਇੱਧਰ ਸੁਖਜਿੰਦਰ ਸ਼ਿੰਦੇ ਦੇ ਪਿੰਡਾਂ ਦੇ ਕੋਲ ਦਾ ਹਨਾ, ਅਤੇ ਇਹ ਵੀ ਬੜੇ ਮਿਹਨਤੀ ਨੇ, ਇਹਨਾਂ ਦੇ ਬ੍ਰਦਰ ਇੱਥੇ ਨੇ ਜੱਸੀ ਭੁੱਲਰ, ਅਤੇ ਆਪਾਂ ਕਈ ਵਾਰੀ ਮਿਲੇ ਵੀ ਹਾਂ, ਅਤੇ ਕਰਨੈਲ ਸਿੰਘ ਹੁਣੀ ਵੀ ਦਸਤਖਤ ਹੀ ਕਹਿ ਰਹੇ ਨੇ, ਅਤੇ ਕਹਿੰਦੇ ਸ਼ਾਇਦ ਦਸਤਖਤ ਹੀ ਆ। ਸੋ ਦੱਸਿਓ ਜੀ ਇਹਦਾ ਪੰਜਾਬੀ ਦਾ ਕੋਈ ਅੱਖਰ, ਇਹ ਦਸਤਖਤ ਜਿਹੜਾ ਭਾਅ ਜੀ ਇਹ ਤਾਂ ਦੂਜਾ ਆ, ਫਾਰਸੀ ਉਰਦੂ ਦਾ ਲੱਗਦਾ ਮੈਨੂੰ।
ਨਹੀਂ ਹੋ ਸਕਦਾ ਉਹ ਫਾਰਸੀ ਉਰਦੂ ਦਾ ਹੀ ਹੋਵੇ, ਦਸਤਖਤ ਤਾਂ ਉਰਦੂ ਦਾ ਹੀ ਆ, ਪੰਜਾਬੀ ਇੰਟਰੋਡਿਊਸ ਹੋਣ ਤੋਂ ਪਹਿਲਾਂ ਜਦੋਂ ਪਿੰਡਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ 1947 ਤੋਂ ਉਸ ਤੋਂ ਪਹਿਲਾਂ ਪੰਜਾਬੀ ਹੀ ਯੂਜ਼ ਹੁੰਦੀ ਸੀ, ਨਹੀਂ ਉਰਦੂ ਯੂਜ਼ ਹੁੰਦਾ,
ਨਹੀਂ ਨਹੀਂ ਫਾਰਸੀ, ਜਿਹੜਾ ਸਰਕਾਰੀ ਕੰਮਾਂ 'ਚ ਫਾਰਸੀ ਯੂਜ਼ ਹੁੰਦੀ ਸੀ, ਸੋ ਉਦੋਂ
ਫਾਰਸੀ ਦਾ ਹੋ ਸਕਦਾ।
ਮੈਨੂੰ ਲੱਗਦਾ ਇਹ ਸ਼ਬਦ ਬਣਾਇਆ ਹੀ ਨਹੀਂ ਕਿਉਂਕਿ ਲੋੜ ਹੀ ਨਹੀਂ ਪਈ ਪੰਜਾਬੀ ਭਾਸ਼ਾ ਨੂੰ ਪੰਜਾਬੀਆਂ ਨੂੰ ਦਸਤਖਤ ਕਰਨ ਦੀ, ਅਤੇ ਉਹ ਤਾਂ ਫਿਰ ਇਹ ਫਾਰਸੀ ਚਲਾਉਂਦੇ ਹੁੰਦੇ ਸੀ ਸਾਰੇ, ਇਹਨਾਂ ਨੇ ਬਣਾ ਲਏ, ਅਤੇ ਮੇਰਾ ਖਿਆਲ ਪੰਜਾਬੀ ਦਾ ਕੋਈ ਅੱਖਰ ਹੋਣਾ ਚਾਹੀਦਾ ਜਿਹੜਾ ਮੇਰੇ ਜ਼ਹਿਨ 'ਚ ਨਹੀਂ ਆ ਰਿਹਾ, ਸਾਡੇ ਪਤਾ ਨਹੀਂ ਲੱਗ ਰਿਹਾ, ਪਰ ਜ਼ਰੂਰ ਸਾਨੂੰ ਦੱਸਿਓ। ਅਤੇ ਜਗਜੀਤ ਸਿੰਘ ਜੀ ਵੀ ਕਹਿ ਰਹੇ ਨੇ ਕਿ ਹਸਤਾਖਰ ਭਾਅ ਜੀ, ਇਹ ਵਧੀਆ ਲੱਗਦਾ ਭਾਅ ਜੀ ਹਸਤਾਖਰ,
ਹਾਂਜੀ ਇਹ ਰੱਖ ਲਓ,
ਇਹ ਰੱਖ ਲਈਏ, ਫਿਰ ਮੈਂ ਕਰਦਾ ਡਾਕਟਰ ਪਰਮਵੀਰ ਸਿੰਘ ਹੁਣਾਂ ਨੂੰ ਭਾਸ਼ਾ ਵਿਭਾਗ ਦੇ ਨੇ ਉਹ, ਉਹਨਾਂ ਨੂੰ ਯੂਨੀਵਰਸਿਟੀ ਕਹਿੰਦਾ ਵੀ ਇਹਦਾ ਕੋਈ ਨਾ ਅੱਖਰ ਬਣਾ ਕੇ ਤਾਂ ਪਾ ਕੇ ਸਾਨੂੰ ਡਿਕਸ਼ਨਰੀ ਦਿਓ ਛੇਤੀ ਛੇਤੀ। ਚਲੋ
ਹਾਂਜੀ
ਬਹੁਤ ਵਧੀਆ ਭਾਅ ਜੀ, ਅਤੇ ਇੱਕ ਨਾ ਥੋੜ੍ਹੀ ਦੇਰ ਤੱਕ ਆਪਾਂ 9:10 ਦੇ ਕੇਨਸ ਤੋਂ ਇਨਿਸਫਿਲ ਤੋਂ ਆਪਾਂ ਲੈਣੇ ਆ, ਇੱਕ ਨਾ ਖਬਰ ਛਪੀ ਆ ਜੀ ਨਿਊਜ਼ੀਲੈਂਡ ਪੰਜਾਬੀ ਦੇ ਵਿੱਚ, ਉਹ ਕਹਿੰਦੇ ਵੀ ਸ਼ਰਾਬ ਪੀ ਕੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਵਾਲੇ ਯਾਤਰੀ ਨੂੰ ਜੁਰਮਾਨੇ ਲਈ $1,000 ਫਿਊਲ ਦਾ ਖਰਚਾ ਭਰਨ ਦੇ ਆਦੇਸ਼।
ਅੱਛਾ ਜੀ,
ਇਹ ਕਹਿੰਦੇ ਪਿਛਲੇ ਸਾਲ 2023 ਸਪਟੰਬਰ ਦੇ ਵਿੱਚ ਵਾਪਰੀ ਸੀ ਘਟਨਾ, ਜਦੋਂ ਪਰਥ ਤੋਂ ਸਿਡਨੀ ਲਈ ਉੱਡੀ ਉਡਾਣ ਨੂੰ ਵਾਪਸ ਕਰਕੇ ਪਰਥ ਹੀ ਉਤਾਰਨਾ ਪਿਆ, ਕਿਉਂਕਿ ਉਸ ਦੇ ਵਿੱਚ ਇੱਕ ਸ਼ਰਾਬੀ ਯਾਤਰੀ ਨੇ ਨਾ ਸਿਰਫ ਕਰੂ ਮੈਂਬਰ ਨੂੰ ਗਾਲਾਂ ਕੱਢੀਆਂ ਬਲਕਿ ਦੂਜੇ ਯਾਤਰੀਆਂ ਨੂੰ ਵੀ ਵੱਡੀ ਦਿੱਕਤ ਦਾ ਕਾਰਨ ਬਣਨਾ ਪਿਆ, ਉਹਨੇ ਬਣਿਆ ਲਈ ਇਸ ਕਾਰਨ ਜਹਾਜ਼ ਦਾ ਕਾਫ਼ੀ ਫਿਊਲ ਡੰਪ ਕਰਨਾ ਪਿਆ ਤਾਂ ਜੋ ਲੈਂਡਿੰਗ ਸੁਰੱਖਿਅਤ ਹੋ ਸਕੇ, ਕਿਉਂਕਿ ਉਹ ਤੇਲ ਸੁੱਟਣਾ ਪੈਂਦਾ ਨਾ, ਹਲਕਾ ਕਰਨਾ ਪੈਂਦਾ ਉਹਨੂੰ, ਅਤੇ ਹਾਂ ਨਹੀਂ ਤਾਂ ਝੋਲੇ ਖਾਂਦਾ ਨਾ ਫਿਰ, ਜਿੱਦਾਂ ਟੈਂਕ ਪਿੱਛੇ
ਅੱਗ ਵੀ ਲੱਗ ਸਕਦੀ ਆ।
ਹਾਂਜੀ
ਜਹਾਜ਼ ਥੱਲੇ ਆਉਂਦਾ ਲੈਂਡਿੰਗ, ਉਹ ਲੀਕ ਕਰਕੇ ਉਹਦੇ ਵਿੱਚ ਬਹੁਤ ਪੈਟਰੋਲ ਭਰਿਆ ਹੁੰਦਾ, ਤੁਸੀਂ ਉਹਨੂੰ ਰਿਲੀਜ਼ ਨਹੀਂ ਕਰੋਗੇ ਤਾਂ ਇੱਕ ਤਾਂ ਹੈਵੀ ਹੁੰਦਾ, ਅਗਰ ਉਹ ਜਿਸ ਵੇਲੇ ਜਾਂ ਲੀਕ ਕਰ ਗਿਆ ਕਿਸੇ ਪੁਆਇੰਟ ਤੋਂ ਵੀ ਤਾਂ ਉਹ ਬਹੁਤ ਰਿਸਕੀ ਹੋ ਸਕਦਾ, ਇਸ ਲਈ ਉਹਨੂੰ ਡੰਪ ਕਰ, ਜਿਹੜਾ ਥੋੜ੍ਹਾ ਬਹੁਤ ਪੈਟਰੋਲ ਹੁੰਦਾ ਵੀ ਆ ਉਹਨੂੰ ਡੰਪ ਕਰ ਦਿੱਤਾ ਜਾਂਦਾ।
ਹਾਂਜੀ ਉਹ ਪਰਥ ਦੇ ਮੈਜਿਸਟ੍ਰੇਟ ਨੇ ਕਹਿੰਦੇ ਫੈਸਲਾ ਸੁਣਾਉਂਦੇ ਕਿ ਸ਼ਰਾਬੀ ਯਾਤਰੀ ਨੂੰ ਨਾ $9,000 ਆਸਟ੍ਰੇਲੀਅਨ ਜੁਰਮਾਨਾ ਲਾਇਆ ਅਤੇ ਬਾਕੀ $8,630 ਜਿਹੜੇ ਨੇ $8,630 ਉਹ ਤੇਲ ਦੇ ਦਿੱਤੇ ਆ ਜੀ। ਸੋ ਮੈਨੂੰ ਲੱਗਦਾ ਉਹਨੂੰ ਤਾਂ ਜਿਹੜੀ ਮੁਫ਼ਤ ਦੇ ਵਿੱਚ ਸ਼ਰਾਬ ਪੀਤੀ ਅਤੇ ਮੁਫ਼ਤ ਦੇ ਵਿੱਚ ਘੱਟ ਪੈਸੇ ਟਿਕਟ ਲਈ, ਹੁਣ ਉਹਨੂੰ ਪੈ ਗਈ ਆ $20,000 ਨੂੰ, ਇਹ ਵੀ ਇੱਕ ਤਰਾਸ ਸੀਗਾ। ਖੈਰ ਤੁਹਾਡੇ ਨਾਲ ਤਾਂ ਨਹੀਂ ਕੁਛ ਹੋਇਆ ਭਾਅ ਜੀ ਜਹਾਜ਼ ਦੇ ਵਿੱਚ? ਤੁਸੀਂ ਇਹ ਜਹਾਜ਼ਾਂ ਦੀਆਂ ਗੱਲਾਂ ਸੁਣਾਉਂਦੇ
ਹੋ? ਮੇਰੇ ਜਹਾਜ਼ ਨਾਲ ਤਾਂ ਇਸ ਵਾਰੀ ਉਦਾਂ ਖਾਸ ਹੋਇਆ ਨਹੀਂ ਹੈ, ਲੇਕਿਨ ਇੱਕ ਘਟਨਾ ਜ਼ਰੂਰ ਵਾਪੀ। ਮੈਂ ਜਦੋਂ ਤੁਹਾਡੀ ਕਲਿੱਪ ਇੱਕ ਵਾਰੀ ਜਦੋਂ GST ਲੱਗੀ ਸੀਗੀ ਤੇ ਉਹ ਜਿਹੜਾ ਤੁਹਾਡਾ ਕਲਿੱਪ ਆਇਆ ਸੀ GST ਤੇ ਤੁਸੀਂ ਦੱਸਿਆ ਸੀ ਵੀ ਕੀ ਇਹਦੇ ਇੰਪੈਕਟ ਪੈਂਦੇ ਆ, ਸ਼੍ਰੋਮਣੀ ਕਮੇਟੀ ਦੇ ਉੱਪਰ ਕੀ ਪ੍ਰਭਾਵ ਪਏ ਆ। ਤੁਸੀਂ ਇੱਕ ਇਹ ਤੇ ਕਲਿੱਪ ਬਣਾਇਆ ਸੀ ਤੇ ਉਹ ਮੈਂ ਆਪਣੇ ਦੋਸਤਾਂ ਨੂੰ ਇੰਗਲੈਂਡ ਭੇਜਿਆ ਸੀ।
ਅੱਛਾ,
ਉਹ ਕਹਿੰਦੇ ਜਿਸ ਵੇਲੇ ਮੈਂ ਗੱਲ ਹੋਈ ਵੀ ਤੁਸੀਂ ਕੀ ਕਰਦੇ, ਮੈਂ ਕਿਹਾ ਸੀ ਥੋੜ੍ਹਾ ਜਿਹਾ ਤੇ ਰੇਡੀਓ 'ਤੇ ਵੀ ਕੰਮ ਕਰਦੇ ਹਾਂ। ਉਹ ਕਹਿੰਦਾ ਤੁਹਾਡਾ ਜਿਹੜਾ ਕਲਿੱਪ ਆਇਆ ਸੀ ਨਾ, ਵੀ ਤੁਹਾਡੀ ਆਵਾਜ਼ ਦੇ ਵਿੱਚ ਜਿਹੜਾ ਕਲਿੱਪ ਆਇਆ ਸੀ ਉਹ ਬਹੁਤ ਵਧੀਆ ਸੀ, ਅਸੀਂ ਸੁਣਿਆ ਕਈ ਵਾਰੀ GST ਉਹ ਠੀਕ ਤੁਸੀਂ ਗੱਲਾਂ ਕੀਤੀਆਂ ਸੀ। ਉਹ ਮੈਂ ਕਿਹਾ ਮੈਂ ਨਹੀਂ ਉਹ ਕਲਿੱਪ, ਉਹ ਤਾਂ ਅਮਨਦੀਪ ਦੀ ਆਵਾਜ਼ 'ਤੇ ਸੀ। ਨਹੀਂ ਕਹਿੰਦੇ ਜਿਹੜਾ ਤੁਸੀਂ ਕਲਿੱਪ ਭੇਜਿਆ ਸੀ ਬਹੁਤ ਸੋਹਣਾ ਲੱਗਿਆ, ਉਹ ਤੁਹਾਡੀ ਆਵਾਜ਼ 'ਚ ਸੀਗਾ। ਚਲੋ ਮੈਂ ਕਿਹਾ ਹੁਣ ਇਹ ਕਹਿੰਦੇ ਆ ਤਾਂ ਮੰਨੇ ਹੀ ਲਓ ਵੀ ਮੇਰੀ ਆਵਾਜ਼ 'ਚ ਸੀਗਾ, ਕਈ ਵਾਰੀ ਇੱਦਾਂ ਵੀ ਕਰਨਾ ਪੈਂਦਾ ਆ।
ਮੈਂ ਹੀ ਸੀ
ਚਲੋ ਮੈਂ ਕਿਹਾ ਮੈਂ ਹੀ ਸੀਗਾ, ਚਲੋ ਠੀਕ ਹੈ। ਮੈਂ ਕਿਹਾ ਮੋਹ ਦੀ ਐਪਰੀਸੀਏਸ਼ਨ ਮਿਲਦੀ ਕਾਹਨੂੰ ਛੱਡਣੀ ਆ,
ਠੀਕ ਹੈ। ਸਾਡੇ ਨਾਲ MS ਸੋਹੀ ਸਾਹਿਬ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਬੁਲਗੁਲਗੇ ਤੋਂ ਹੀ ਸਾਡੇ ਸਤਿਕਾਰਤ ਛਿੰਦਾ ਖਟਕੜ ਅੰਕਲ ਵੀ ਜੁੜ ਗਏ ਨੇ, ਅਤੇ ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਅਤੇ ਬੜਾ ਚੰਗਾ ਲੱਗ ਰਿਹਾ ਕਿ ਬਹੁਤ ਸਾਰੇ ਸਰੋਤੇ ਸਾਂਝਾਂ ਪਾ ਰਹੇ ਨੇ, ਅਤੇ ਵਧੀਆ ਲੱਗਦਾ, ਤੁਸੀਂ ਵੀ ਸਾਂਝ ਪਾ ਸਕਦੇ ਹੋ। ਸੋ ਅਮਰੀਕ ਭਾਅ ਜੀ, ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ, ਉਹ ਇਹ ਹੈ, ਪਰ ਪਹਿਲਾਂ ਦੇਖਦੇ ਮੀਨਿੰਗ ਆਫ ਦਸਖਤ ਇਨ ਇੰਗਲਿਸ਼ ਇਨੀਸ਼ੀਅਲਸ ਸਿਗਨੇਟਰੀਜ਼ ਸਿਗਨਰ ਨੈਚੁਰਲ ਸਿਗਨੇਚਰ ਸਿਗਨੇਚਰ। ਹਾਂਜੀ ਧੰਨਵਾਦ ਜੀ। ਇਹ ਹਾਂਜੀ ਦਸਖਤ ਦੇ ਮੀਨਿੰਗ ਹੈ, ਪਰ ਆਪਾਂ ਸਿਗਨੇਚਰਸ ਨੂੰ ਪੰਜਾਬੀ ਦਾ ਅੱਖਰ ਲੱਭਦੇ, ਦਸਖਤ ਜਿਹੜਾ ਹੈ ਉਹ ਫਾਰਸੀ ਦਾ ਅੱਖਰ ਲੱਗਦਾ ਸਾਨੂੰ। ਖੈਰ ਐਨੀਵੇ, ਕੈਰੀ ਔਨ, ਅਗਰ ਕਿਸੇ ਨੂੰ ਜਾਣਕਾਰੀ ਮਿਲੀ ਤਾਂ ਜ਼ਰੂਰ ਅੱਜ ਦੇ ਪ੍ਰੋਗਰਾਮ ਵਿੱਚ ਸਾਂਝੀ ਕਰਦੇ ਰਹਿਣਾ। ਇੱਕ ਹੋਰ ਖਬਰ ਆ ਰਹੀ ਹੈ ਭਾਅ ਜੀ ਵੀ ਉਹ ਜਿੱਦਾਂ ਹੁਣ ਆਪਾਂ ਜਦ ਏਅਰ ਟਰੈਵਲ ਕਰਦੇ ਹਾਂ ਤਾਂ ਸਾਰਿਆਂ ਨਾਲ ਵੱਡੀ ਦਿੱਕਤ ਪਤਾ ਕੀ ਹੁੰਦੀ, ਤੁਹਾਨੂੰ ਵੀ ਪਤਾ ਹੀ ਹੈ, ਟੈਚੀਆਂ ਦੀ ਹੁੰਦੀ ਆ।
ਹਾਂਜੀ ਹਾਂਜੀ,
ਹੈ ਨਾ, ਵੀ ਟੈਚੀ ਜਿਹੜੇ ਨੇ ਉਹਨਾਂ ਨੂੰ ਜਿੰਦੇ ਲੱਗੇ ਹੋਣ, ਉਹਨਾਂ ਦੇ ਰੰਗ ਵੱਖਰੇ ਕਰ ਲਈਏ, ਹੈ ਨਾ, ਅਤੇ ਅਲੈਦਾ ਉਹਦੀ ਟੈਚੀ ਦੀ ਪਛਾਣ ਹੋਵੇ ਤਾਂ ਏਅਰ ਇੱਕ ਏਅਰਲਾਈਨ ਹੈ ਨਾ, ਇੱਕ ਜਾਣਕਾਰੀ ਕੱਢੀ ਆ ਕਿ ਕਿਹੜੇ ਰੰਗ ਦਾ ਟੈਚੀ ਨਹੀਂ ਲੈਣਾ ਚਾਹੀਦਾ, ਕਿਹੜੇ ਰੰਗ ਦਾ।
ਅੱਛਾ ਜੀ,
ਹਾਂ, ਅਤੇ ਉਹ ਕਹਿੰਦੇ ਵੀ ਇਹ ਟੈਚੀਆਂ ਦੇ ਰੰਗ ਨਾਲ ਉਹ ਤੁਹਾਡੇ ਟੈਚੀ ਨਾ ਜ਼ਿਆਦਾਤਰ ਜਿਹੜੇ ਨੇ ਉਹ ਗੁਆਚ ਜਾਣਗੇ। ਕਹਿੰਦੇ ਆਪਣੇ ਟੈਚੀ ਨੂੰ ਇਸ ਤਰ੍ਹਾਂ ਦਾ ਲਓ ਜਿਹੜਾ ਕਿ ਦੂਰੋਂ ਹੀ ਪਛਾਣ ਹੋਵੇ। ਜਦੋਂ ਜ਼ਿਆਦਾਤਰ ਤਾਂ ਦੇਖੋ ਰੱਖਣ ਵੇਲੇ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ, ਜਦੋਂ ਟੈਚੀ ਲੈਣਾ ਹੁੰਦਾ ਕੈਰਾਸੋਲ ਦੇ ਉੱਤੇ ਉੱਤਰ ਕੇ ਬੈਲਟ ਦੇ ਉੱਤੋਂ, ਤਾਂ ਉਦੋਂ ਫਿਰ ਸਾਰੇ ਜਿਹੜੇ ਨੇ ਰੰਗ ਜਿਹੜੇ ਨੇ ਉਹ ਉਹਨਾਂ ਦੇ ਵਿੱਚੋਂ ਆਪਣਾ ਪਛਾਣਨਾ ਬੜਾ ਮੁਸ਼ਕਲ ਹੁੰਦਾ। ਕਹਿੰਦੇ ਵੀ ਜਿਹੜਾ ਕਾਲਾ ਰੰਗ, ਨੇਵੀ ਰੰਗ ਜਾਣੀ ਕਿ ਡਾਰਕ ਬਲੂ, ਜਾਂ ਜਿਹੜੇ ਗ੍ਰੇ ਰੰਗ, 99.9% ਟੈਚੀ ਇਹਨਾਂ ਤਿੰਨਾਂ ਰੰਗਾਂ ਦੇ ਹੁੰਦੇ ਆ। ਉਹਨਾਂ ਨੇ ਇਹ ਸਰਵੇ ਕੀਤਾ ਕਿਉਂਕਿ ਉਹਨਾਂ ਦੀ ਬੈਲਟਾਂ ਚੱਲਦੀਆਂ ਨਾ, ਸਿਸਟਮ ਲੱਗਿਆ ਹੁੰਦਾ, ਤੇ ਉਹਦੇ ਵਿੱਚ ਫਰੈਂਕਫਰਟ ਏਅਰਪੋਰਟ ਤੋਂ ਉਹਨਾਂ ਨੇ ਡਿਟੈਕਸ਼ਨ ਕੀਤੀ ਆ ਕਿ 99.9% ਟੈਚੀਆਂ ਦੇ ਰੰਗ ਇਹ ਤਿੰਨ ਹੁੰਦੇ ਆ, ਕਾਲੇ, ਨੇਵੀ ਤੇ ਗ੍ਰੇ। ਉਹਨਾਂ ਨੇ ਕਿਹਾ ਵੀ ਕਾਲਾ ਰੰਗ ਦਾ ਅਵੋਇਡ ਕਰੋ ਕਿਉਂਕਿ ਕਾਲੇ ਰੰਗ ਦੇ ਟੈਚੀਆਂ ਨਾਲ ਕਈ ਵਾਰੀ ਫਲਾਈਟਾਂ ਲੇਟ ਵੀ ਹੁੰਦੀਆਂ ਨੇ, ਜਦੋਂ ਸਮਾਨ ਮਿਲਦਾ ਨਹੀਂ ਉਹ ਨਹੀਂ ਕਰਦਾ। ਸੋ ਥੋੜ੍ਹੇ ਡਿਫਰੈਂਟ ਟੈਚੀ ਲਓ ਅਤੇ ਉਹਨਾਂ ਦੇ ਵਿੱਚ ਉਹਨਾਂ 'ਤੇ ਕਲਰਫੁੱਲ ਟੈਗ ਲਓ। ਭਾਅ ਜੀ ਇਹ ਗੱਲ ਤਾਂ ਇਹਨਾਂ ਨੂੰ ਹੁਣ ਪਤਾ ਲੱਗੀ, ਅਸੀਂ ਤਾਂ ਲੀਰਾਂ ਕਰਦੇ ਹੀ ਬੰਨ੍ਹਦੇ ਰਹੇ ਚੁੰਨੀਆਂ
ਨਹੀਂ ਡੋਰੀਆਂ। ਰੰਗ ਸੱਤ ਹੁੰਦੇ ਆ, ਨਹੀਂ ਤਿੰਨ ਰੰਗ ਕੀਤੇ ਆ, ਇਹ ਨਹੀਂ ਲਾਉਣੇ ਚਾਹੀਦੇ, ਬਾਕੀ ਦੇ ਚਾਰ ਰੰਗ ਲਾਉਣੇ ਚਾਹੀਦੇ ਆ। ਜੇ ਹੁਣ ਤੁਸੀਂ ਜਿਹੜੀ ਹਵਾਈ ਜਹਾਜ਼ ਆ ਉਹਦੇ ਵਿੱਚ ਜਿੱਦਾਂ ਦਾਰੂ ਵੀ ਫ੍ਰੀ ਮਿਲਦੀ ਹੈ, ਸਭ ਕੁਝ ਫ੍ਰੀ ਮਿਲਦਾ ਉੱਥੇ ਨਾ, ਕਈ ਵਾਰੀ ਬੰਦੇ ਦਾਰੂ ਜ਼ਿਆਦਾ ਪੀ ਲੈਂਦੇ ਆ, ਉਹਨਾਂ ਦਾ ਫਿਰ ਸੱਤੇ ਰੰਗ ਇੱਕੋ ਜਿਹੇ ਦੀਦੇ ਆ, ਉਹਨਾਂ ਦਾ ਵੀ ਇਲਾਜ ਦੱਸੋ ਕੋਈ।
ਫਿਰ ਉਹ ਉੱਥੇ ਇਹ ਗਾਣਾ ਲਾਇਆ ਜਾ ਸਕਦਾ, ਟੈਚੀ ਤੇਰਾ ਸੱਤ ਰੰਗ ਦਾ, ਬੈਲਟ ਤੋਂ ਤਿਲਕ ਦਾ ਜਾਵੇ ਟੈਚੀ ਤੇਰਾ ਸੱਤ ਰੰਗ ਦਾ,
ਸੱਤ ਰੰਗ ਦਾ। ਹਾਂ ਬਿਲਕੁਲ ਬਿਲਕੁਲ, ਅੱਜ ਆਵਾਜ਼ ਆ ਥੋੜੀ ਜਿਹੀ ਖਰਾਬ ਹੋਈ,
ਤੁਹਾਤੋਂ ਸੁਣਨਾ ਸੀ।
ਮੁਰਕੀ ਲਾ ਕੇ ਵੀ ਦੱਸ ਦੇ, ਮੁਰਕੀ ਕਹਿੰਦੇ ਹੁੰਦੇ ਤੁਸੀਂ?
ਮੁਰਕੀਆਂ
ਲਾਈਆਂ ਉੱਥੇ ਥੋੜੀਆਂ ਜਿਹੀਆਂ, ਮਹਿਫਿਲ ਵੀ ਸਜੀ ਸੀ।
ਪੂਛ ਵਾਲੇ ਦੀ ਵੀ ਗੱਲ ਕਰਨੀ ਆਪਾਂ ਥੋੜੀ ਦੇਰ ਬਾਅਦ,
ਤੁਸੀਂ ਕਰਦੇ ਹੋਗੇ, ਤੁਸੀਂ ਉਹਦੀ ਰੇਕੀ ਵੀ ਕਰਦੇ ਰਹਿੰਦੇ ਆ। ਪੂਛ ਵਾਲਾ ਨਾਂ ਕਾਹਤੇ ਪਿਆ, ਤੁਹਾਨੂੰ ਵੀ ਉਹਦੀ ਡਿਫਰੈਂਟ ਸਟੋਰੀ ਦਾ ਪਤਾ। ਮੈਂ ਤਾਂ ਤੁਹਾਨੂੰ ਦੱਸਿਆ ਸੀ ਕਿ ਉਹਦੀ ਪੂਛ ਵਾਲਾ ਕਾਹਤੇ ਨਾਂ ਪਿਆ ਸੀ, ਉਹਦੇ ਜਿਹੜੇ ਪੁਰਖੇ ਸੀ ਨਾ
ਉਹ ਆਪਣੇ ਪੁੱਛਾਂ ਦਿੰਦੇ ਸੀ। ਉਹ ਆਪਾਂ ਠਹਿਰ ਕੇ ਕਰਾਂਗੇ ਗੱਲ, ਪਰ ਹਜੇ ਟੈਚੀਆਂ ਦੀ ਗੱਲ ਚੱਲ ਰਹੀ ਆ। ਜੇ ਹੁਣ ਤੁਸੀਂ ਇੰਗਲੈਂਡ ਜਾ ਕੇ, ਤੁਹਾਡੇ ਕੋਲ ਕਿਹੜੇ ਰੰਗ ਦਾ ਟੈਚੀ ਸੀਗਾ?
ਅਮਨਦੀਪ, ਮੇਕੋ ਤਾਂ ਜਿੱਦਾਂ ਇਹਨਾਂ ਦੀ ਗੱਲ ਠੀਕ ਹੈ, ਇਹ ਨੀਲੇ ਰੰਗ ਦੇ ਸੀਗੇ ਦੋ ਟੈਚੀ, ਹੁਣ ਇਹਨੇ ਇਹ ਗੱਲ ਕਹਿ ਹੀ ਦਿੱਤੀ ਆ, ਇਹਨਾਂ ਦੀ ਗੱਲ ਬਿਲਕੁਲ ਸਾਰਥਕ ਹੈ।
ਲੱਭਣੇ ਔਖੇ ਹੋ ਜਾਂਦੇ ਨਾ?
ਆਹੋ, ਲੱਭ ਤਾਂ ਉਹਦਾ ਆਏ, ਗੁਆਚੇ ਤਾਂ ਹੈ ਨੀ। ਪਾਸਪੋਰਟ ਦੇ ਰੰਗ ਵੀ ਨੀਲੇ ਸੀ, ਆਸਟ੍ਰੇਲੀਆ ਦੇ ਪਾਸਪੋਰਟ ਦੇ ਰੰਗ ਵੀ ਨੀਲੇ ਹੀ ਆ, ਤੇ ਲਾਲ ਰੰਗ ਵੀ ਹੁੰਦਾ। ਲਾਲ ਤੇ ਨੀਲੇ ਰੰਗ ਦੇ ਜ਼ਿਆਦਾ ਪਾਸਪੋਰਟ ਹੁੰਦੇ ਅਮਨਦੀਪ, ਇੰਡੀਆ ਦਾ ਵੀ ਜਿਹੜਾ, ਉਹਦਾ ਵੀ ਪਾਸਪੋਰਟ ਦਾ ਰੰਗ ਜਿਹੜਾ ਨੀਲਾ ਆ। ਤੇ ਮੈਂ ਹੱਥਾਂ 'ਚ ਫੜੇ ਹੋਏ ਪਾਸਪੋਰਟ ਦੇਖੇ, ਉਹਦੇ ਵਿੱਚ ਲਾਲ ਰੰਗ ਦੇ ਇੰਗਲੈਂਡ ਦਾ ਆ,
ਉਹਦੇ ਲਾਲ ਰੰਗ
ਉਹਦਾ ਲਾਲ ਰੰਗ।
ਭਾਜੀ ਗੱਲ ਇਹ ਆ ਵੀ ਜਿਹੜੀ ਗੱਲ ਚੱਲ ਰਹੀ ਆ ਵੀ ਹੁਣ ਤਾਂ ਏਅਰਲਾਈਨ ਵਾਲਿਆਂ ਨੇ ਵੀ ਕਿਹਾ ਵੀ ਕਾਲੇ ਟੈਚੀ ਜਿਹੜੇ ਆ ਅਗਰ ਲੈਣੇ ਆ ਨਾ ਤਾਂ ਉਹਨਾਂ ਦੇ ਪਰ ਕੋਈ ਕਲਰਫੁੱਲ ਟੈਗ ਜ਼ਰੂਰ ਬੰਨੋ। ਦੇਖੋ ਪੰਜਾਬੀਆਂ ਦਾ ਟੈਚੀ ਤਾਂ ਪਛਾਣੇ ਹੀ ਹੋ ਜਾਂਦਾ ਝੱਟ, ਉਹ ਤਾਂ ਪਤਾ ਹੀ ਆ ਵੀ
ਤੁਹਾਡੇ ਪੱਗ ਵਰਗਾ ਹੁੰਦਾ, ਜਿੱਦਾਂ ਹਰਮਨ ਰੇਡੀਓ ਤੁਹਾਡੀ ਪੱਗ ਆ ਰਹੀ ਨਾ ਪੀਲਾ,
ਹਾਂ
ਜਿੱਦਾਂ ਖਾਲਸਾਈ ਰੰਗ ਹੁੰਦਾ ਉਹਦੇ, ਉਹਦਾ ਬਿਲਕੁਲ ਇੱਦਾਂ ਦਾ, ਬਿਲਕੁਲ ਸਾਡੀ ਗੱਲ ਬਿਲਕੁਲ ਠੀਕ ਹੈ।
ਉਹ ਤਾਂ ਪਤਾ ਲੱਗੇ ਜਾਂਦਾ ਉਹਦੇ ਪਰ, ਅਸੀਂ ਚੁੰਨੀਆਂ ਦੇ ਬੰਨੇ ਹੁੰਦੇ ਆ, ਲੀਰਾਂ ਬੰਨੀਆਂ ਹੁੰਦੀਆਂ ਜਾਂ ਡੋਰੀਆਂ ਬੰਨੀਆਂ ਹੁੰਦੀਆਂ। ਸੋ ਪੰਜਾਬੀਆਂ ਲਈ ਤਾਂ ਇਹ ਨਵੀਂ ਨਿਊਜ਼ ਨਹੀਂ ਹੈਗੀ,
ਕੋਈ ਨਵੀਂ ਨਿਊਜ਼ ਨਹੀਂ ਹੈਗੀ।
ਚਲੋ, ਸਾਡੇ ਨਾਲ ਦਲਜੀਤ ਸਿੰਘ ਭੁੱਲਰ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਉਹਨਾਂ ਦੇ ਵੀ ਆਪਾਂ ਗੱਲਬਾਤ ਕਰਨੀ ਆ। ਅਤੇ ਇਨ ਦਾ ਮੀਨ ਟਾਈਮ ਜੀ ਐਸ ਰਾਣੂ ਲੰਗੇਰੀ ਵਾਲੇ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਕਹਿੰਦੇ
ਜਿਹੜਾ ਮਾਲਪੁਰ ਦੇ ਕੋਲ ਲੰਗੇਰੀ ਆ ਉਹ,
ਹਾਂਜੀ ਹਾਂਜੀ ਉਹੀ ਲੰਗੇਰੀ ਵਾਲੇ। ਅਤੇ ਕਹਿੰਦੇ ਭਾਜੀ ਹੁਣੀ ਜਹਾਜ਼ ਦੀ ਖਿੜਕੀ ਕੋਲ ਖੋਲ੍ਹ ਕੇ ਤਾਂ ਨਹੀਂ ਕਿਤੇ ਬਹਿੰਦੇ?
ਇਹ ਉਦਾਂ ਤਮੰਨਾ ਤਾਂ ਅੱਗੇ ਹੁੰਦੀ ਸੀ ਖਿੜਕੀ ਦੇ ਨਾਲ ਬਹਿਣ ਦੀ, ਖੋਲਣ ਦੀ ਵੀ, ਕਦੇ ਪੂਰੀ ਤਾਂ ਹੋਈ ਨੀ। ਹੁਣ ਤਾਂ ਖਿੜਕੀ ਚ ਅਮਨਦੀਪ ਹੁਣ ਬੈਠਣਾ ਮੁਸ਼ਕਿਲ ਲੱਗਦਾ ਕਿ ਬਾਰ ਬਾਰ ਉੱਠਣਾ ਪੈਂਦਾ। ਦੂਜੇ ਯਾਤਰੀ,
ਮੈਂ ਤਾਂ ਆਪ 5-6 ਸਾਲ ਪਹਿਲਾਂ ਛੱਡ ਦਿੱਤਾ ਸੀਗਾ।
ਪਹਿਲਾਂ ਸ਼ੌਕ ਇਹ ਪਾਲੇ ਹੋ ਸੀਗੇ ਜਦੋਂ ਆਸਟ੍ਰੇਲੀਆ ਨੂੰ ਮੰਗ ਮੰਗ ਕੇ ਸੀਟ ਲਈ ਦੀ ਹੁੰਦੀ, ਵਿੰਡੋ ਪਲੀਜ਼ ਵਿੰਡੋ ਪਲੀਜ਼।
ਹੁਣ ਤਾਂ ਮੈਂ ਵਿਚਾਲੇ ਵਾਲੀ ਲੈਂਦਾ ਹੁੰਦਾ ਆਇਲ ਸੀਟ, ਉੱਥੋਂ ਆਰਾਮ ਨਾਲ ਉੱਠੋ, ਜਦ ਜਿੱਧਰ ਮਰਜ਼ੀ ਘੁੰਮੀ ਜਾਓ। ਦੇਖੋ ਮੈਂ ਉਹ ਸਿਰਫ ਜਿਹੜਾ ਬਾਰੀ ਦੇ ਨਾਲ ਨਾ ਸਿਰਫ ਚੜ੍ਹਨ ਉਤਰਨ ਵੇਲੇ ਹੀ ਵਧੀਆ ਲੱਗਦਾ, ਬਾਕੀ ਤਾਂ ਕੁਛ ਨਹੀਂ ਲੱਗਦਾ ਹਨਾ।
ਹਾਂਜੀ, ਉਹ ਬੋਰਿੰਗ ਲੱਗਦਾ ਉਦਾਂ ਵੀ, ਪਰ ਆਪਣੀ ਆਪਣੀ ਤਮੰਨਾ ਹੁੰਦੀ ਆ, ਕਈਆਂ ਨੂੰ ਸੋਹਣਾ ਵੀ ਲੱਗਦਾ। ਜਿਹੜੇ ਚੜ੍ਹਦੀਆਂ ਉਮਰਾਂ ਹੁੰਦੀਆਂ ਉਸ ਵੇਲੇ ਇੱਦਾਂ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ, ਜਿਸ ਵੇਲੇ ਢਲਦੀ ਉਮਰ ਹੁੰਦੀ ਆ ਫਿਰ ਘੱਟ ਸੋਹਣੀਆਂ ਲੱਗਦੀਆਂ, ਜਿਸ ਵੇਲੇ ਜ਼ਿਆਦਾ ਹੀ ਢਲਦੀ ਉਮਰ ਹੋਵੇ ਫਿਰ ਚੰਗੀਆਂ ਹੀ ਲੱਗਦੀਆਂ।
ਹਾਂਜੀ, ਕਹਿੰਦੇ ਵੀ ਕਾਲੇ ਰੰਗ ਦਾ ਯਾਰ ਅਤੇ ਕਾਲੇ ਰੰਗ ਦਾ ਟੈਚੀ,
ਇਹ ਕਿਹੜੀ ਗੱਲ ਕੀਤੀ ਤੁਸੀਂ,
ਇਹ ਹੋਣਾ ਚਾਹੀਦਾ। ਅਤੇ ਸਾਡੇ ਨਾਲ ਜੋਗਿੰਦਰ ਕੁਮਾਰ ਕਹਿੰਦੇ ਨੇ ਕਿ ਕਈ ਏਅਰਪੋਰਟ 'ਤੇ ਜਿਹੜਾ ਕੰਸਿਡਰਿੰਗ ਮਾਰਕਿੰਗ ਲੱਗਾ ਜਾ ਸਸਪੀਸ਼ੀਅਲ ਫੋਰ ਸਮਗਲਿੰਗ ਆਈਟਮਸ, ਠੀਕ ਹੈ। ਅਤੇ ਹਾਂਜੀ, ਲੰਗੇਰੀ ਜਿਹੜਾ ਬੰਗਿਆਂ ਕੋਲ ਹੈ ਜੀ, ਜਿਹੜਾ ਮੈਸੇਜ ਭੇਜਿਆ,
ਇਹ ਦੂਜਾ ਲੰਗੇਰੀ
ਆ। ਇਹ ਸਾਡੇ ਨਾਲ ਜੀ ਐਸ ਰਾਣੂ ਮੇਰਾ ਖਿਆਲ ਕੇਨਜ਼ ਸੀਗੇ, ਦੱਸਿਓ ਜੀ ਕਿੱਥੇ ਕੇਨਜ਼ ਦਾ ਟਾਊਨਸਵਿਲ। ਅਤੇ ਹੁਣ ਆਪਾਂ ਗੱਲ ਕਰੀਏ ਕੇਨਜ਼ ਅਤੇ ਟਾਊਨਸਵਿਲ ਦੀ ਨਾ ਭਾਅ ਜੀ, ਸਾਡੇ ਨਾਲ ਜੁੜ ਚੁੱਕੇ ਨੇ ਕੇਨਜ਼ ਤੋਂ ਹੀ ਦਲਜੀਤ ਸਿੰਘ ਜੀ, ਅਤੇ ਉਹਨਾਂ ਦਾ ਆਪਾਂ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਦਲਜੀਤ ਸਿੰਘ ਜੀ,
ਕੀ ਹਾਲ? ਠੀਕ ਠਾਕ ਜੀ?
ਹਾਂਜੀ ਠੀਕ ਠਾਕ ਜੀ, ਤੁਸੀਂ ਸੁਣਾਓ ਕਿੱਦਾਂ, ਤੰਦਰੁਸਤ ਹੋ ਚੜ੍ਹਦੀ ਕਲਾ ਚੋਂ?
ਹਾਂਜੀ ਹਾਂਜੀ, ਬਹੁਤ ਵਧੀਆ ਸਾਡੇ ਲੋ, ਤੁਹਾਨੂੰ ਸਾਰਿਆਂ ਨੂੰ, ਹਰਮਨ ਰੇਡੀਓ ਸੁਣਨ ਵਾਲਿਆਂ ਨੂੰ, ਮਿੱਤਰ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਤੇ ਤੁਸੀਂ ਟਾਊਨਸਵਿਲ ਤੋਂ ਬੋਲ ਰਹੇ ਹੋ ਜਾਂ ਇਨਸਵਿਲ ਤੋਂ?
ਨਹੀਂ, ਅਸੀਂ ਇਨਸਵਿਲ ਤੋਂ ਬੋਲ ਰਹੇ ਹਾਂ ਜੀ।
ਤੁਹਾਡੇ ਬਹੁਤ ਸਾਰੇ ਮਿੱਤਰ ਪ੍ਰੇਮੀ ਸਾਡੇ ਨਾਲ ਜੁੜੇ ਹੋਏ ਨੇ, ਜੀ ਐਸ ਰਾਣੂ ਹੁਣੀ ਕੇਨਜ਼ ਤੋਂ, ਹਰਵਿੰਦਰ ਹੁਣੀ, ਸਾਰੇ ਆਪਣੇ ਨਾਲ ਜੁੜਦੇ ਨੇ। ਅਤੇ ਨੌਰਥ ਕੁਈਨਜ਼ਲੈਂਡ ਦੇ ਵਿੱਚ ਕਾਫੀ ਸਾਡੇ ਨਾਲ ਸਰੋਤੇ ਜਿਹੜੇ ਜੁੜਦੇ ਨੇ। ਅਤੇ ਹੁਣ ਤੁਸੀਂ ਇਨਿਸਫਿਲ ਦੇ ਵਿੱਚ ਵਿਰਸਾ ਕਰਾਉਣ ਜਾ ਰਹੇ ਹੋ,
ਅਤੇ ਭਾਜੀ ਵਿਰਸਾ,
ਹਾਂਜੀ, ਇਹਦੇ ਬਾਰੇ ਥੋੜੀ ਜਾਣਕਾਰੀ ਦਿਓ, ਕਦੋਂ ਹੋਣਾ ਹੈ ਅਤੇ ਕੀ ਪ੍ਰਬੰਧ ਚੱਲ ਰਹੇ ਨੇ?
ਭਾਜੀ ਜਿਵੇਂ ਤਾਂ 20 ਸਤੰਬਰ ਨੂੰ ਹੋ ਰਿਹਾ ਜੀ,
ਜੀ
ਜਿਹੜੀ ਓਪਨਿੰਗ ਉਹ 11-10 ਵਜੇ ਹੋ ਜਾਣੀ ਜੀ।
ਜੀ,
ਜਿਵੇਂ ਬੱਚਿਆਂ ਦੀਆਂ ਗੇਮਾਂ ਜੀ, ਆਪਣੇ ਬਜ਼ੁਰਗਾਂ
ਦੀਆਂ। ਅੱਛਾ, ਇਹ ਮੇਲਾ ਹੋ ਰਿਹਾ? ਮੇਲਾ,
ਹਾਂਜੀ ਹਾਂਜੀ, ਪਲੱਸ ਜਿਵੇਂ ਬੀਬੀਆਂ ਦੀਆਂ ਗੇਮਾਂ ਵਗੈਰਾ, ਫੇਸ ਪੇਂਟਿੰਗ, ਪੰਘੂੜੇ, ਸਾਰਾ ਕੁਛ ਚੱਲ ਰਿਹਾ ਜੀ। ਵਿਰਸਾ ਜੀ ਉਹ ਤਕਰੀਬਨ 5 ਵਜੇ ਸ਼ੁਰੂ ਹੋਣਾ ਜੀ, 5 ਵਜੇ ਤੋਂ ਲੈ ਕੇ 8-9 ਵਜੇ ਤੱਕ ਜੀ।
ਅੱਛਾ, ਜਾਣੀ ਕਿ ਸਾਰਾ ਦਿਨ ਹੀ ਚੱਲੇਗਾ ਇਹ, ਹੈ ਨਾ?
ਹਾਂਜੀ ਹਾਂਜੀ, ਸਾਰਾ ਦਿਨ ਚੱਲੂਗਾ ਜੀ ਭਾਜੀ।
ਹਾਂਜੀ, ਤੇ ਇਹ ਮੈਂ ਵੈਸੇ ਇਹਦਾ ਪੋਸਟਰ ਵੀ ਸ਼ੇਅਰ ਕਰ ਦਿੱਤਾ ਆਪਣੇ। ਹਾਂਜੀ,
ਧੰਨਵਾਦ ਭਾਈ।
ਇਹਦੇ ਤੇ ਜਾਣਕਾਰੀ ਸਾਰੀ ਜਿਹੜੀ ਆ ਉਹ ਫਰਾਈਡੇ, ਜਾਣੀ ਕਿ 20 ਤਰੀਕ ਨੂੰ, ਐਸੇ ਫਰਾਈਡੇ ਜਿਹੜਾ ਆਉਣਾ ਹੈ ਨਾ?
ਹਾਂਜੀ ਹਾਂਜੀ, ਜਿਹੜਾ ਫਰਾਈਡੇ ਆ ਰਿਹਾ ਜੀ, 19 ਤਰੀਕ ਨੂੰ ਇੱਕ ਦਿਨ ਪਹਿਲਾਂ ਮੀਟ ਐਂਡ ਗ੍ਰੀਟ ਹੋ ਗਈ, ਜਿੱਦਾਂ ਲੋਕਲ ਜਿੰਨੇ ਵੀ ਸਾਡੇ ਮਿੱਤਰ ਪਿਆਰੇ ਨੇ ਜੀ ਆਉਣ, ਫੋਟੋਆਂ ਖਿਚਾਉਣ, ਗੱਲਾਂ ਬਾਤਾਂ ਕਰਨ ਉਹਨਾਂ ਨਾਲ ਜੀ, ਉਸ ਵਾਸਤੇ ਰੇਂਜ ਆ ਜੀ। ਤੇ 20 ਤਰੀਕ ਨੂੰ ਵਿਰਸਾ ਜੀ, ਕਿਉਂਕਿ ਜੇ ਵਿਰਸੇ ਵਾਲੇ ਦਿਨ ਅਸੀਂ ਫੋਟੋਆਂ ਖਿਚਾਉਂਦੇ ਹਾਂ ਤਾਂ ਡਿਸਟਰਬ ਹੁੰਦੇ ਜੀ,
ਬਿਲਕੁਲ
ਕਲਾਕਾਰ ਵੀ ਹੁੰਦੇ ਵੀ ਹੁੰਦੇ ਆ, ਸਾਰੇ ਹੁੰਦੇ।
ਸੋ ਉਹ ਪਹਿਲਾਂ ਆ ਜਾਣਗੇ, ਹੈ ਨਾ? ਉੱਥੇ
ਹਾਂਜੀ 19 ਤਰੀਕ ਨੂੰ ਆਉਣਗੇ ਜੀ, ਉੱਥੇ ਗੁੰਡੀ ਗਰਾਊਂਡ ਹੈ ਜੀ, ਉਹਦੇ ਵਿੱਚ ਮੀਟ ਰੱਖੀ ਹੈ ਜੀ, ਮੀਟ ਐਂਡ ਗ੍ਰੀਟ ਤਕਰੀਬਨ 6 ਵਜੇ ਹੋਊਗਾ ਜੀ ਉਹ। ਤੇ ਉਹਦੇ ਵਿੱਚ ਜਿੰਨੇ ਵੀ ਆ ਜੀ, ਖੁੱਲਾ ਸੱਦਾ ਜੀ, ਜਿਹੜਾ ਮਰਜ਼ੀ ਆਵੇ ਫੋਟੋ ਖਿਚਾਉਣ ਜੀ, ਚਾਹ ਪਾਣੀ ਪੀਣ,
ਕਿਆ ਬਾਤ,
ਅਲਕੋਹਲ ਫ੍ਰੀ।
ਅਲਕੋਹਲ ਫ੍ਰੀ ਨਾ ਕਹੋ, ਫ੍ਰੀ ਸੁਣ ਕੇ ਫ੍ਰੀ ਵਾਲਿਆਂ ਨੇ ਆ ਜਾਣਾ, ਇੱਦਾਂ ਕਹੋ ਵੀ ਬਿਨਾਂ ਅਲਕੋਹਲ ਤੋਂ
ਚੱਲੇਗਾ।
ਅੱਛਾ,
ਨਾਲ ਕਲੱਬ ਹੈਗਾ ਜੀ, ਜਿਨ੍ਹਾਂ ਨੇ ਜਾਣਾ ਕਲੱਬ।
ਆਹੋ, ਨਹੀਂ ਆਪਾਂ ਰੋਕ ਨਹੀਂ ਸਕਦੇ, ਪਰ ਗੱਲ ਇਹ ਆ ਵੀ ਵਾਰਿਸ ਬ੍ਰਦਰ ਜਿਹੜੇ ਨੇ ਉਹ ਬੜੇ ਸਾਫ਼ ਸੁਥਰੀ ਗਾਇਕੀ ਕਰਦੇ ਨੇ, ਟ੍ਰੇਨਡ ਸਿੰਗਰ ਨੇ ਉਹ, ਗਾਇਕ ਨੇ, ਤੇ ਬੜਾ ਹੀ ਉਹ ਪ੍ਰੇਮ ਕਰਦੇ ਨੇ ਸੱਭਿਆਚਾਰ ਨੂੰ, ਬੜੇ ਸੱਭਿਆਚਾਰਕ ਗੀਤ ਉਹਨਾਂ ਨੇ ਦਿੱਤੇ ਨੇ, ਤੇ ਆਪਣੇ ਵੀ ਬੜੇ ਪਰਮ ਮਿੱਤਰ ਨੇ ਉਹ, ਬੜਾ ਮਾਣ ਸਤਿਕਾਰ ਅਸੀਂ ਇੱਕ ਦੂਜੇ ਦਾ ਕਰਦੇ ਹਾਂ। ਤੇ ਮੈਨੂੰ ਨਾ ਦਲਜੀਤ ਸਿੰਘ ਦੀ ਇਹ ਗੱਲ ਬੜੀ ਚੰਗੀ ਲੱਗਦੀ ਆ ਉਹਨਾਂ ਦੀ, ਕਿ ਦੇਖੋ ਚਾਹੇ ਆਪਣਾ ਘੱਟ ਭਾਈਚਾਰਾ ਆ, ਹੈ ਨਾ, ਪੇਂਡੂ ਇਲਾਕਿਆਂ ਦੇ ਵਿੱਚ, ਤੇ ਉਹ ਜ਼ਰੂਰ ਆਉਂਦੇ ਨੇ। ਪਿਛਲੇ ਇੱਕ ਮੇਰਾ ਖਿਆਲ ਇਹ ਪਹਿਲੀ ਵਾਰੀ ਨਹੀਂ ਆਉਣ ਲੱਗੇ, ਪਹਿਲਾਂ ਵੀ ਇਹ ਕਰਕੇ ਗਏ ਨੇ, ਹੈ ਨਾ, ਪਿਛਲੇ ਕੁਛ ਸਾਲਾਂ ਦੇ ਪਹਿਲਾਂ।
ਬਹੁਤ ਬਹੁਤ ਮਤਲਬ ਆਪਾਂ ਕਹਿ ਸਕਦੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਖੁੱਲਾ ਖੜਾ ਕਰਵਾ ਰਹੇ ਹਾਂ ਜੀ,
ਹਾਂਜੀ,
ਉਹਨਾਂ ਨੇ ਕੋਈ ਦੂਜੀ ਗੱਲ ਨਹੀਂ ਕੀਤੀ। ਹਾਂਜੀ, ਬਾਕੀ ਸਾਡੇ ਜਿੰਨੇ ਵੀ ਲੋਕਲ ਲੋਕ ਨੇ, ਬਿਜ਼ਨਸਮੈਨ, ਟੈਕਸੀਆਂ ਵਾਲੇ, ਮੈਂ ਵੀ ਫਾਰਮਰ ਹਾਂ ਜੀ, ਸਾਰੇ ਜਿੰਨੇ ਵੀ ਫਾਰਮਿੰਗ, ਈਵਨ ਲੋਕ ਜਿਹੜੇ ਲੋਕਲ, ਸਾਰੇ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੀ। ਵਾਰਸ ਹੋਣਾ ਤੋਂ ਲੈ ਕੇ ਸਾਡੇ ਲੋਕਲ ਨੌਰਥ ਕੁਈਨਸਲੈਂਡ ਸਾਰੇ ਨੇ ਜੀ, ਕੇਨਸ, ਇਨਸਫੇਲ, ਟੌਨਸਵੇਲ, ਅਮਰੀਬਾ, ਜਿੰਨਾ ਵੀ ਹੈ ਨੌਰਥ ਕੁਈਨਸਲੈਂਡ, ਸਾਰਿਆਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੀ। ਜੇ ਕਿਸੇ ਤੋਂ ਅਸੀਂ ਵੀ ਫੋਨ ਕਰ ਕਰਕੇ ਅਕਾਊਂਟ ਨੰਬਰ ਮੰਗਾਏ ਜੀ, ਅਸੀਂ ਮੈਂ ਦਿਲੋਂ ਧੰਨਵਾਦ ਕਰਦਾ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਜੀ।
ਨਹੀਂ, ਬੜਾ ਚਾਓ ਹੁੰਦਾ ਇੱਦਾਂ, ਦੇਖੋ ਮੇਲਿਆਂ ਦੇ ਵਿੱਚ ਗੱਲਬਾਤ ਚੱਲਦੀ ਆ ਤਾਂ ਆਉਂਦੇ ਆ, ਆਪਾਂ ਨੂੰ ਵੀ ਚਾਅ ਰਹਿੰਦਾ, ਹੈ ਨਾ। ਸੋ ਇਸ ਕਰਕੇ ਮੇਰਾ ਖਿਆਲ ਦਲਜੀਤ ਸਿੰਘ ਹੋਣਾ ਦਾ ਸੰਪਰਕ ਜਿਹੜਾ ਆ ਉਹ ਟੁੱਟ ਗਿਆ। ਸੁਣ ਰਹੇ ਹੋ ਤੁਸੀਂ, ਵੀਡੀਓ ਤਾਂ ਤੁਹਾਡਾ ਆਫ ਹੋ ਗਿਆ ਜੀ। ਹਾਂਜੀ, ਆ ਗਏ ਜੀ।
ਹਾਂਜੀ, ਸੌਰੀ, ਆਫ ਹੋ ਗਿਆ ਹੈ ਜੀ।
ਹਾਂਜੀ ਹਾਂਜੀ, ਆ ਗਿਆ। ਖੈਰ ਦਲਜੀਤ ਸਿੰਘ, ਜਿਸ ਤਰ੍ਹਾਂ ਮਤਲਬ ਹੁਣ ਆਪਾਂ ਮੇਲੇ ਦਾ ਮਾਹੌਲ ਸਿਰਜਣਾ, ਤੁਸੀਂ ਉੱਥੇ ਬੱਚਿਆਂ ਦੀ ਲਈ ਖੇਡਣ ਲਈ ਵੀ ਲਾਣਾ, ਖਾਣ ਪੀਣ ਦਾ ਵੀ, ਪਿਕਨਿਕ ਦਾ ਮਾਹੌਲ ਵੀ, ਫਿਰ ਗਾਉਣ ਪਾਣੀ ਦਾ ਵੀ, ਇਹ ਤਾਂ ਬੜੀ ਵਧੀਆ ਗੱਲ ਹੈ ਕਿ ਰੀਜਨਲ ਇਲਾਕੇ ਦੇ ਵਿੱਚ ਤੁਸੀਂ ਇਹ ਕਰ ਰਹੇ ਹੋ। ਇਹਦੇ ਨਾਲ ਨਾ ਜਿਹੜੀ ਕਮਿਊਨਿਟੀ ਦੀ ਹੈਲਥ ਹੈ, ਸੋਸ਼ਲ, ਬੜਾ ਪੋਜ਼ਿਟਿਵ ਇੰਪੈਕਟ ਪੈਂਦਾ। ਕੁਛ ਤੁਹਾਨੂੰ ਕਾਉਂਸਲ ਵਗੈਰਾ ਜਾਂ ਹੋਰ ਸਰਕਾਰ ਵੱਲੋਂ ਵੀ ਮਦਦ ਹੋ ਰਹੀ ਹੈ?
ਮਦਦ ਇੱਥੇ ਇੱਦਾਂ ਜੀ ਵੀ ਸਾਡੇ ਸਾਰੇ ਆ ਰਹੇ ਜੀ, ਜਿਵੇਂ ਐਮ ਪੀ, ਐਮ ਐਲ ਏ, ਕਾਉਂਸਲਰ ਸਾਰੇ ਆ ਰਹੇ ਜੀ। ਇਹਦੇ ਨਾਲ ਵੀ ਆਪਣੀ ਸਿੱਖ ਕਮਿਊਨਿਟੀ ਦਾ ਨਾਂ ਬਣਦਾ ਜੀ। ਈਵਨ ਅਸੀਂ ਜਿਹੜੇ ਗਰਾਊਂਡ 'ਚ ਕਰਾ ਰਹੇ ਹਾਂ ਜੀ, ਉਹਨਾਂ ਨੇ ਸਾਡੇ ਕੋਲ ਫੀਸ ਵੀ ਨਹੀਂ ਲਈ, ਕਿਉਂਕਿ ਉਹਨਾਂ ਨੇ ਵੀ ਸਾਡੀ ਸਪੋਰਟ ਕੀਤੀ। ਹਾਂਜੀ, ਅਤੇ ਬਾਕੀ ਆ ਵੀ ਲੋਕਲ ਜਿੱਦਾਂ ਆਪਣੀਆਂ ਔਜ਼ੀ ਟਰਾਂਸਪੋਰਟਸ ਨੇ, ਉਹਨਾਂ ਵੀ ਸਾਡਾ ਸਹਿਯੋਗ ਦਿੱਤਾ ਜੀ। ਇੱਥੋਂ ਦੇ ਲੋਕਲ ਕਾਲਜ, ਟ੍ਰੋਪਿਕਨਾ ਬਨਾਨਾ ਕੰਪਨੀ, ਜੋ ਆਪਣੇ ਪੂਰੇ ਸਿਡਨੀ ਦੇ ਵਿੱਚ ਹੀ ਬਨਾਨਾ ਸੇਲ ਕਰਦੀ ਆ ਵੀ
ਜੀ, ਉਹਨਾਂ ਦਾ ਕਨੈਕਸ਼ਨ ਟੁੱਟ ਰਿਹਾ ਤੇ, ਕਿਉਂਕਿ ਰੀਜਨਲ ਇਲਾਕੇ ਚ।
ਹਾਂਜੀ
ਹਾਂਜੀ, ਤੇ ਦਲਜੀਤ ਸਿੰਘ
ਰੀਜਨਲ ਇਲਾਕਾ। ਹਾਂਜੀ
ਹਾਂਜੀ ਹਾਂਜੀ, ਕੈਰੀ ਓਨ।
ਹੈਲੋ,
ਹਾਂਜੀ ਹਾਂਜੀ, ਆ ਰਹੀ ਆਵਾਜ਼। ਤੇ ਦਲਜੀਤ ਸਿੰਘ ਜੀ, ਇਹਦੀ ਟਿਕਟ ਬਾਰੇ ਇੱਕ ਵਾਰੀ ਫੇਰ ਦੱਸਿਓ, ਟਿਕਟ ਫ੍ਰੀ ਐਂਟਰੀ ਆ ਜਾਂ?
ਹਾਂਜੀ ਹਾਂਜੀ, ਫ੍ਰੀ ਐਂਟਰੀ ਆ ਜੀ, ਸਾਰੇ ਟੋਟਲੀ ਫ੍ਰੀ ਆ ਜੀ।
ਮੈਂ ਕਹਿੰਦਾ
ਵਗੈਰਾ ਦਾ ਆਪਣਾ ਚਾਹ ਵਗੈਰਾ ਸਾਡੇ ਲੋ ਜੀ।
ਦੇਖੋ, ਆਪਣੀ ਸਿੱਖ ਕਮਿਊਨਿਟੀ ਆਰਗੇਨਾਈਜ਼ ਕਰ ਰਹੀ ਹੈ, ਦੇਖ ਸਾਫ਼ ਸੁਥਰੀ ਗਾਇਕੀ ਨੂੰ ਕਰ ਰਹੀ ਹੈ। ਮੈਂ ਵਾਰਿਸ ਉਹਨਾਂ ਦੀ ਗੱਲ ਦੱਸਾਂ ਕਿ ਉਹਨਾਂ ਨੇ ਰਿਕਾਰਡ ਬਣਾਏ ਹੋਏ ਆ ਇਕੱਠ ਕਰਨ ਦੇ, ਮੈਲਬਨ ਦੇ ਵਿੱਚ ਇਕੱਠ ਦਾ, ਮਤਲਬ ਕਿੰਨੇ ਹਜ਼ਾਰ ਲੋਕ ਇਕੱਠ 'ਤੇ ਸੀ। ਮਤਲਬ ਮੈਂ ਉਹਨਾਂ ਦੀ, ਉਹਨਾਂ ਨੂੰ ਐਪਰੀਸ਼ੀਏਟ ਕਰਦਾ ਹਾਂ ਕਿ ਉਹ ਇਕੱਲੇ ਵੱਡੇ ਵੱਡੇ ਸ਼ੋਅ ਹੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਮੈਂ ਕਈ ਸਿੰਗਰਸ ਨੂੰ ਜਾਣਦਾ, ਮੇਰਾ ਤਾਂ ਬੜਾ ਵਾਹ ਪੈਂਦਾ ਰਹਿੰਦਾ ਆ ਕਿ ਅਸੀਂ ਉਹਨਾਂ ਨੂੰ ਕਈ ਵਾਰੀ ਸੱਦੀ ਦਾ ਵਲਗੁਲ ਕੇ ਜਾਓ, ਉਹ ਨਹੀਂ ਜੀ ਨਹੀਂ ਉੱਥੇ ਲੋਕ ਨਹੀਂ ਹੋਣੇ, ਥੋੜ੍ਹੇ ਲੋਕ ਹੋਣੇ ਆ, ਹਾਲਾਂਕਿ ਉਹਨਾਂ ਦੇ ਇਲਾਕੇ ਦੇ ਸਾਰਾ ਇੱਥੇ ਹੀ ਬੈਠਾ ਹੁੰਦਾ ਵੀ, ਉਹਨਾਂ ਦੇ ਬਜ਼ੁਰਗਾਂ ਦੇ ਵੀ ਹੁੰਦਾ, ਪਰ ਉਹ ਕਮਰਸ਼ੀਅਲ ਐਂਗਲ ਤੋਂ ਹੀ ਹਰ ਚੀਜ਼ ਨੂੰ ਦੇਖਦੇ ਨੇ ਕਿ ਨਹੀਂ 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 ਅਸੀਂ ਉਹਦੇ ਉੱਤੇ ਜੀ, ਸਾਡਾ ਪ੍ਰਮੋਟਰ ਨਹੀਂ ਮੰਨਦਾ, ਸਾਡਾ ਆਹ ਨਹੀਂ ਕਰਦਾ, ਉਹ ਨਹੀਂ ਕਰਦਾ। ਪਰ ਇਹ ਵਾਰਿਸ ਬ੍ਰਦਰਸ ਦਾ ਮੈਂ ਦੇਖਿਆ ਬਈ ਬਈ ਕਮਾਲ ਦੇ ਬੰਦੇ ਆ ਬਈ ਤਿੰਨੇ ਭਰਾ
ਬਹੁਤ ਹਾਂਜੀ ਜੀ ਬਹੁਤ ਨਾਈਸ ਪਰਸਨ ਹੈ ਜੀ ਐਵੇਂ ਉਹਨਾਂ ਦੀ ਪਿੱਠ ਸੁਣਦੀ ਹੈ ਜੀ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਨਾ ਖੁੱਲਾ ਖੜਾ ਦੇਖ ਕੇ ਵੀ ਬੇਹੱਦ ਖੁਸ਼ੀ ਹੋਈ ਜੀ ਉਹ ਸਾਡੇ ਕੋਲ ਟਾਈਮ ਵੀ ਸ਼ਾਇਦ ਵੱਧ ਸਪੈਂਡ ਕਰ ਰਿਹਾ ਜੀ ਇਸ ਏਰੀਏ ਦੇ ਵਿੱਚ ਤਾਂ ਖੁੱਲਾ ਖੜਾ ਕਰਕੇ ਵੀ ਅਸੀਂ ਹਾਲਾਂਕਿ ਜਿੱਥੇ ਉਹਨਾਂ ਦੀ ਅਕੋਮੋਡੇਸ਼ਨ ਤੇ ਜਿੱਥੇ ਸਾਡਾ ਇਨਸਵੇਲੇ ਮਤਲਬ ਕਿ ਇੱਥੋਂ 80-90 ਕਿਲੋਮੀਟਰ ਡਿਸਟੈਂਸ ਹੈ ਜੀ ਕਿਉਂਕਿ 5-star ਹੋਟਲ ਵੀ ਹੈਗੇ ਇਨਸਵੇਲ ਦੇ ਵਿੱਚ
ਜੀ ਜੀ
ਤਾਂ ਵੀ ਉਹ ਕਹਿੰਦੇ ਸਾਨੂੰ ਕੋਈ ਗੱਲ ਨਹੀਂ 2 ਦਿਨ ਆਵਾਂਗੇ ਜੀ ਅਸੀਂ ਟਰੈਵਲ ਕਰਕੇ ਆਵਾਂਗੇ
ਠੀਕ ਠੀਕ
ਹਾਂਜੀ ਤੇ ਉਹ ਇਸ ਤੋਂ ਉੱਪਰ ਕੀ ਕਰ ਸਕਦੇ
ਨਹੀਂ
ਬਸ ਉਹਨਾਂ ਦੇ ਕੋਈ ਸਾਡੇ ਨਾਲ ਪੈਸੇ ਦੀ ਗੱਲ ਨਹੀਂ ਕੀਤੀ ਵੀ ਸੀ ਕੀ ਲੈਣਾ ਕੀ ਨਹੀਂ ਜੀ ਚਲੋ ਜੋ ਵਾਲੀ ਜੀ ਠੀਕ ਆ ਪਰ ਵੀ ਬਹੁਤ ਜਲਦੀ ਸਪੋਰਟ ਕੀਤੀ ਕਲਾਕਾਰ ਤੋਂ ਲੈ ਕੇ ਬੱਚੇ ਬੀਬੀਆਂ ਸਾਡੇ ਲੋਕਲ ਬਿਜ਼ਨਸਮੈਨ ਕੋਈ ਵੀ ਫਾਰਮਰ ਟੈਕਸੀ ਵਾਲਾ ਡਰਾਈਵਰ ਕੋਈ ਵੀ ਜੀ ਭਲਾ ਵਰਕਰ ਆ ਭਲਾ ਕੋਈ ਕੰਟਰੈਕਟਰ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਜੀ ਜਿੰਨੇ ਐਕਸਪੈਕਟ ਕੀਤੇ ਉਸ ਤੋਂ ਸਾਨੂੰ ਵਧੀਆ ਉਹਨਾਂ ਰਿਸਪੋਂਸ ਦਿੱਤਾ ਜੀ
ਬਹੁਤ ਵਧੀਆ
ਬਾਕੀ ਅਸੀਂ ਵੀ ਪਾਰਦਰਸ਼ੀ ਆ ਜੀ ਸਾਡਾ ਗਰੁੱਪ ਆ ਤਕਰੀਬਨ ਹਰੇਕ ਬੰਦਾ ਉਹਦੇ ਚ ਇਨਵੋਲਵ ਆ ਹਰੇਕ ਸੈਚਰਡੇ ਨੂੰ ਜੋ ਵੀ ਬੈਂਕ ਸਟੇਟਮੈਂਟ ਹੁੰਦੀ ਉਹਦੇ ਵਿੱਚ ਪਾਈ ਜਾਂਦੀ ਆ ਜੀ
ਠੀਕ ਹੈ
ਤਾਂ ਹਰੇਕ ਬੰਦੇ ਨੂੰ ਸ਼ੇਅਰ ਕੀਤੀ ਜਾਂਦੀ ਆ ਵੀ ਆਹ ਹੋ ਰਿਹਾ ਇਹਦੇ ਨਾਲ ਇਹ ਵੀ ਸਾਡੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਹੋਊਗਾ ਜੀ
ਨਹੀਂ ਨਹੀਂ ਵਧੀਆ ਤੁਸੀਂ ਨੀਟ ਐਂਡ ਕਲੀਨ ਸਾਫ਼ ਸੁਥਰਾ ਰੱਖਿਓ ਲੋਕੀ ਚਾਹੁੰਦੇ ਆ ਸਾਫ਼ ਸੁਥਰਾ ਉੱਦਾਂ ਦੂਜਾ ਕੰਮ ਤਾਂ ਦੇਖੋ ਆਪਣੇ ਰੀਜਨਲ ਇਲਾਕਿਆਂ ਦੇ ਵਿੱਚ ਸਾਨੂੰ ਕਰਨਾ ਵੀ ਨਹੀਂ ਚਾਹੀਦਾ ਆਪਾਂ ਪੇਂਡੂ ਇਲਾਕੇ ਹਾਂ ਅਤੇ ਵਧੀਆ ਆਪਾਂ ਵਿਚਰਦੇ ਹਾਂ ਤੁਸੀਂ ਵੀ ਖੇਤੀ ਕਰਦੇ ਹੋ ਸਾਡੇ ਵੀ ਸਾਰੇ ਖੇਤੀ ਵਾਲੇ ਇਲਾਕੇ ਆ ਪਰ ਚੜ੍ਹਦੀ ਕਲਾ 'ਚ ਰਹੋ ਸਾਡੀ ਇਹੀ ਅਰਦਾਸ ਹੈ ਦਲਜੀਤ ਸਿੰਘ ਜੀ ਅਤੇ ਅਸੀਂ ਇਸ ਨੂੰ ਪ੍ਰਮੋਟ ਕਰਦੇ ਰਹਾਂਗੇ ਸ਼ੇਅਰ ਵੀ ਕਰਦੇ ਰਹਾਂਗੇ ਅਤੇ ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਹੋਰ ਆਪਣੇ ਇਲਾਕੇ ਦਾ ਸਾਂਝਾ ਕਰਨਾ ਚਾਹੂੰ ਸਾਡੇ ਨਾਲ
ਥੈਂਕ ਯੂ ਭਾਈ ਤੁਸੀਂ ਸਾਨੂੰ ਯਾਦ ਕੀਤਾ ਜੀ ਨਹੀਂ ਫਾਰ ਨਾਰਥ ਕੁਈਨਸਲੈਂਡ ਲਾਉਣ ਦੇ ਵਿੱਚ ਤਾਂ ਆਪਣੀ ਆਸਟ੍ਰੇਲੀਅਨ ਗਵਰਨਮੈਂਟ ਵੀ ਸਾਨੂੰ ਭੁੱਲ ਜਾਂਦੀ ਜੀ ਏਡੀ ਦੂਰ ਯਾਰ ਇਹਨਾਂ ਨੂੰ ਕੋਈ ਗਰਾਂਟ ਨਹੀਂ ਦੇਣੀ
ਆਹੋ ਉਹ ਤਾਂ ਕਹਿੰਦੇ ਸੀ ਜਾਪਾਨ ਨਹੀਂ ਉਹ ਇਹ ਤਾਂ ਇੱਕ ਵਾਰੀ ਇਹ ਵੀ ਕਹਿੰਦੇ ਇਹ ਜਾਪਾਨ ਨੂੰ ਦੇ ਦਿਓ ਬ੍ਰਿਸਬਨ ਦਾ ਪਰਲਾ ਪਾਸਾ ਜਾਪਾਨ ਵਾਲਿਆਂ ਨੂੰ ਛੱਡ ਦਿਓ ਹੈਨਾ
ਸਾਡਾ ਵੀ ਰੌਲਾ ਪੈ ਜਾਂਦਾ ਜੀ ਕਹਿੰਦੇ ਨਾਰਥ ਕੁਈਨਸਲੈਂਡ ਵੱਖਰਾ ਕਰ ਦਿਓ ਬ੍ਰਿਸਬਨ ਵੱਖਰਾ ਕਰ
ਹਾਂ ਸਹੀ ਗੱਲ ਹੈ ਸਹੀ ਗੱਲ ਹੈ ਬ੍ਰਿਸਬਨ ਵਾਲੇ ਸਾਰੇ ਸ਼ਹਿਰ ਵਾਲੇ
ਇਸ ਏਰੀਆ ਨੇ ਸਾਨੂੰ ਬਹੁਤ ਕੁਝ ਦਿੱਤਾ ਜੀ ਜਿੰਨੇ ਬਹੁਤ ਮਤਲਬ ਕਿ ਆਪਣੇ ਸਟੂਡੈਂਟ ਆ ਅਸੀਂ ਵੀ ਸਟੂਡੈਂਟ ਲਾਈਫ 'ਚ ਇੱਥੋਂ ਹੀ ਪੱਕੇ ਨੇ ਜੀ
ਜੀ ਜੀ
ਕਿਉਂਕਿ ਇਮੀਗ੍ਰੇਸ਼ਨ ਨੇ ਸਭ ਤੋਂ ਵਧੀਆ ਰੂਲ ਇੱਥੋਂ ਦੇ ਆ ਅੱਜ ਵੀ ਇੱਦਾਂ ਜੀ
ਕੁਛ
ਹਫ਼ਤੇ ਹੀ ਤੁਹਾਡੇ ਵਿਜੇ ਆ ਜਾਂਦੇ ਵੀ ਇਸ ਏਰੀਏ ਨੂੰ ਅਸੀਂ ਭੁੱਲ ਨਹੀਂ ਸਕਦੇ ਜਿੱਥੋਂ ਸਾਨੂੰ ਬਹੁਤ ਕੁਛ ਮਿਲਿਆ
ਨਹੀਂ ਨਹੀਂ ਬਹੁਤ ਵਧੀਆ
ਸਾਨੂੰ ਸਟੈਂਡ ਇੱਥੋਂ ਤੱਕ ਹਾਲਾਂਕਿ 95% ਜਿਹੜਾ ਆਸਟ੍ਰੇਲੀਆ ਨੂੰ ਬਨਾਨਾ ਦਿੱਤਾ ਜਾਂਦਾ ਇਸ ਏਰੀਏ 'ਚ ਜਾਂਦਾ ਜੀ
ਦੇਖੋ ਮੈਨੂੰ ਯਾਦ ਹੈ ਜਦੋਂ ਸਿੱਖ ਖੇਮਾ ਨੂੰ ਮੈਂ ਲੀਡ ਕਰ ਰਿਹਾ ਸੀ ਹੁਣ ਵੀ ਆ ਗ੍ਰਿਫਿਤ ਵੀ ਆ ਤੁਹਾਡੇ ਨੌਰਥ ਕੁਈਨਜ਼ਲੈਂਡ ਤੋਂ ਬਨਾਨਾ ਪਪੀਤੇ ਬੜਾ ਕੁਛ ਆਉਂਦਾ ਰਿਹਾ ਗੇਮਾਂ ਦੇ ਵਿੱਚ ਅਤੇ ਹੁਣ ਵੀ ਤੁਸੀਂ ਮਦਦ ਕਰਦੇ ਹੋ ਅਤੇ ਆਉਣ ਵਾਲੇ ਸਮਿਆਂ 'ਚ ਵੀ ਕਰਦੇ ਰਹੋਗੇ ਅਤੇ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ ਅਤੇ ਅਸੀਂ ਸੁਨੇਹੇ ਲਾਉਂਦੇ ਰਹਾਂਗੇ ਥੈਂਕ ਯੂ ਜੀ ਥੈਂਕ ਯੂ ਸੋ ਇਹ ਸਨ ਦਲਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਸਨ ਅਤੇ ਅਮਰੀਕ ਭਾਅ ਜੀ
ਜੀ ਅਮਨਦੀਪ ਇੱਕ ਗੱਲ ਮੈਂ ਇੱਥੇ ਕਹਿਣੀ ਚਾਹੁੰਦਾ ਹਾਂ ਜਦੋਂ ਵੀ ਨਾ ਕੋਈ ਵੱਡਾ ਖਿਡਾਰੀ ਹੋਵੇ ਜਾਂ ਵੱਡਾ ਲੇਖਕ ਹੋਵੇ ਜਾਂ ਪ੍ਰਸਿੱਧ ਪਰਸਨੈਲਿਟੀ ਤੁਹਾਡੇ ਵਰਗੀ ਹੋਵੇ ਜਾਂ ਹੋਰ ਕੋਈ ਇੱਦਾਂ ਦੇ ਬੰਦੇ ਹੋਣ ਉਹ ਫਿਰ ਬੰਦਾ ਕਹਿੰਦਾ ਸਾਡੇ ਤਾਂ ਇਹ ਤਾਂ ਸਾਡੇ ਇਲਾਕੇ ਦੀ ਹੈ ਸਾਨੂੰ ਜਾਣਦੇ ਆ ਪਰ ਮੈਂ ਨਾ ਇੱਥੇ ਝੂਠ ਨਹੀਂ ਬੋਲਦਾ ਸੱਚੀ ਗੱਲ ਕਰਦਾ ਵੀ ਵਾਰਸ ਜਿਹੜੇ ਬ੍ਰਦਰਸ ਆ ਉਹ ਸਾਡੇ ਪਿੰਡਾਂ ਕੋਲ ਦੇ ਹੀ ਆ ਹੁਣ ਮਾਲ ਪੁਲਾਈ ਸੜਕ ਜਿਹੜੀ ਨਾ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਨੂੰ ਜਾਂਦੀ ਹੈ
ਹੱਲੂਵਾਲ ਦੇ
ਉਹਨਾਂ ਦਾ ਹੱਲੂਵਾਲ ਦੇ ਉਹਨਾਂ ਦਾ ਪਿੰਡ ਚੜ੍ਹਦਿਆਂ ਨੂੰ ਪੈਂਦਾ ਸਾਡਾ ਪਿੰਡ ਲੈਂਦਿਆਂ ਨੂੰ ਪੈਂਦਾ ਇਹ ਹੱਲੂਵਾਲ ਦੇ ਵਿੱਚ ਨਾ ਇੱਕ ਬਹੁਤ ਵੱਡਾ ਚੋ ਆ ਹੱਲੂਵਾਲ ਜੇ ਜਾਣਾ ਹੋਵੇ ਉਹ ਚੋ ਕ੍ਰੋਸ ਕਰਕੇ ਜਾਣਾ ਪੈਂਦਾ ਇੱਕ ਵਾਰੀ ਰੌਲੀ ਪੈ ਗਈ ਚੋ ਆ ਗਿਆ ਉਹ ਕਈ ਬੰਦੇ ਇੱਦਾਂ ਦੇ ਜਿਹਨਾਂ ਨੂੰ ਚੋ ਦਾ ਪਤਾ ਨਹੀਂ ਖੱਡਾਂ ਦੇ ਪਤਾ ਹੁੰਦਾ ਪੰਜਾਬ ਦੇ ਹੋਊਗੇ ਜਾਂ ਹੋਰ ਉਹ ਕਹਿੰਦੇ ਸਮਝ ਚੀਤੇ ਆ ਗਏ ਜਾਂ ਹੋਰ ਕੋਈ ਇੱਦਾਂ ਦੀ ਚੀਜ਼
ਡਾਂਗਾ ਲਈ ਫਿਰ
ਸੀਗਾ ਉਹ ਡਾਂਗਾ ਲਈ ਘੁੰਮਣ ਸੀਗਾ ਚੋ ਹੁੰਦਾ ਜਿੱਦਾਂ ਖੱਡ ਆ ਪਾਣੀ ਜਿੱਥੇ ਆਉਂਦਾ
ਪਾਣੀ ਚੜ੍ਹ
ਕਹਿੰਦੇ ਆ ਪਾਣੀ ਚੜ੍ਹ ਜਾਂਦਾ ਇੱਦਾਂ ਦਾ ਵੀ ਰੌਲਾ ਪੈ ਜਾਂਦਾ
ਅਸੀਂ ਨਾ ਫਸਣ ਲੱਗੇ ਸੀਗੇ ਪਿਛਲੀ ਵਾਰੀ ਗਏ ਸੀ ਮੱਥਾ ਟੇਕਣ ਉੱਥੇ ਹੱਲੂਵਾਲ ਦੇ ਨਾਲ ਹੀ ਪਿੰਡ ਨੇ ਸੰਤਾਂ ਦਾ ਜਗ੍ਹਾ ਉੱਥੇ ਅਖੰਡ ਪਾਠ ਸਾਹਿਬ ਸੀਗਾ
ਹਾਂਜੀ ਹਾਂਜੀ
ਤੇ ਅਸੀਂ ਕੁਦਰਤੀ ਭੁਲੇਖੇ ਨਾਲ ਕਹਾਰਪੁਰ ਵਾਲੇ ਸੰਤਾਂ ਦੇ ਤੇ ਉੱਥੇ ਅਸੀਂ ਗਏ ਸੀ ਤੇ ਅਸੀਂ ਉੱਧਰੋਂ ਹੱਲੂਵਾਲ ਵੱਲ ਤੋਂ ਸਾਨੂੰ GPS ਲੈ ਗਿਆ ਤੇ ਚੋ ਦੇ ਉੱਪਰੋਂ ਅਸੀਂ ਚੋ ਦੇ ਉੱਪਰੋਂ ਗਾਂਹ ਨਹੀਂ ਜਾ ਸਕੇ ਕਿਉਂਕਿ ਗਾਂਹ ਫਿਰ ਕਾਫੀ ਦਲਦਲ ਹੋਈ ਸੀ ਮੀਂਹ ਪੈ ਕੇ ਹਟਿਆ ਸੀ ਖੈਰ ਐਨੀਵੇ
ਅਮਨਦੀਪ ਤੁਹਾਡੀ ਉਹਨਾਂ ਦੇ ਨਾਲ ਮਿੱਤਰਤਾ ਆ ਮੈਨੂੰ ਅੱਜ ਪਤਾ ਲੱਗਾ ਮਿੱਤਰਤਾ ਹੀ ਨਹੀਂ ਹੈ ਗਹਿਰੀ ਮਿੱਤਰਤਾ ਆ ਕੋਈ ਕਦੀ ਮੁਰਕੀ ਲਵਾ ਦਿਓ
ਮੁਰਕੀ ਤੁਹਾਡੇ ਤੁਹਾਨੂੰ ਟਾਈਮ ਨਾ ਦਵਾ ਦਈਏ ਤੁਹਾਨੂੰ ਉੱਥੇ ਆਉਣਾ ਦਲਜੀਤ ਸਿੰਘ ਹੋਣਾ ਸਟੇਜ ਤਾਂ ਇਹਨਾਂ ਕੋਲ ਹੀ ਆ ਤੁਹਾਨੂੰ ਜਿੱਦਾਂ ਪਹਿਲਾਂ ਨਹੀਂ ਗਾਉਂਦੇ ਹੁੰਦੇ ਸਿੰਗਰਾਂ ਤੋਂ ਪਹਿਲਾਂ ਆਪਾਂ ਜਿੱਦਾਂ ਨਵੇਂ ਗਾਉਂਦੇ ਓਨਟਰੇ ਸਿੰਗਰ ਹਨਾ ਤੇ ਤੁਹਾਡੇ ਉੱਤੇ ਲਵਾ ਨਾ ਦਈਏ ਦੋ ਕੁ ਮੁਰਕੀਆਂ ਪੂਛ ਵਾਲੇ ਤੋਂ ਨਾਲ ਪੂਛ ਵਾਲੇ ਨੂੰ ਲੈ ਜਾਓ
ਉਹਨੂੰ ਵੀ ਲਾਜਮਾ ਕਰਕੇ ਢੋਲਕੀਆਂ ਜਾਣੇ। ਚਲੋ ਇਹ ਤਾਂ ਤੁਹਾਡੀ ਮਰਜ਼ੀ, ਅਗਲੀ ਗੱਲ ਕਰੋ।
ਅਗਲੀ ਹੁਣ ਕਿਹੜੀ ਗੱਲ ਕਰਨੀ ਹੈ ਭਾਜੀ? ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਪਾਲਾ ਬੈਂਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਪਾਲਾ ਬੈਂਸ ਜੀ, ਕੋਬਰਮ ਵਾਲਿਓ, ਠੀਕ ਠਾਕ ਹੋ? ਔਰ ਸਾਡੇ ਬੜੇ ਹੀ ਵੱਡੇ ਸਪੋਰਟਰ ਜਸਪਾਲ ਸੰਧੂ ਬ੍ਰਿਸਬਨ ਤੋਂ ਜੁੜੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸ਼ੁਰੂ ਤੋਂ ਹੀ ਹਰਮਨ ਰੇਡੀਓ ਤੋਂ ਸ਼ੁਰੂ ਤੋਂ ਹੀ ਇਹ ਸਾਡੇ ਨਾਲ ਨੇ। ਪਹਿਲਾਂ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਤੋਂ ਸਾਡੀਆਂ ਸਾਂਝਾਂ ਪਈਆਂ ਸੀ, ਹੁਣ ਵੀ ਨਾਲ ਨੇ, ਉਦੋਂ ਵੀ ਨਾਲ ਨੇ, ਹਮੇਸ਼ਾ ਹੀ ਸਾਡੇ ਪਰਿਵਾਰਾਂ ਵਾਲੀ ਸਾਂਝ ਬਣੀ ਹੋਈ ਆ। ਅਤੇ ਇੱਧਰ ਗੋਲਡ ਕੋਸਟ ਤੋਂ ਇੱਕ ਹੋਰ ਸਾਡੇ ਪਰਿਵਾਰਕ ਮੈਂਬਰ ਕੁਲਵਿੰਦਰ ਧਾਲੀਵਾਲ ਸਾਹਿਬ ਜੁੜੇ ਨੇ, ਅਤੇ ਇਹਨਾਂ ਨੇ ਵੀ ਧੱਕ ਪਾਈ ਹੋਈ ਹੈ ਜੀ ਗੋਲਡ ਕੋਸਟ ਦੇ ਵਿੱਚ, ਬੜਾ ਵਧੀਆ ਇਹਨਾਂ ਦਾ ਰਹਿਣੀ ਬਹਿਣੀ ਆ। ਅਤੇ ਸਾਡੇ ਨਾਲ ਬਲਜੀਤ ਸਿੰਘ ਵੀ ਜੁੜੇ ਨੇ, ਉਹ ਵੀ ਇੱਕ ਫੋਟੋ ਭੇਜ ਰਹੇ ਨੇ, ਅਤੇ ਮੇਰੀ ਫੋਟੋ ਭੇਜ ਰਹੇ ਨੇ ਪਹਿਲੀ ਤਾਂ ਚਲੋ ਹਾਂ। ਅਤੇ ਇੱਧਰ ਦਰਸ਼ਨ ਸਿੰਘ ਬਿੱਟੂ ਗ੍ਰਿਫਤ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਸਤਿ ਸ਼੍ਰੀ ਅਕਾਲ ਜੀ, ਵੀ ਆਰ ਇੰਜੋਇੰਗ ਯੂਅਰ ਪ੍ਰੋਗਰਾਮਸ, ਵੀ ਆਰ ਪਲਾਂਟਿੰਗ ਔਰੇਂਜ ਪਲਾਂਟਸ।
ਅੱਛਾ ਜੀ।
ਐਵਰੀ ਵਨ ਲਿਸਨਿੰਗ ਯੂਅਰ ਮੋਰਨਿੰਗ ਸ਼ੋ ਹੀਅਰ, ਕੰਮ ਵੀ ਕਰ ਰਹੇ ਹੈ। ਦਰਸ਼ਨ ਸਿੰਘ ਬਿੱਟੂ ਜੰਮੂ ਵਾਲੇ, ਕਿਆ ਬਾਤ ਹੈ! ਸੰਗਤਰਿਆਂ ਦੀ ਬਿਜਾਈ ਚੱਲ ਰਹੀ ਹੈ ਜੀ ਉੱਥੇ, ਬਾਗ ਲੱਗ ਰਹੇ ਨੇ ਬਾਗ। ਤੇ ਹੁਣ ਸਿੱਖ ਖੇਡਾਂ ਦੇ ਨਾ ਜਾਂ ਹੋਰ ਗ੍ਰਿਫਤ ਸ਼ਹੀਦੀ ਟੂਰਨਾਮੈਂਟ ਦੇ ਵਿੱਚ ਹੁਣ ਸੰਗਤਰੇ ਇਹਨਾਂ ਦੇ ਫਾਰਮ ਤੋਂ ਆਇਆ ਕਰਨਗੇ।
ਠੀਕ ਹੈ।
ਵੈਸੇ ਤਾਂ ਇਹ ਜ਼ਿੰਮੇਵਾਰੀ ਛਪਟਣ ਵਾਲੇ ਜਾਂ ਗ੍ਰਿਫਤ ਵਾਲੇ ਵੀ ਲੈ ਲੈਂਦੇ ਨੇ, ਗ੍ਰਿਫਤ ਤਾਂ ਪਹਿਲਾਂ ਹੀ ਬਹੁਤ ਸੰਗਤਰੇ, ਉੱਥੇ ਨੂੰ ਨਾ ਭੇਜ ਦਿਓ ਜੀ ਕਿਤੇ, ਉਹ ਪਹਿਲਾਂ ਹੀ ਜ਼ਿਆਦਾ ਆ। ਤਾਂ ਹਰਪ੍ਰੀਤ ਸਿੰਘ ਸਾਡੇ ਐਡਲੇਡ ਵਾਲੇ, ਜਿਹੜੇ ਪਹਿਲਾਂ ਡਾਰਵੇ ਰਹਿੰਦੇ ਸੀ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਐਡਲੇਡ ਦੇ ਵਿੱਚ ਵੀ ਕੱਲ੍ਹ ਜੀ ਵਿਰਸਾ ਸ਼ੋਅ ਸੀ ਅਤੇ ਬਹੁਤ ਭਰਵਾਂ ਇਕੱਠ ਸੀਗਾ ਉੱਥੇ। ਚਲੋ ਬਹੁਤ ਵਧੀਆ ਜੀ, ਦੇਖੋ ਸਾਫ਼ ਸੁਥਰੇ ਗਾਇਕ ਨੇ ਅਤੇ ਉਹਨਾਂ ਨੂੰ ਕੌਣ ਨਹੀਂ ਪਸੰਦ ਕਰਦਾ, ਹੈ ਨਾ? ਮਤਲਬ ਇਹ ਇੱਕ ਵਧੀਆ ਗੱਲ ਹੈ। ਤਾਂ ਬਾਕੀ ਚਲੋ ਹੋਰ ਵੀ ਸਾਡੇ ਨਾਲ ਸਰੋਤੇ ਜੁੜਦੇ ਨੇ, ਦਲਜੀਤ ਸਿੰਘ ਧੰਨਵਾਦ ਕਰ ਰਹੇ ਨੇ ਜੀ। ਤਾਂ ਦੇਖੋ ਚੈਨਲ ਭਾਅ ਜੀ ਇੰਨੇ ਹਨ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਧਰੋਂ ਮੈਸੇਜ ਲਵਾਂ ਅਤੇ ਕਿੱਧਰੋਂ ਛੱਡਾਂ। ਦਿਲ ਵਾਲੀਆਂ ਗੱਲਾਂ ਨੇ, ਚਲੋ ਆਪਾਂ ਦਿਲ ਵਾਲੀਆਂ ਗੱਲਾਂ ਕਰਨੀਆਂ ਨੇ। ਭਾਅ ਜੀ ਹੁਣ ਇਹ ਦੱਸੋ ਵੀ ਇੰਗਲੈਂਡ ਦਾ ਉੱਦਾਂ ਕਿੱਦਾਂ ਹਾਲ ਹੈ, ਮਤਲਬ ਕਮਿਊਨਿਟੀ ਵਾਈਜ਼? ਜਿਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ 'ਤੇ ਸੁਣਦੇ ਹਾਂ ਜੀ ਕਨੇਡਾ ਦਾ ਬੜਾ ਬੁਰਾ ਹਾਲ ਹੈ, ਹੁਣ ਤਾਂ ਵੀਡੀਓ ਵੀ ਆਉਂਦੇ ਨੇ, ਨੌਕਰੀਆਂ ਨਹੀਂ ਮਿਲਦੀਆਂ, ਅਪੀਲਾਂ ਵੀ ਹੋ ਰਹੀਆਂ ਵੀ 7-7 ਮਹੀਨੇ ਹੋ ਗਏ ਜੀ ਨਿਆਣਿਆਂ ਨੂੰ ਗਿਆ ਨੂੰ, ਹਜੇ ਤੱਕ ਜੋਬ ਨਹੀਂ ਮਿਲੀ, ਸੂਸਾਈਡ ਰੇਟ ਵੀ ਕਾਫੀ ਹੋ ਰਿਹਾ ਆ, ਹੈ ਨਾ? ਬੱਚੇ ਗਲਤ ਸਟੈਪਾਂ ਦੇ ਵਿੱਚ ਵੀ ਪੈ ਰਹੇ ਨੇ, ਡਰੱਗਾਂ ਦੇ ਵਿੱਚ ਵੀ ਪੈ ਰਹੇ ਨੇ, ਜਿਹੜਾ ਜਿਸਮੀ ਜੋਸ਼ ਸ਼ੋਸ਼ਣ ਹੈ ਉਹਦੇ ਵਿੱਚ ਵੀ ਫਸੇ ਜਾ ਰਹੇ ਨੇ। ਕੰਪੈਰੇਟਿਵਲੀ ਰਿਪੋਰਟਾਂ ਤਾਂ ਇੰਗਲੈਂਡ ਦੀਆਂ ਵੀ ਇਸ ਤਰ੍ਹਾਂ ਹੀ ਸੁਣਦੇ ਹੁੰਦੇ ਹਾਂ, ਪਰ ਹੁਣ ਤੁਸੀਂ ਜਾ ਕੇ ਖੁਦ ਅੱਖੀਂ ਦੇਖਿਆ, ਲੋਕਾਂ ਨੂੰ ਮਿਲੇ, ਅਤੇ ਕੀ ਰਿਪੋਰਟ ਹੈ ਇੰਗਲੈਂਡ ਦੀ, ਮਤਲਬ ਆਪਣੇ ਭਾਈਚਾਰੇ ਦੀ?
ਅਮਦੀਪ, ਇੰਗਲੈਂਡ ਦੇ ਵਿੱਚ ਗੱਲ ਤਾਂ ਇਹ ਹੋਈ ਸੀ ਕਿ ਅਨਪਲਾਇਮੈਂਟ ਰੇਟ ਕਿੰਨਾ ਹੈ, ਕੋਈ ਪੋਜ਼ਿਟਿਵ ਹੀ ਵੈਸੇ ਗੱਲ ਲੋਕਾਂ ਨੇ ਦੱਸੀ ਕਿ ਕੰਮ ਹੈਗੇ ਆ, ਥੋੜ੍ਹੇ ਬਹੁਤ ਮਿਲ ਜਾਂਦੇ ਆ, ਘਰਾਂ ਦੇ ਵਿੱਚ ਵੀ ਕੰਮ ਆ, ਲੇਕਿਨ ਮੈਂ ਉੱਥੇ ਢਾਣੀਆਂ ਦੇਖੀਆਂ ਜਿਹੜੀਆਂ ਸ਼ਹਿਰਾਂ ਦੇ ਬਾਹਰ, ਜਿੱਦਾਂ ਸਾਊਥ ਹੋਲ ਆ, ਨਾਲ ਈਲਿੰਗ ਬ੍ਰੋਡਵੇ ਆ, ਇੱਥੇ ਜਿਹੜੇ ਆਲੇ ਦੁਆਲੇ ਦੇ ਇਲਾਕੇ ਸਲੋ ਆ, ਇਹਨਾਂ ਇਲਾਕਿਆਂ ਵਿੱਚ ਇੱਕ ਉੱਥੇ ਬਣੇ ਹੁੰਦੇ ਜਿੱਥੇ ਤੁਸੀਂ ਲੇਬਰ ਪਰਚੇਜ ਕਰ ਸਕਦੇ ਆ, ਉਹ ਡਿਸਪਲੇ ਕਰਦੇ ਆਪਣੇ ਆਪ ਨੂੰ ਕਿ ਸਾਨੂੰ ਆਪਣੇ ਕੰਮ 'ਤੇ ਲੈ ਜਾਓ, ਅਸੀਂ ਤੁਹਾਡੇ ਘਰ ਕੋਈ ਵੀ ਕੰਮ ਅਸੀਂ ਕਰ ਦੇਵਾਂਗੇ, 100 ਪਾਉਂਡ ਤੋਂ ਲੈ ਕੇ 80 ਪਾਉਂਡ ਤੋਂ ਲੈ ਕੇ 100 ਪਾਉਂਡ ਤੱਕ ਦਿਹਾੜੀ ਹੈਗੀ ਆ। ਲੇਕਿਨ ਉੱਥੇ ਜੇ ਕਾਫੀ ਸਟੂਡੈਂਟ ਗਏ ਆ, ਅਤੇ ਮੈਂ ਬਹੁਤੇ ਕਿਉਂਕਿ ਵਿਆਹ ਦੇ ਵਿੱਚ ਜ਼ਿਆਦਾ ਮਸ਼ਰੂਫੀਅਤ ਹੋਣ ਦੇ ਕਾਰਨ ਜ਼ਿਆਦਾ ਬਹੁਤੇ ਲੋਕਾਂ ਨਾਲ ਇਸ ਵਿਸ਼ੇ 'ਤੇ ਗੱਲ ਨਹੀਂ ਹੋਈ, ਲੇਕਿਨ ਲੱਗਦਾ ਸੀ ਕਿ ਉੱਥੇ ਜਿਹੜੇ ਆ ਸਟੂਡੈਂਟ ਆ ਜਾਂ ਹੋਰ ਜਿਹੜੇ ਸੈਰ ਕਰਨ ਜਾਂਦੇ ਲੋਕ ਆ, ਵਿਜ਼ਟਰ ਆ, ਉਹ ਕਈ ਵਾਰੀ ਸਟਰਗਲ ਕਰਦੇ ਆ ਕੰਮ ਟੋਲਣ ਨੂੰ। ਲੇਕਿਨ ਜਿੱਥੋਂ ਤੱਕ ਖੇਤਾਂ ਦਾ ਸਵਾਲ ਆ, ਖੇਤਾਂ ਦੇ ਵਿੱਚ ਉੱਥੇ ਆਮ ਤੌਰ 'ਤੇ ਕੰਮ ਮਿਲ ਜਾਂਦਾ ਆ, ਕਿਉਂਕਿ ਖੇਤਾਂ ਦੇ ਵਿੱਚ ਪੈਕਿੰਗ ਦਾ ਕੰਮ ਹੁੰਦਾ, ਸਬਜ਼ੀਆਂ ਨੂੰ ਪੈਕ ਕਰਦੇ ਆ, ਹੋਰ ਇੱਦਾਂ ਦੀਆਂ ਕਈ ਕਈ ਇੰਡਸਟਰੀ ਜਿਹੜੇ
ਭਾਜੀ ਇੰਡਸਟਰੀ। ਇੱਕ ਮਿੰਟ ਤੁਹਾਨੂੰ ਮੈਂ ਪੌਜ਼ ਕਰ ਰਿਹਾ। ਹੁਣ ਖੇਤਾਂ ਦੇ ਕੰਮ ਤਾਂ ਜਿੱਦਾਂ ਅੱਜ ਤੋਂ 10-15 ਸਾਲ ਪਹਿਲਾਂ ਪਿੰਡਾਂ 'ਚੋਂ ਅਸੀਂ ਜਾਂਦੇ ਹੁੰਦੇ ਸੀ, ਸਾਡੇ ਵਰਗੇ ਬੰਦੇ ਜਿਹਨਾਂ ਨੇ ਖੇਤਾਂ ਦਾ ਕੰਮ ਕੀਤਾ ਆ, ਉੱਥੇ ਸਬਜ਼ੀਆਂ ਤੋੜੇ, ਕਿਉਂਕਿ ਇੰਗਲੈਂਡ 'ਚ ਠੰਡ ਬਹੁਤ ਹੁੰਦੀ ਆ, ਹੱਥ ਜੰਮ ਜਾਂਦੇ ਨੇ। ਤੁਹਾਨੂੰ ਲੱਗਦਾ ਕਿ ਜਿਹੜੀ ਹੁਣ ਜਨਰੇਸ਼ਨ ਜਾ ਰਹੀ ਆ ਉਹ ਖੇਤਾਂ ਦੇ ਕੰਮਾਂ ਜੋਗੀ ਹੈਗੇ ਆ?
ਜਿਸੇ ਲੋੜ ਪੈਂਦੀ ਫਿਰ ਕਰ ਹੀ ਲੈਂਦੇ ਹੁਣ ਜਿੱਦਾਂ ਹੁਣ।
ਪਰ ਮੈਨੂੰ ਮੈਨੂੰ ਕਈ ਵਾਰੀ ਇਉਂ ਲੱਗਦਾ ਹੁੰਦਾ ਕਿ ਸਾਡੇ ਬੰਦੇ ਜਿਹੜੇ ਨੌਜਵਾਨ ਹੈ ਉਹ ਟੂ ਮੱਚ ਪੈਂਪਰਿੰਗ ਹੋਈ ਪਈ ਆ ਨਿਆਣਿਆਂ ਨੂੰ, ਘਰੇ ਹੀ ਨੌਕਰ ਚੱਕਰ ਹੈ ਅਤੇ ਉਹ ਜੋਬ ਰੈਡੀ ਨਹੀਂ ਹੈਗੇ, ਕਿਤੇ ਕੰਮ ਕਰਨ ਦੇ ਰੈਡੀ ਨਹੀਂ ਹੈਗੇ, ਤਾਂ ਕਰਕੇ ਜੋਬਾਂ ਤਾਂ ਬਥੇਰੀਆਂ ਆ ਆਸਟ੍ਰੇਲੀਆ 'ਚ, ਆਵਾਗੋਨ ਜੋਬਾਂ ਨੇ ਸਰੇ, ਪਰ ਮੈਨੂੰ ਲੱਗਦਾ ਉਹ ਹਾਰਡ ਵਰਕ ਜਿਹੜੀ ਮਤਲਬ ਸਟਾਰਟਿੰਗ ਜੋਬਸ ਨੇ, ਲੋਅ ਲੈਵਲ ਜੋਬਸ ਨੇ, ਉਹਦੇ ਲਈ ਉਹ ਰੈਡੀ ਹੀ ਨਹੀਂ ਹੈਗੇ ਕਿਉਂਕਿ ਉਹ ਉਹ ਪਹਿਲਾਂ ਹੀ ਬਹੁਤ ਖਾਂਦੇ ਪੀਂਦੇ ਘਰਾਂ 'ਚ ਵੱਜ
ਜੇ ਉਹ ਲੰਡਨ ਦੇ ਵਿੱਚ ਜਾ ਕੇ ਸਟੂਡੈਂਟ ਜਿਹੜਾ ਲੰਡਨ ਵਿੱਚ ਜਾ ਕੇ ਅਗਰ ਉਹਨੇ ਪੈਸੇ ਕਮਾਉਣੇ ਆ ਆਪਣਾ ਖਰਚਾ ਕੱਢਣਾ ਆਪਣੀ ਫੀਸ ਦੇਣੀ ਆ ਫਿਰ ਤਾਂ ਇਹੀ ਜਾਬਾਂ ਕਰਨੀਆਂ ਪੈਣੀਆਂ ਕਿਉਂਕਿ ਜਾਂਦੇ ਸਾਰ ਹੀ ਤੁਹਾਨੂੰ ਦੂਜੀਆਂ ਜੋਬ ਥੋੜ੍ਹਾ ਦੇ ਦੋਗੇ ਜਿਹੜੇ ਸਕਿੱਲਡ ਜੋਬ ਹੈ ਉਹ ਥੋੜ੍ਹਾ ਮਿਲ ਜਾਣੀਆਂ ਹਾਲਾਂਕਿ ਹੋ ਸਕਦਾ ਬਸ਼ਰਤੇ ਕਿ ਤੁਸੀਂ ਹਾਈਲੀ ਸਕਿੱਲਡ ਪਰਸਨ ਹੋਵੋ ਤਾਂ ਲੇਕਿਨ ਸਾਡੇ ਵਰਗੇ ਜਿਹੜੇ ਲੋਕ ਜਾਂਦੇ ਉਹਨਾਂ ਨੂੰ ਤਾਂ ਇਹ ਜੋਬਾਂ ਕਰਨੀਆਂ ਪੈਣੀਆਂ ਕਰਦੇ ਜਾਂ ਨਹੀਂ ਕਰਦੇ ਇਹ ਪਤਾ ਨਹੀਂ ਆ ਕਿਉਂਕਿ ਜਦੋਂ 1994 ਵਿੱਚ ਮੈਂ ਇੰਗਲੈਂਡ ਗਿਆ ਸੀ ਤਾਂ ਮੈਂ ਇਹ ਥੋੜ੍ਹੀਆਂ ਛੋਟੇ ਲੈਵਲ ਦੀਆਂ ਜੋਬਾਂ ਕੀਤੀਆਂ ਸੀ ਤਾਂ ਕਿ ਕਾਫੀ ਜਿਹੜੇ ਪੌਂਡ ਤੁਹਾਡੀ ਜੇਬ ਵਿੱਚ ਆ ਜਾਣ ਜਿਹੜੇ ਪੌਂਡ ਤੁਹਾਡੀ ਜੇਬ ਵਿੱਚ ਖੜਕਦੇ ਆ ਨਾ ਫਿਰ ਬੰਦਾ ਨਹੀਂ ਦੇਖਦਾ ਛੋਟੀ ਜੋਬ ਹੈ ਕਿ ਵੱਡੀ ਜੋਬ ਹੈ ਪੌਂਡਾਂ 'ਚ ਇੰਨੀ ਤਾਕਤ ਹੁੰਦੀ ਤੁਹਾਨੂੰ ਪਤਾ ਇਹ ਪੈਸੇ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਇਹ ਜਿਸ ਵੇਲੇ ਤੁਹਾਡੇ ਕੋਲ ਨਹੀਂ ਹੁੰਦਾ ਫਿਰ ਪਤਾ ਲੱਗਦਾ ਮੈਨੂੰ ਲੱਗਦਾ ਵੀ ਕਰ ਲੈਂਦੇ ਹੋਣੇ ਆ ਕਿਉਂਕਿ ਹੋਰ ਜੋਬਾਂ ਤਾਂ ਮਿਲ ਨਹੀਂ ਸਕਦੀਆਂ ਆਫਿਸ ਥੋੜ੍ਹਾ ਤੁਹਾਨੂੰ BBC ਦੇ ਦਫ਼ਤਰ ਥੋੜ੍ਹਾ ਰੱਖੂਗੇ ਤੁਹਾਨੂੰ ਥੱਲੇ ਜੋਬਾਂ ਕਰਨੀਆਂ ਪੈਣੀਆਂ ਝਾੜੂ ਝੂੜੂ ਦੇਣਾ ਪੈਣਾ ਜਿੱਦਾਂ ਕਾਰਾਂ ਧੋਣੀਆਂ ਪੈਣੀਆਂ ਜਾਂ ਖੇਤਾਂ 'ਚ ਕੰਮ ਕਰਨਾ ਜਾਂ ਹੋਰ ਔਡ ਜੋਬ ਘਰਾਂ ਦੇ ਵਿੱਚ ਕਰਨੀ ਪੈਣੀ ਮੈਨੂੰ ਲੱਗਦਾ ਵੀ ਕਰਦੇ ਹੋਣਗੇ ਪੱਕਾ ਪਤਾ ਨਹੀਂ ਕਹਿ ਨਹੀਂ ਸਕਦੇ
ਪਰ ਓਵਰਆਲ ਤੁਸੀਂ ਦੇਖਿਆ ਆਪਣੇ ਪੰਜਾਬੀ ਜਿਹੜਾ ਪੁਰਾਣਾ ਭਾਈਚਾਰਾ ਉਹਨਾਂ ਦੀ ਹੈਲਥ ਕਿੱਦਾਂ ਹੈ ਮਤਲਬ ਕਮਿਊਨਿਟੀ ਹੈਲਥ
ਪੁਰਾਣੇ ਪੁਰਾਣੇ ਭਾਈਚਾਰੇ ਤੇ ਇਦਾਂ ਆ ਗੱਲ ਅਮਨਦੀਪ ਮੈਂ ਇੱਕ ਦੋ ਆਪਣੇ ਯਾਰਾਂ ਦੋਸਤਾਂ ਨੂੰ ਫੋਨ ਕੀਤੇ ਉਹਦੇ ਮਿਲਣ ਵੀ ਗਏ ਪਹਿਲੇ ਦੂਜੇ ਦਿਨ ਅਸੀਂ ਬਰਮਿੰਗਮ ਚਲ ਗਏ ਸੀ ਵੀ ਅਸੀਂ ਲੈਸਟਰ ਵੀ ਗਏ ਉੱਥੇ ਜਾ ਕੇ ਆਪਣੇ ਪੁਰਾਣੇ ਜਿਹੜੇ ਦੋਸਤ ਆ ਉਹਨਾਂ ਨੂੰ ਮਿਲੇ ਤੇ ਪੁਰਾਣੇ ਦੋਸਤਾਂ ਵਿੱਚ ਨਾ ਉਹ ਪੁਰਾਣੀ ਜਿਹੜੀ ਕਸ਼ਿਸ਼ ਹੁੰਦੀ ਆ ਉਹ ਨਹੀਂ ਮੈਨੂੰ ਇਸ ਵਾਰ ਦੇਖਣ ਨੂੰ ਮਿਲੀ ਉਹੀ ਗੱਲਾਂ ਕਰਦੇ ਹੁੰਦੇ ਆ ਵੀ ਕਿੱਦਾਂ ਜਵਾਨ ਆ ਗਿਆ ਮੈਂ ਕਿਹਾ ਹੁਣ ਜਵਾਨ ਜੂਨ ਤਾਂ ਹੈ ਨਹੀਂ ਤਾਂ ਉੱਦਾਂ ਗੱਲਾਂ ਵੀ ਕਰ ਲੈਂਦੇ ਇੱਕ ਦੋ ਗੱਲਾਂ ਇੱਕ ਜਗ੍ਹਾ ਗਏ ਕਿੱਦਾਂ ਫਿਰ ਉਹ ਪੰਜਾਬ ਕਿੱਦਾਂ ਜਿੱਦਾਂ ਅਸੀਂ ਪੰਜਾਬ ਵਿੱਚ ਰਹਿੰਦੇ ਹੁੰਦੇ ਸੀ ਅੱਗੇ ਪੁਰਾਣੀਆਂ ਗੱਲਾਂ ਉਹ ਗੱਲਾਂ ਹੁਣ ਹੈ ਨਹੀਂ ਹੈ ਨਾ ਵੀ ਹੁਣ ਜਿਹੜੀ ਸਿਹਤ ਵੀ ਨਹੀਂ ਠੀਕ ਹੈ ਉਤਸ਼ਾਹ ਵੀ ਥੋੜ੍ਹਾ ਘੱਟ ਗਿਆ ਹੈ ਦੋ ਤਿੰਨ ਚਾਰ ਇੱਦਾਂ ਮੈਂ ਜਗ੍ਹਾ ਤੇ ਗਿਆ ਜਿੱਥੇ ਇਹੀ ਗੱਲ ਹੋਈ ਵੀ ਪੁਰਾਣੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਸੀਗੀਆਂ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਉਹ ਖੇਡਦੇ ਹੁੰਦੇ ਸੀ ਉਦੋਂ ਧੱਕਾ ਮੁੱਕੀ ਹੋਣਾ ਇੱਕ ਦੂਜੇ ਨੂੰ ਉਹਨਾਂ ਧੱਕੇ ਦੇਣੇ ਕਦੇ ਇੱਧਰ ਕਦੇ ਉੱਧਰ ਫੇ ਇਹ ਮੈਂ ਉਹਦਾ ਵਿਆਹ ਵਿੱਚ ਸਾਬਤ ਕੀਤਾ ਉਹਨਾਂ ਨੂੰ ਮੈਂ ਕਿਹਾ ਦੇਖੋ ਆਹ ਜਿਹੜੇ 5-6-7-8 ਨਿਆਣੇ ਆ ਨਾ ਇਹ ਬਹਿੰਦੇ ਆ ਕਦੇ ਬਾਹਰ ਕੁਲਫੀ ਲੈਣ ਨੂੰ ਦੌੜ ਜਾਂਦੇ ਕਦੇ ਉੱਪਰ ਕੋਠੇ ਦੇ ਚੜ੍ਹ ਜਾਂਦੇ ਕਦੇ ਥੱਲੇ ਆਉਂਦੇ ਤੇ ਕਦੇ ਧੱਕਾ ਮਾਰਦੇ ਕਦੇ ਮੁੱਕੀ ਮਾਰਦੇ ਕਦੇ ਇਹਨੂੰ ਪੁਸ਼ ਕਰ ਕਦੇ ਉਹਨੂੰ ਪੁਸ਼ ਕਰ ਹੁਣ ਮੈਂ ਕਿਹਾ ਇਹ ਤਾਂ ਕਰਦੇ ਆ ਇਕੱਠੇ ਹੋਏ ਹੋ 12-13 ਇਹ ਨਿਆਣੇ ਕੋਈ 7-8 ਦਾ ਕੋਈ 8 ਸਾਲ ਦਾ ਕੋਈ 5 ਸਾਲ ਦਾ ਕੋਈ 3 ਸਾਲ ਦਾ ਮੈਂ ਕਿਹਾ ਇਹਨਾਂ ਨੇ ਕਿਸੇ ਨੇ ਵੀ ਕੋਈ ਡਿਵਾਈਸ ਚੱਕੀ ਆ ਨਾ ਇਹਨਾਂ ਨੇ ਫੋਨ ਨੂੰ ਮੂੰਹ ਕੀਤਾ ਨਾ ਇਹਨਾਂ ਨੇ ਲੈਪਟਾਪ ਨੂੰ ਮੂੰਹ ਕੀਤਾ ਨਾ ਇਹਨਾਂ ਨੇ ਹੋਰ ਕੋਈ ਚੀਜ਼ ਚੱਕੀ ਆ ਇਹ ਖੇਡਣਾ ਚਾਹੁੰਦੇ ਆ ਉਹ ਅੱਗੇ ਹੁੰਦਾ ਸੀ ਘਰਾਂ 'ਚ ਨਿਆਣੇ 5-6 ਇਕੱਠੇ ਭੈਣ ਭਰਾ ਉਹ ਖੇਡਦੇ ਹੁੰਦੇ ਇੱਕ ਦੂਜੇ ਨੂੰ ਧੱਕਾ ਮਾਰਨਾ ਮੁੱਕੀ ਮਾਰਨੀ ਇੱਧਰ ਉੱਧਰ ਜਾਣਾ ਹੁਣ ਆਪਸ਼ਨ ਹੀ ਕੋਈ ਹੈ ਨਹੀਂ ਹੁਣ ਨਿਆਣੇ ਜਿਹੜੇ ਆ ਨਾ ਉਹਨਾਂ ਨੂੰ ਇਲੈਕਟ੍ਰੋਨਿਕ ਡਿਵਾਈਸਿਸ ਤੋਂ ਬਿਨਾਂ ਉਹਨਾਂ ਕੋਲ ਖੇਡਾਂ ਵੀ ਨਹੀਂ ਹੈਣੀਆਂ ਮੈਂ ਖੇਡਦੇ ਦੇਖੇ ਨਿਆਣੇ ਫਿਰ ਮੈਂ ਉਹਨਾਂ ਆਪਣੇ 11 ਦੋਸਤਾਂ ਨੂੰ ਜਿਹੜੇ ਮਹਿਫਲਾਂ ਵਿੱਚ ਇਕੱਠੇ ਹੋਏ ਸੀ ਮੈਰਿਜ ਦੇ ਵਿੱਚ ਉੱਥੇ ਵਿਆਹ ਦੇ ਵਿੱਚ ਮੈਂ ਕਿਹਾ ਦੱਸ ਮੈਂ ਕਿਹਾ ਗੱਲ ਸੁਣੋ ਕੁਛ ਨਹੀਂ ਬਦਲਿਆ ਨਿਆਣੇ ਅਜੇ ਵੀ ਉੱਦਾਂ ਹੀ ਖੇਡਦੇ ਆ ਨਿਆਣੇ ਅਜੇ ਵੀ ਉੱਦਾਂ ਇੰਜੋਏ ਕਰਦੇ ਆ ਬਚਪਨ ਅਜੇ ਵੀ ਅੱਜ ਵੀ ਉਸੇ ਰਵਾਨਗੀ ਦੇ ਵਿੱਚ ਚੱਲ ਰਿਹਾ ਆ ਬਚਪਨ ਉਹ ਬਚਪਨ ਹੀ ਹੁੰਦਾ ਚਾਹੇ ਉਹ ਸਾਡੇ ਜ਼ਮਾਨੇ ਦਾ ਸੀ ਚਾਹੇ ਬਾਅਦ ਵਿੱਚ ਦਾ ਸੀ ਚਾਹੇ ਹੁਣ ਦਾ ਆ ਬਚਪਨ ਬਚਪਨ ਹੀ ਹੁੰਦਾ ਕੁਛ ਨਹੀਂ ਬਦਲਿਆ ਜੇ ਬਦਲਿਆ ਤਾਂ ਸਾਡੀ ਉਮਰਾਂ ਜ਼ਿਆਦਾ ਹੋ ਗਈਆਂ ਟੇਸਟ ਸਾਡੇ ਬਦਲ ਗਏ ਆ ਅਤੇ ਹੁਣ ਥੋੜ੍ਹਾ ਸਰੀਰ ਵੀ ਨਾ ਇੰਨਾ ਸਾਜ਼ਗਾਰ ਨਹੀਂ ਰਿਹਾ ਵੀ ਕੁਛ ਚੰਗਾ ਨਹੀਂ ਲੱਗਦਾ ਇਹਨੂੰ ਛੱਡੋ ਇੱਦਾਂ ਇੰਜੋਏ ਕਰਿਆ ਕਰੋ ਜ਼ਿੰਦਗੀ ਨੂੰ ਵੀ ਸਭ ਕੁਛ ਹੋਣਾ ਹੀ ਆ ਜੋ ਅਭੀ ਹੈ ਉਹੀ ਸਭ ਹੈ ਉਹੀ
ਉਹੀ ਸਭ ਹੀ ਹੈ
ਕੀ ਕਹਿੰਦੇ ਸਹੀ ਹੈ ਜੋ ਅਭੀ ਹੈ ਉਹੀ ਸਹੀ ਹੈ
ਇਹ ਹੁਣ ਮੈਂ ਆਪਣੇ ਪ੍ਰੈਜ਼ੈਂਟ ਦੇ ਵਿੱਚ ਪ੍ਰੈਜ਼ੈਂਟ ਦੇ ਵਿੱਚ ਤਾਂ ਰਹਿਣਾ ਚਾਹੀਦਾ ਹੈ ਪਰ
ਹੁਣ ਤੁਸੀਂ ਕਹਿਣਾ ਕਿ ਮੋਦੀ ਸਾਹਿਬ ਦੀ ਗੱਲ ਕਰਦੀ ਹੈ ਮੋਦੀ ਸਾਹਿਬ ਕਹਿੰਦੇ ਹੁੰਦੇ ਜੋ ਅਭੀ ਹੈ ਉਹੀ ਸਹੀ ਹੈ ਮੈਂ ਹੀ ਸਹੀ ਹੂੰ ਸਭੀ ਸਹੀ ਹੈ
ਸਭੀ ਨਹੀਂ ਸਹੀ ਹੈ ਮੈਂ ਹੀ ਸਹੀ
ਨਹੀਂ ਨਹੀਂ ਸਭੀ ਸਹੀ ਹੈ
ਅੱਛਾ ਅੱਛਾ ਤੁਸੀਂ ਪੈਸਿਵਲੀ ਐਡ ਕਰਨੀ ਹੁੰਦੀ ਹੈ ਉਹਨਾਂ ਦੀ ਮਤਲਬ ਆਏ ਬਗਾਏ ਤੁਸੀਂ ਮੋਦੀ ਸਾਹਿਬ ਨੂੰ ਲਿਆਉਣਾ ਹੀ ਹੁੰਦਾ ਵਿੱਚ ਕਹਿਣ ਦਾ ਮਤਲਬ ਇਹ ਹੈ
ਏਦਾਂ ਦੀ ਕੋਈ ਗੱਲ ਨਹੀਂ ਹੈ ਉਦਾਂ ਤਾਂ ਬਹੁਤੀ ਉਹਨਾਂ ਦੀ ਗੱਲ ਹੋ ਹੀ ਨਹੀਂ ਹੈ ਤੇ ਇੱਕ ਆਵਾਜ਼ ਦੇ ਵਿੱਚ ਥੋੜੀ ਆ ਰਹੀ ਹੈ ਖਰਾਬੀ ਇੱਕ ਦੋ ਥਾਵਾਂ ਤੇ ਉਹਨਾਂ ਦਾ ਜ਼ਿਕਰ ਹੋਇਆ ਸੀ ਮੈਂ ਤੇ ਅੱਜ ਆ ਤੌਰ ਤੇ ਜ਼ਿਕਰ ਨਹੀਂ ਹੋਇਆ
ਨਹੀਂ ਹੁਣ ਕਿੰਨੀ ਵਿਦੇਸ਼ਾਂ ਦੇ ਵਿੱਚ ਕਿੰਨੀ ਕੁ ਹਵਾ ਆ ਹੁਣ ਉਹਨਾਂ ਦੀ ਇੰਗਲੈਂਡ 'ਚ ਤੁਸੀਂ ਜਾ ਕੇ ਆਏ ਹੋ
ਕੋਈ ਖਾਸ ਹਵਾ ਨਹੀਂ ਹੈ ਅਮਨਦੀਪ ਤੇ ਹਵਾ ਵੈਸੇ ਪੋਲੀਟੀਕਲ ਗੱਲਾਂ ਬਹੁਤ ਘੱਟ ਹੋਈਆਂ ਗੱਲਾਂ ਜਿੱਦਾਂ ਤੁਹਾਡੀਆਂ ਗੱਲਾਂ ਆਪਣੇ ਮੈਨੂੰ ਇੱਕ ਵਧੀਆ ਗੱਲ ਲੱਗੀ ਆ।
ਅੱਛਾ,
ਜਿਹੜੇ ਇੰਗਲੈਂਡ ਦੇ ਪੇਰੈਂਟਸ ਆ ਨਾ, ਜਿੱਦਾਂ ਅਸੀਂ ਗੱਲਾਂ ਕਰਦੇ ਹੁੰਦੇ ਡਿੱਕੀ ਦੀਆਂ, ਵੀ ਆ ਜਾ ਹੁਣ ਤਾਂ ਸਮਾਂ ਹੀ ਹੋ ਗਿਆ, ਜਿੱਦਾਂ ਕਹਿੰਦਾ ਹੁੰਦਾ ਡੱਕੀ, ਹੁਣ ਤਾਂ ਗੱਲਾਂ ਕਰਨੀਆਂ ਹੀ, ਜਿੱਦਾਂ ਹੁਣ ਜਿੱਦਾਂ ਅੰਕਲ ਜੀ ਤੁਸੀਂ ਆਏ ਗਏ, ਜਿੱਦਾਂ ਹੁਣ ਗੱਲਾਂ ਬਹੁਤ ਹੀ ਕਰਨੀਆਂ ਆ। ਤੇ ਉਹ ਉਹਨਾਂ ਦੇ ਜਿਹੜੇ ਪੇਰੈਂਟਸ ਆ, ਮੈਂ ਕਹੇ ਵੀ ਇਹ ਖਿੱਚਦੇ ਹੋਊਗੇ, ਉਹ ਤਾਂ ਆਪ ਇਹ ਗੱਲ ਸੁਣਨੀ ਚਾਹੁੰਦੇ ਆ, ਇਹ ਗੱਲਾਂ ਜਿਲੇ ਪਾਉਂਦੇ ਉਹਨਾਂ ਦੇ ਤੁਹਾਡੇ ਕਲਿੱਪ ਵਗੈਰਾ ਦੇ ਸੁਣੇ ਸੁਣਾਏ ਆ, ਕਾਰ ਦੇ ਵੀ ਬੈਠਿਆ ਨੇ ਤਾਂ ਉਹਨੂੰ ਇੰਜੋਏ ਬਹੁਤ ਕੀਤਾ। ਤੇ ਉਹ ਕਹਿੰਦੇ ਵੀ ਇਹਦਾ ਤੁਸੀਂ ਵਧੀਆ ਜਿੱਦਾਂ ਹੁਣ ਗੱਲਾਂ ਕਰਦੇ ਆ, ਇਸ ਵੇਲੇ ਰਿੱਕੀ ਅਗਲੇ ਉਹਦਾ ਐਪੀਸੋਡ ਇੱਕ ਸੁਣਾਵਾਂਗੇ ਅੱਗੇ ਜਾ ਕੇ, ਇਸ ਵਾਰੀ ਨੀ ਕਿਉਂਕਿ ਇਸ ਵਾਰੀ ਮੇਰੀ ਆਵਾਜ਼ ਖਰਾਬ ਹੈ, ਥੋੜੀ ਕੰਗ ਵੀ ਹੈ, ਬੋਲ ਵੀ ਨੀ ਹੋ ਰਿਹਾ ਚੰਗੀ ਤਰ੍ਹਾਂ।
ਨਹੀਂ ਨਹੀਂ ਕੋਈ ਗੱਲ ਨਹੀਂ,
ਹੋਰ
ਨਹੀਂ ਉਹ ਵੈਸੇ ਉਹਦਾ ਰਿੱਕੀ ਨੂੰ ਮਿਲੇ ਆ ਤੁਸੀਂ? ਠੀਕ ਹੈ ਰਿੱਕੀ,
ਹੋਰ ਇੰਗਲੈਂਡ ਕਰਨ ਕੀ ਗਏ ਸੀ?
ਵਿਆਹ ਦਾ ਤਾਂ ਬਹਾਨਾ ਹੀ ਸੀ, ਮਿਲਣ ਤਾਂ ਰਿੱਕੀ ਨੂੰ ਗਏ ਸੀ ਨਾ ਤੁਸੀਂ?
ਹਾਂਜੀ ਹਾਂਜੀ ਹਾਂਜੀ।
ਤੇ ਚਲੋ ਇਹ ਵੀ ਆਪਾਂ ਗੱਲਾਂ ਕਰਨੀਆਂ। ਤੇ ਵੈਸੇ ਇੰਗਲੈਂਡ ਦੇ ਵਿੱਚ ਬਹੁਤ ਪਤਾ ਭਾਰੀ ਫੇਰ ਬਦਲ ਹੋ ਰਿਹਾ ਪੋਲੀਟੀਕਲ। ਰਿਸ਼ੀ ਸੁਨਾਕ ਜਿਹੜਾ ਰਿਹਾ ਪ੍ਰਾਈਮ ਮਿਨਿਸਟਰ, ਉਹਦੀ ਕੀ ਹਵਾ ਰਹੀ ਆ?
ਉਹਦੀ ਹਵਾ ਇਹ ਰਹੀ ਆ ਅਮਨਦੀਪ, ਬੀਬੀਸੀ ਤੇ ਜਾਂ ਹੋਰ ਕਿਸੇ ਵੱਡੇ ਚੈਨਲ ਤੇ ਨਾ ਇੱਕ ਦਿਨ ਪ੍ਰੋਗਰਾਮ ਆ ਰਿਹਾ ਸੀ।
ਅੱਛਾ,
ਉਹ ਜਿਹੜੇ ਉਹਨਾਂ ਦੇ ਐਂਕਰ ਸੀਗੇ, ਉਹ ਰਿੱਕੀ ਸੁਨਾਕ ਨੂੰ ਹੀ ਪ੍ਰਾਈਮ ਮਿਨਿਸਟਰ ਕਹੀ ਗਏ ਕਈ ਚਿਰ, 15-20 ਮਿੰਟ। ਉਹ ਹਵਾ ਉਹਦੀ ਇਹ ਜਿਹੀ ਉਹਦੀ ਕਾਫੀ ਉੱਤੇ ਚਰਚਾ ਹੋਈ ਹੈ, ਫਿਰ ਉਹਨਾਂ ਨੂੰ ਪਤਾ ਲੱਗਾ ਵੀ ਗਲਤ ਇਹ ਕਹੀ ਜਾਂਦੇ ਆ, ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ, ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਇੱਦਾਂ ਹੀ ਕਹੀ ਗਏ। ਤੇ ਉਹਦੀ ਚਰਚਾ ਇੰਨੀ ਕੋਈ ਖਾਸ ਨਹੀਂ ਹੋਈ, ਲੇਕਿਨ ਜਿਹੜਾ ਨਵਾਂ ਬਣਿਆ ਉਹਦੀ ਵੀ ਕੋਈ ਐਡੀ ਜ਼ਿਆਦਾ ਹਵਾ ਨਹੀਂ ਹੈ, ਕਿਉਂਕਿ ਜਿਹੜੇ ਪੋਲੀਟੀਕਲ ਸਿਸਟਮ ਵਿਗੜੇ ਹੁੰਦੇ ਨੇ, ਹਾਲਾਤ ਜਿਹੜੇ ਸਮਾਜ ਦੇ ਹਾਲਾਤ ਵਿਗੜੇ ਹੁੰਦੇ ਆ, ਇਕਨੋਮੀ
ਨਹੀਂ। ਉਹਨੇ ਤਾਂ ਨਹੀਂ, ਉਹਨੇ ਕੁਛ ਕੀਤਾ, ਉਹਨੇ ਕੁਛ ਕੀਤਾ ਇੰਗਲੈਂਡ ਲਈ? ਜਿੱਦਾਂ ਪੁਰਾਣੇ ਬੰਦੇ ਕੀ ਸੋਚਦੇ ਆ ਉਹਦੇ ਬਾਰੇ?
ਉਹ ਕਹਿੰਦੇ ਸਾਡੇ ਲਈ ਕੀ ਕੀਤਾ, ਸਾਡੇ ਲਈ ਤਾਂ ਕਹਿੰਦੇ ਨਾ ਰਿਸ਼ੀ ਨੇ ਕਰਨਾ, ਨਾ ਇਹਨੇ ਕਰਨਾ, ਨਾ ਮਾਰਗਰੇਟ ਕਰਕੇ ਗਈ ਆ, ਨਾ ਕੋਈ ਹੋਰ ਕਰਕੇ ਗਿਆ, ਸਾਡੇ ਲਈ ਕੀ ਕੀਤਾ,
ਅਸੀਂ ਆਪਣਾ ਆਪੇ ਕਰ ਲੈਣਾ।
ਜਿਹੜੇ ਦਾਰੂ ਦੂਰੂ ਪੀ, ਕਹਿੰਦੇ ਸਾਡੇ ਲਈ ਕੀਤਾ, ਹੁਣ ਦਾਰੂ ਦੀਆਂ ਬੋਤਲਾਂ ਲੈ ਦੇਣਾ ਉਹਨੂੰ 10 ਭਲਾ।
ਠੀਕ ਹੈ, ਤੇ ਚਲੋ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ। ਤੇ ਗੁਰਪ੍ਰੀਤ ਸੰਧਰ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ, ਫੇਸਬੁੱਕ 'ਤੇ ਮੈਸੇਜ ਭੇਜਿਆ ਉਹਨਾਂ ਨੇ। ਅਤੇ ਬ੍ਰਿਸਬਨ ਕਮਿਊਨਿਟੀ ਅਨਾਊਂਸਮੈਂਟ ਸੋਕਰ ਟੂਰਨਾਮੈਂਟ ਹੈ, ਅਤੇ ਮੈਂ ਕਹਿੰਦੇ ਪੋਸਟਰ ਭੇਜਣ ਦੀ ਕੋਸ਼ਿਸ਼ ਕੀਤੀ, ਮੈਨੂੰ ਦੱਸਿਓ। ਹਾਂਜੀ, ਇਹ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋਵੋਗੇ, ਫੇਸਬੁੱਕ 'ਤੇ ਤੁਸੀਂ ਮੈਸੇਜ ਕੀਤਾ, ਸਕਰੀਨ ਦੇ ਉੱਤੇ ਸਾਡਾ ਨੰਬਰ ਚੱਲ ਰਿਹਾ ਵਟਸਐਪ ਦਾ, ਅਤੇ ਇਹਦੇ ਰਾਹੀਂ ਤੁਸੀਂ ਸਾਨੂੰ ਸੁਨੇਹਾ ਭੇਜ ਦਿਓ, ਪੋਸਟਰ ਭੇਜ ਦਿਓ, ਅਤੇ ਅਸੀਂ ਉਹ ਸਾਰੇ ਸ਼ੇਅਰ ਕਰਦੇ ਹਾਂ ਰੇਡੀਓ 'ਤੇ ਵੀ, ਅਤੇ ਗੱਲਾਂ ਬਾਤਾਂ ਵੀ ਕਰਾਂਗੇ। ਅਤੇ ਜਾਂ ਕੋਈ ਵੀ ਈਮੇਲ ਹੈ, ਟੈਲੀਗ੍ਰਾਮ ਹੈ, ਸਾਰੇ ਆ ਸਕਰੀਨ ਦੇ ਨੀਚੇ ਸਕਰੋਲ 'ਤੇ ਚੱਲ ਰਹੇ ਨੇ, ਇਸ ਦੇ ਉੱਤੇ ਤੁਸੀਂ ਭੇਜ ਸਕਦੇ ਹੋ ਜੀ। ਅਤੇ ਜਾਂ ਫਿਰ ਚਲੋ ਹੁਣ ਤਾਂ ਤੁਸੀਂ ਲਾਈਵ ਦੇਖ ਰਹੇ ਹੋ, ਵੈਸੇ ਇਹ 3 ਚੈਨਲ ਜਿਹੜੇ ਨੇ ਜ਼ਿਆਦਾ ਵਧੀਆ ਨੇ, ਇੱਥੇ ਜਾਣਕਾਰੀਆਂ ਭੇਜੋ ਤਾਂ ਜ਼ਿਆਦਾ ਵਧੀਆ ਸਾਡੇ ਤੱਕ ਉੱਪੜਦੀਆਂ ਨੇ। ਸੋ ਅਮਰੀਕ ਭਾਅ ਜੀ, ਉਸ ਤੋਂ ਬਾਅਦ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਆ ਤੁਹਾਡੇ ਪੂਛ ਵਾਲੇ ਦੀ, ਤੇ ਹੁਣੇ ਕਰ ਲਈਏ ਜਾਂ ਫਿਰ ਠਹਿਰ ਕੇ ਕਰੀਏ?
ਨਹੀਂ, ਤੁਸੀਂ ਇੱਕ ਉਹਦੀ ਦਾਸਤਾਨ ਸੁਣੀ ਆ, ਜਿੱਦਾਂ ਤੁਹਾਡੇ ਵੀ ਕੀ ਕਹਿੰਦੇ ਹੁੰਦੇ ਸੂਈਆ ਘੁੰਮਦੇ ਇਲਾਕੇ ਵਿੱਚ, ਜਿੱਦਾਂ ਨਾਰੀਅਲ ਦੀ ਕਹਾਣੀ ਤੁਸੀਂ ਅੱਗੇ ਸੁਣਾਈ ਸੀ, ਪਰ ਇੱਦਾਂ ਦੀ ਗੱਲ ਹੋਈ ਨਹੀਂ ਹੈ। ਚਲੋ ਮੰਨ ਲੈਂਦੇ ਜੇ ਹੋਈ ਵੀ ਹੋਊਗੀ, ਫਿਰ ਤੁਸੀਂ ਸੁਣਾ ਦੇ ਹੁਣ, ਜੇ ਤੁਸੀਂ ਖੋਜ ਕੀਤੀ ਹੈ।
ਤੁਸੀਂ ਪਹਿਲਾਂ ਤੁਸੀਂ ਇਹ ਸਟੋਰੀ ਸੁਣਾਈ ਸੀ ਵੀ ਉਹਨੇ ਤੁਹਾਨੂੰ ਦੱਸਿਆ ਵੀ ਸਾਡਾ ਮੇਰਾ ਨਾਂ ਪ੍ਰਕਾਸ਼ ਸੁਰੱਈਆ ਤਾਂ ਸੀਗਾ ਹੀ ਸੀਗਾ, ਸੁਰੱਈਆ ਕਿਉਂਕਿ ਸੁਰ ਲਾਉਂਦੇ ਸੀ, ਗਾਉਂਦੇ ਸੀ, ਹਨਾ, ਤੇ ਉਹ ਤਾਂ ਸੁਰੱਈਆ, ਉਹਨੇ ਆਪਣੇ ਆਪ ਤਖੱਲਸ ਲਾ ਲਿਆ, ਉਹਦਾ ਨਾਂ ਉਹਦਾ ਸੀ ਪ੍ਰਕਾਸ਼। ਠੀਕ ਹੈ, ਤੇ ਜਿੱਦਾਂ ਹੁਣ ਮਨਮੋਹਨ ਨਾਂ ਆ, ਬਾਰਿਸ ਉਹਨੇ ਪਿੱਛੇ ਲਾ ਲਿਆ, ਇੱਦਾਂ ਹੁਣ ਸੁਰੱਈਆ ਲਾ ਲਿਆ, ਉਹਦੇ ਨਾਂ ਇੱਕ ਹੋਰ ਪੂਛ ਲੱਗੀ, ਪੂਛ ਵਾਲਾ। ਠੀਕ ਹੈ, ਉਹ ਇੱਦਾਂ ਕਹਿੰਦਾ ਵੀ ਉਹ ਪੂਛ ਵਾਲਾ ਤਾਂ ਲਾਇਆ ਕਿਉਂਕਿ ਉਹਨਾਂ ਦਾ ਖਾਨਦਾਨ ਜਿਹੜਾ ਪੁੱਛਾਂ ਦਿੰਦਾ ਹੁੰਦਾ ਸੀ, ਤੇ ਪੁੱਛਾਂ ਨੂੰ ਪੰਜਾਬੀ ਚ
ਇਸ ਗੱਲ ਨੂੰ ਡਿਫੈਂਡ ਕਰ ਰਿਹਾ ਸੀ ਵੀ ਮੇਰੇ ਪੂਛ ਨਹੀਂ ਲੱਗੀ, ਉਹ ਮੇਰਾ ਜਿਹੜਾ ਖਾਨਦਾਨ ਪੁੱਛਾਂ ਦਿੰਦਾ ਹੁੰਦਾ ਸੀ, ਵੀ ਉਹ ਕਲੀਅਰ ਕਰਤਾ। ਹੁਣ ਤੁਸੀਂ ਵੀ ਇੱਕ ਰੇਕੀ ਕਰਕੇ ਗੱਲ ਜਿਹੜੀ,
ਹਾਂ ਨਹੀਂ ਉਹ ਮੈਂ ਉੱਥੇ ਆ ਰਿਹਾ। ਦੇਖੋ, ਕਾਰਨ ਪੂਛ ਵਾਲੇ ਦੇ 2-3 ਹੋ ਸਕਦੇ ਆ। ਇੱਕ ਤਾਂ ਚਲੋ ਕਹਿੰਦੇ ਪੂਛ ਵਾਲਾ ਪਰਿਵਾਰ ਹੈ ਨਾ, ਪੁੱਛੇ ਦਿੰਦਾ ਹੈ ਨਾ, ਪਰ ਉਹ ਪੂਛ ਜਿਹੜੀ ਆ ਪਤਾ ਹੀ ਆ ਵੀ ਪੂਛ ਕੀ ਹੁੰਦੀ ਆ। ਹੋ ਸਕਦਾ ਉਹ ਜੰਮੇ ਪੂਛ, ਕਈਆਂ ਦੇ ਨਿਆਣਿਆਂ ਦੀ ਥੋੜ੍ਹੀ ਜਿਹੀ ਪੂਛ ਹੁੰਦੀ ਨਾ, ਫਿਨ ਟੇਲ ਟੇਲਡ ਹੁੰਦੀ ਹੈ ਨਾ, ਸ਼ਾਇਦ ਇੱਦਾਂ ਇੱਦਾਂ ਜੰਮਿਆ ਹੋਵੇ, ਤਾਂ ਕਰਕੇ ਉਹਨੂੰ ਪੂਛ ਵਾਲਾ ਕਹਿੰਦੇ ਹੁਣ ਨਿਆਣੇ ਛੇੜਦੇ। ਪਰ ਮੈਂ ਸਾਡੇ ਬੰਦਿਆਂ ਨੇ ਹੋਰ ਇਨਫੋਰਮੇਸ਼ਨ ਕੱਢੀ ਆ ਤੁਹਾਡੇ ਡੈਨਮ ਕੋਟ ਚੋਂ ਹੀ। ਹਾਂ, ਉਹਨਾਂ ਨੇ ਫਿਰ ਰੇਕੀ ਕੀਤੀ ਉਹਦੀ, ਅਤੇ ਉਹਦਾ ਫਿਰ ਬੈਕਗਰਾਊਂਡ ਪੁੱਛੀ, ਉਹਦਾ ਧੁਰ ਤੱਕ ਖੁਰਾ ਖੋਜਦੇ ਆ ਪੂਰੀ ਤਰ੍ਹਾਂ ਜਾਂਦੇ ਆ ਫਿਰ।
ਅੱਛਾ ਜੀ, ਰੇਕੀ ਵਾਲੇ,
ਰੇਕੀ ਤੁਹਾਨੂੰ ਪਤਾ ਪੰਜਾਬੀ ਫਿਰ ਜਦ ਕੱਢਣ ਲੱਗਦੇ ਆ। ਦੇਖੋ, ਜੇ ਤੁਸੀਂ ਆਪਣੇ ਨਾ ਮਤਲਬ ਤੁਹਾਡੇ ਟੱਬਰ 'ਚ ਕੋਈ ਸੀਕਰੇਟ ਹੈ, ਤੁਹਾਡਾ ਕੋਈ ਮਤਲਬ ਤੁਸੀਂ ਨਹੀਂ ਦੱਸਣਾ ਚਾਹੁੰਦੇ ਕਮਿਊਨਿਟੀ ਨੂੰ, ਤਾਂ ਠੀਕ ਹੈ, ਨਾ ਦੱਸੋ, ਪਰ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਨਾ ਤਾਂ ਲੋਕ ਕਹਿੰਦੇ ਆ ਵੀ ਇਲੈਕਸ਼ਨਾਂ 'ਚ ਖੜ ਜਾਓ, ਚਾਹੇ ਉਹ ਕਾਰਪੋਰੇਸ਼ਨ ਦੀਆਂ ਹੋਣ, ਕੌਂਸਲ ਦੀਆਂ ਹੋਣ, MLA ਦੀਆਂ ਹੋਣ, ਗੁਰਦੁਆਰੇ ਦੀਆਂ ਹੋਣ, ਵੀ ਲੋਕ ਤੁਹਾਡਾ ਖੁਰਾ ਖੋਜ ਦਿੰਦੇ ਐਨ ਉਹ ਗੱਲਾਂ ਵੀ ਕੱਢ ਕੇ ਲਿਆਉਂਦੇ ਜਿਹੜੇ ਤੁਹਾਨੂੰ ਵੀ ਨਹੀਂ ਪਤਾ ਤੁਹਾਡੇ ਖਾਨਦਾਨ ਦੀਆਂ, ਉਹ ਵੀ ਗੱਲਾਂ
ਮੁੰਡਾ ਮੰਗਣ ਜਾਂ ਮੁੰਡਾ ਮੰਗਣਾ ਹੋਵੇ।
ਆਹੋ ਨਹੀਂ ਉਹ ਤਾਂ ਫਿਰ ਉਹ ਤਾਂ ਹੈਗਾ ਹੀ ਆ, ਪਰ ਜਿਹੜਾ ਨਾ ਮਤਲਬ ਜਦੋਂ ਤੁਸੀਂ ਫੇਮਸ ਹੁੰਦੇ ਹੋ, ਲਾਈਮ ਲਾਈਟ 'ਚ ਆਉਂਦੇ ਆ, ਤਾਂ ਫਿਰ ਉਹ ਗੱਲਾਂ ਕਈ ਵਾਰੀ ਤੁਹਾਡੇ ਖਾਨਦਾਨ ਦੀਆਂ ਤੁਹਾਨੂੰ ਕਈ ਵਾਰੀ ਇਹੋ ਜਿਹੀਆਂ ਪਤਾ ਲੱਗਦੀਆਂ ਜਿਹੜੀਆਂ ਪਤਾ ਹੀ ਨਹੀਂ ਹੁੰਦੀਆਂ ਲੋਕਾਂ ਨੂੰ, ਪਤਾ ਤੁਹਾਨੂੰ ਵੀ ਨਹੀਂ ਪਤਾ ਹੁੰਦੀਆਂ, ਉਹ ਗੱਲਾਂ ਫਿਰ ਪਤਾ ਲੱਗਦੀਆਂ ਨੇ। ਅਤੇ ਇੱਦਾਂ ਹੀ ਫਿਰ ਆ ਹੁਣ ਪੂਛ ਵਾਲੇ ਦੀ ਗੱਲ ਚੱਲੀ ਆ, ਹੁਣ ਰੇਡੀਓ 'ਤੇ ਉਹ ਫੇਮਸ ਹੋ ਗਿਆ, ਠੀਕ ਹੈ, ਤੁਹਾਡਾ ਉਹ ਉਸਤਾਦ ਹੈ, ਤੁਸੀਂ ਨਾਰੀਅਲ ਚੜ੍ਹਾ ਤਾ ਉਹਨੂੰ ਅਤੇ ਮੁਰਕੀਆਂ ਤੁਹਾਨੂੰ ਸਕਾਲਣ ਲੱਗ ਪਿਆ ਉਹ ਗਾਉਣ ਵਾਲੀਆਂ। ਉਹ ਗੱਲ ਇੱਦਾਂ ਹੋਈ, ਕਹਿੰਦੇ ਉਹ ਵੀ ਸੁਰ ਲਾਉਂਦਾ ਹੁੰਦਾ ਸੀ, ਜਿੱਦਾਂ ਹੁਣ ਤੁਸੀਂ ਸੁਰ ਲਾਉਂਦੇ ਨਾ, ਬਹੁਤ ਸੁਰ ਲਾਉਂਦਾ ਹੁੰਦਾ ਸੀਗਾ ਉਹ, ਜਿੱਥੇ ਜਾਣਾ ਉਹਨੇ ਗਾਉਣ ਲੱਗ ਪੈਣਾ, ਗੱਲਾਂ ਵੀ ਕਰਨੀਆਂ ਉਹਨੇ ਗਾ ਗਾ ਕੇ ਕਰਨੀਆਂ, ਕਿਉਂਕਿ ਉਹ ਸਿੱਖਦਾ ਸੀਗਾ, ਉਹਨੂੰ ਚਾਅ ਵੀ ਸੀਗਾ, ਉਹਨੂੰ ਇੱਦਾਂ ਲੱਗਦਾ ਸੀਗਾ ਮੈਂ ਬਹੁਤ ਵੱਡਾ ਸਿੰਗਰ ਹੈ।
ਹਾਂਜੀ,
ਅਤੇ ਉਹਨੇ ਦੂਜਿਆਂ 'ਤੇ ਪ੍ਰਭਾਵ ਪਾਉਣ ਦੇ ਲਈ ਨਾ ਉਹ ਗਾਣ ਗਾ ਗਾ ਕੇ ਕਰਨਾ, ਗੱਲ ਵੀ ਉਹਨੇ ਗਾਉਣ 'ਚ ਕਰਨੀ ਮੁਰਕੀਆਂ ਲਾ ਲਾ ਕੇ, ਅਤੇ ਉਹਦੇ ਤੋਂ ਨਾ ਫਿਰ ਉਹਦੇ ਜਿਹੜੇ ਮਿੱਤਰ ਸੀ ਜਾਂ ਥੋੜ੍ਹੇ ਵੱਡੇ ਸੀ ਉਹ ਤੋਂ ਖਿੱਚ ਗਏ ਵੀ ਯਾਰ ਇਹ ਤਾਂ ਤੰਗ ਕਰੀ ਜਾਂਦਾ, ਮਤਲਬ ਵੀ ਇਹ ਜਿੱਥੇ ਪੈਂਦਾ ਪੰਗੇ। ਸਾਡੇ ਵੀ ਕਈ ਵਾਰੀ ਇੱਦਾਂ ਨਹੀਂ ਹੁੰਦੀ ਵੀ ਕਿਸੇ ਸਾਧ ਦੇ ਚੇਲੇ ਹੁੰਦੇ ਆ ਜਾਂ ਡੇਰੇਦਾਰ ਹੁੰਦੇ ਆ, ਉਹ ਥਾਂ ਥਾਂ 'ਤੇ ਉਹਨਾਂ ਦੇ ਪ੍ਰਮੋਸ਼ਨ ਹੀ ਕਰਦੇ ਰਹਿੰਦੇ ਆ, ਫਿਰ ਉਹ ਬਹਿਸ ਵੀ ਹੁੰਦੀ ਆ। ਉਹ ਕਹਿੰਦੇ ਵੀ ਤੂੰ ਬਹੁਤ ਵੱਡਾ ਸਿੰਗਰ ਹੈ, ਕਹਿੰਦਾ ਮੈਂ, ਕਹਿੰਦਾ ਮੈਂ ਤਾਂ ਐਂ ਕਰ ਦੂੰ। ਉਹ ਕਿਤੇ ਕਹਿ ਹੋ ਗਿਆ, ਇੱਕ ਬੰਦਾ ਉਹਦਾ ਮਿੱਤਰ ਕਹਿੰਦਾ ਤੂੰ ਕਹਿੰਦਾ ਬਹੁਤ ਵੱਡਾ ਤਾਨਸਨ ਹੈ, ਹੈ ਨਾ, ਕਹਿੰਦਾ ਆਹੋ, ਕਹਿੰਦਾ ਹਾਂ ਹੈਗਾ ਆ, ਹੈ ਨਾ। ਉਹ ਕਹਿੰਦਾ ਫਿਰ ਜੇ ਤੂੰ ਤਾਨਸਨ ਹੈ, ਤਾਨਸੇਨ ਤਾਂ ਕਹਿੰਦਾ ਦੀਵੇ ਵੀ ਜਗਾ ਦਿੰਦਾ ਹੁੰਦਾ ਸੀ, ਤਾਨਸੇਨ ਤਾਂ ਮੀਂਹ ਵੀ ਪਵਾ ਦਿੰਦਾ ਹੁੰਦਾ ਸੀ, ਹੈ ਨਾ। ਉਹ ਕਹਿੰਦਾ ਭਰਾਵਾ ਦੀਵੇ ਦੂਵੇ ਨਾ ਜਗਾ, ਕਹਿੰਦਾ ਤੂੰ ਜਗਾ ਦੂੰ, ਕਹਿੰਦਾ ਹਾਂ, ਕਹਿੰਦਾ ਮੈਂ ਜਗਾ ਦੂੰ, ਕਹਿੰਦਾ ਮੈਂ ਤਾਨਸੇਨ ਹੀ ਹਾਂ, ਕਹਿੰਦਾ ਯਾਰ ਕੁਛ ਵੀ ਕਰ ਦੂੰ, ਕਹਿੰਦਾ ਮੈਂ ਮਿਊਜ਼ਿਕ ਦੇ ਨਾਲ ਕੁਛ ਵੀ ਕਰ ਸਕਦਾ ਹਾਂ। ਆਹ ਮੈਨੇ ਕਿਹਾ ਉਹ ਗੱਲਾਂ ਮੈਨੂੰ ਦੱਸੀਆਂ ਉਹ ਨਹੀਂ ਵੀ ਇੱਦਾਂ ਹੋਈ, ਅਤੇ ਉਹਨਾਂ ਦੀ ਨਾ ਬਹਿਸ ਹੋ ਗਈ ਇੱਕ ਗਰੁੱਪ ਦੀ ਇਹਦੇ ਨਾਲ, ਅਤੇ ਇਹ ਕਿਤੇ ਫੜ ਮਾਰ ਬੈਠਾ ਵੀ ਮੈਂ ਬਹੁਤ ਵੱਡਾ ਤਾਨਸੇਨ ਹੈ, ਵੀ ਮੈਂ ਸੰਗੀਤ ਦੇ ਨਾਲ ਕੁਛ ਵੀ ਕਰ ਸਕਦਾ। ਉਹ ਉੱਤੇ ਨਾ ਇੱਕ ਕੁੱਤਾ ਘੁੰਮਦਾ ਸੀਗਾ ਅਵਾਰਾ।
ਅੱਛਾ ਜੀ।
ਅਤੇ ਉਹ ਕਹਿੰਦੇ ਵੀ ਦੇਖ, ਇੱਕ ਕਹਾਵਤ ਵੀ ਬਣੀ ਹੋਈ ਹੈ ਵੀ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੋਈ, ਠੀਕ ਹੈ।
ਅੱਛਾ ਜੀ।
ਵੀ ਤੇਰੇ ਸੰਗੀਤ ਦੇ ਵਿੱਚ ਇੰਨਾ ਦਮ ਹੈ ਨਾ, ਤਾਂ ਇਹ ਕੁੱਤੇ ਦੀ ਪੂਛ ਸਿੱਧੀ ਕਰਕੇ ਦੱਸ।
ਅੱਛਾ ਜੀ।
ਕਹਿੰਦਾ ਮੈਂ ਕਰ ਦੂੰਗਾ, ਉਹਨੂੰ ਫੜ ਫੜ ਦੇ ਵਿੱਚ ਇਹ ਵੀ ਗੱਲ ਕਹਿ ਦਿੱਤੀ, ਹੈ ਨਾ।
ਅੱਛਾ ਜੀ।
ਅਤੇ ਲਓ ਜੀ, ਉਹਨੇ ਕੁੱਤਾ ਫੜ ਲਿਆ, ਫੜ ਕੇ ਉਹਨੇ ਬੰਨ ਲਿਆ, ਅਤੇ ਉਹ ਔਖਾ ਬਹੁਤ ਸੀਗਾ ਵਿਚਾਰਾ, ਭੁੱਖਣ ਭਾਣਾ ਸੀਗਾ ਪਹਿਲਾਂ ਹੀ, ਮਿਲਦਾ ਹੈ ਨਹੀਂ ਸੀ ਉਹਨੂੰ, ਅਤੇ ਕਹਿੰਦਾ ਚੱਲ ਵੀ ਲਾ ਸੁਰ। ਉੱਥੇ ਬੈਠ ਕੇ ਨਾ ਸੁਰ ਲਾਉਣ ਲੱਗ ਪਿਆ, ਉਹ ਆਪਣੀਆਂ ਮੁਰਕੀਆਂ ਨਾਲ ਜਿੱਦਾਂ ਤੁਸੀਂ ਲਾਉਂਦੇ ਉਹਨੇ ਇੱਦਾਂ ਉਹ ਲਾਉਣ ਲੱਗ ਪਿਆ, ਸੁਰ ਲਾਈ ਗਿਆ ਲਾਈ ਗਿਆ ਲਾਈ ਗਿਆ, 2-3 ਘੰਟੇ ਚੱਲੀ ਗਿਆ। ਉਹ ਕੀ ਹੋਇਆ, ਧੁੱਪ ਵਾਲੀ ਸੀਗੀ, ਪਾਣੀ ਪੂਣੀ ਕਿਸੇ ਨੇ ਕੁੱਤੇ ਨੂੰ ਪਿਲਾਇਆ ਨਹੀਂ, ਅਤੇ ਉਹ ਕੁੱਤਾ ਨਾ ਉਹ ਪੂਛ ਸਿੱਧੀ ਹੋਣ ਲੱਗ ਪਈ।
ਅੱਛਾ ਜੀ।
ਹਾਂ, ਪੂਛ ਸਿੱਧੀ ਹੋਣ ਲੱਗ ਪਈ, ਅਤੇ ਯਾਰ ਕਮਾਲ ਹੋ ਗਈ। ਕਹਿੰਦੇ ਵੀ ਇਹ ਪੂਛ ਕਿੱਦਾਂ, ਉਹ ਜਦ ਜਾ ਕੇ ਦੇਖਿਆ ਉਹ ਕੁੱਤਾ ਮਰ ਗਿਆ, ਉਹ ਆਕੜ ਗਿਆ। ਹਾਂ, ਉਹ ਆਕੜੇ ਦੀ ਆਕੜ ਜਾਂਦੀ ਨਾ ਪੂਛ, ਸਿੱਧੀ ਹੋ
ਜਾਂਦੀ,
ਉਹ ਸਿੱਧੀ ਹੋ ਗਈ, ਹੈ ਨਾ।
ਅੱਛਾ ਜੀ।
ਉੱਥੇ ਜੀ ਪੈ ਗਿਆ ਰੌਲਾ, ਪੈ ਉਹ ਲੈ ਬਈ ਲੈ ਬਈ, ਹੈ ਨਾ, ਉਹ ਦੋਨਾਂ ਧਿਰਾਂ 'ਚ। ਉਹ ਕਹਿੰਦਾ ਮੈਂ ਕਰਤੀ ਸਿੱਧੀ, ਦੇਖ ਲਾ। ਕਹਿੰਦਾ ਯਾਰ ਸਿੱਧੀ ਨਹੀਂ, ਉਹ ਤਾਂ ਮਰ ਗਿਆ। ਕਹਿੰਦਾ ਜਿੱਦਾਂ ਵੀ ਆ, ਪੂਛ ਤਾਂ ਸਿੱਧੀ ਹੋ ਗਈ ਨਾ, ਚਾਹੇ ਉਹ ਮਰ ਗਿਆ, ਜਿੱਦਾਂ ਵੀ ਮਰਨੀ ਹੋ ਪੂਛ ਸਿੱਧੀ ਹੋ ਗਈ, ਮੈਂ ਜਿੱਤ ਗਿਆ। ਕਹਿੰਦਾ ਨਹੀਂ ਤੂੰ ਜਿੱਤ ਗਿਆ ਨਹੀਂ, ਇਹ ਤਾਂ ਮਰਿਆ ਆ, ਹੈ ਨਾ। ਉੱਥੋਂ ਇੰਨਾ ਕੁ ਕਲੇਸ਼ ਪਿਆ, ਫਿਰ ਪੰਚਾਇਤ ਹੋਈ ਕਹਿੰਦੇ ਉਹਨਾਂ ਦੇ ਪਿੰਡ, ਉਹਨਾਂ ਨੇ ਫਿਰ ਮਤਲਬ ਉਹ ਪੰਚਾਇਤ ਤੋਂ ਵੀ ਫੈਸਲਾ ਨਹੀਂ ਹੋਇਆ ਵੀ ਇਹਦੇ ਸੰਗੀਤ ਨਾਲ ਪੂਛ ਸਿੱਧੀ ਹੋਈ ਆ ਜਾਂ ਕੁੱਤੇ ਦੇ ਮਰਨ ਆਕੜ ਦੇ ਨਾਲ ਹੋਈ ਆ। ਉਦੋਂ ਤੋਂ ਫਿਰ ਉਹਦੀ ਜਾਣੀ ਕਿ ਇਲਾਕੇ ਦੇ ਵਿੱਚ ਛੇੜ ਪੈ ਗਈ, ਬੜਾ ਮਸ਼ਹੂਰ ਹੈ ਕਹਿੰਦੇ ਕਿੱਸਾ ਹੋਇਆ, ਇਹਦੀ ਛੇੜ ਪੂਛ ਵਾਲਾ ਪੈ ਗਈ, ਪ੍ਰਕਾਸ਼ ਸਰਈਆ ਪੂਛ ਵਾਲਾ। ਹੁਣ ਇਹ ਜੋ ਪਤਾ ਨਹੀਂ ਹੁਣ ਕਿਹੜੀਆਂ ਸਟੋਰੀਆਂ ਸੁਣਾ ਤੁਹਾਨੂੰ ਸੁਣਾਈ ਜਾਂਦਾ, ਪੁੱਛਾਂ ਦਿੰਦੇ ਸੀ, ਪਰ ਅਸਲ ਦੇ ਵਿੱਚ ਕਹਿੰਦੇ ਪੂਛ ਵਾਲੇ ਦੀ ਸਟੋਰੀ ਇਹ ਆ ਵੀ ਹੁਣ ਮਰੇ ਉਹ ਕੁੱਤੇ, ਮਤਲਬ ਕੁੱਤਾ ਮਾਰ ਦਿੱਤਾ ਸੀ ਪੂਛ ਸਿੱਧੀ ਕਰਦੇ ਨਾ, ਅਤੇ ਤਾਂ ਕਰਕੇ ਉਹਨੂੰ ਪੂਛ ਵਾਲਾ ਕਹਿੰਦੇ ਆ।
ਉਹ ਕੁੱਤਾ ਉਹਦੀਆਂ ਮੁਰਕੀਆਂ ਦਾ ਦੁਖੀ ਆ ਕੇ ਮਾਰ ਗਿਆ, ਜਿੱਦਾਂ ਉਹਦੀ ਘਰ ਵਾਲੀ ਨਾ ਕੱਪੜੇ ਸੁਕਾਉਣ ਚੱਲ ਗਈ, ਉਹਦੀ ਮੁਰਕੀਆਂ ਸੁਣਦੀ ਸੁਣਦੀ ਉਹਦੀ ਮੁਰਕੀ ਨੀ ਮੁੱਕੀ, ਉਹ ਕੱਪੜੇ ਸੁਕਾ ਕੇ ਆ ਵੀ ਉਹਨੂੰ ਪੋਚਾ ਵੀ ਲਾ ਲਿਆ,
ਪੋਚਾ ਵੀ ਲਾ ਲਿਆ,
ਪਹਿਲੀ ਮੁਰਕੀ ਚਾਹ ਤੋਂ ਬਿਸਕੁਟਾਂ ਤੱਕ ਹੀ ਪਹੁੰਚਿਆ, ਹਲੇ ਪੂਰੀ ਨੀ ਹੋਈ ਸੀ।
ਇੱਧਰ ਕਮਲ ਜੀ ਸੀ ਵੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਕੀ ਹਾਲ ਹੈ ਪਿਆਰੇ? ਉਹ ਕਹਿੰਦੇ ਭਾਜੀ ਅੱਜ ਤੁਸੀਂ ਕਿਸ ਦੀ ਕਿਹਦੀ ਪੂਛ ਸਿੱਧੀ ਕਰ ਦਿੱਤੀ? ਉਹ ਸਾਡੇ ਜੀ ਇੱਕ ਸਿੰਗਰ ਹੈ ਪੂਛ ਵਾਲਾ, ਇੱਧਰ ਰਹਿੰਦਾ ਲਿਵਰਪੂਲ ਵਾਲਾ ਭਾਜੀ, ਉਹ ਤੋਂ ਲੈਸਨ ਲੈਂਦੇ ਆ ਤੇ ਉਹਦਾ ਨਾਂ ਆ
ਮੱਲੋ ਮੱਲੀ ਨਾ ਮੈਨੂੰ ਲੈਸਨ ਦਵਾਈ ਜਾ।
ਠੀਕ ਹੈ ਠੀਕ ਹੈ ਜੀ, ਦੇਖੋ ਇਹ ਗੱਲਾਂ ਹਾਸੇ ਮਜ਼ਾਕ ਦੀਆਂ ਨੇ ਅਤੇ ਕਰੈਕਟਰ ਨੇ। ਭਾਅ ਜੀ ਹਰਨਾਮ ਸਿੰਘ ਉਹਨਾਂ ਦੇ ਵੀ ਆਪਾਂ ਬੜੀਆਂ ਗੱਲਾਂ ਸੁਣਾਈਆਂ ਅਤੇ ਉਹਨਾਂ ਦਾ ਵੀ ਬੜਾ ਪ੍ਰਭਾਵ ਹੈ ਰੇਡੀਓ 'ਤੇ। ਹੁਣ ਪੂਛ ਵਾਲਾ ਵੀ ਆ ਗਿਆ ਆ, ਰਿੱਕੀ ਹੁਣੀ ਵੀ ਆ ਗਿਆ ਆ, ਟੋਨੀ ਮੈਨ ਵੀ ਆ ਗਿਆ ਆ, ਅਤੇ ਚਲੋ ਵਧੀਆ ਵਧੀਆ ਲੱਗਦਾ ਹੈ ਸਾਰਾ ਕੁਛ। ਅਤੇ ਜਦੋਂ ਆਪਾਂ ਗੱਲਾਂ ਕਰਦੇ ਹਾਂ ਥੋੜ੍ਹੀ ਹਲਕੀਆਂ ਫੁਲਕੀਆਂ ਵੀ ਹੋ ਜਾਂਦੀਆਂ, ਡਿਟੇਲ 'ਚ ਵੀ ਹੋ ਜਾਂਦੀਆਂ। ਅਤੇ ਚਲੋ ਆਪਾਂ ਮੁੜ ਕੇ ਅੱਜ ਇੰਗਲੈਂਡ ਦੀਆਂ ਗੱਲਾਂ ਕਰਨੀਆਂ ਤੁਹਾਤੋਂ, ਇੰਗਲੈਂਡ ਦੀਆਂ ਸੁਣਨੀਆਂ ਆ। ਉੱਥੇ ਘਰਾਂ ਦੇ ਭਾਅ ਭੂ ਕਿੱਦਾਂ ਆ, ਮਤਲਬ ਮਹਿੰਗੇ ਹੋਏ ਜਾਂ ਸਸਤੇ ਆ ਜਾਂ ਕੀ ਆ? ਕਹਿੰਦੇ ਕਹਿੰਦੇ ਘਰ ਘਰ ਨਹੀਂ ਮਿਲਦੇ, ਕਹਿੰਦੇ ਪਾਪੂਲੇਸ਼ਨ ਜ਼ਿਆਦਾ ਹੋ ਗਈ ਆ ਅਤੇ ਉਹਨਾਂ ਨੂੰ ਵਧਾਉਣਾ ਪੈਣਾ ਹੁਣ।
ਜਿੱਦਾਂ ਹੁਣ ਅਮਲੀ ਅੱਗੇ ਲੱਗੀ ਉਹ
ਅੱਗੇ ਲੱਗੀ ਉਹ
ਹਾਂ ਬਿਲਕੁਲ, ਘਰਾਂ ਦੇ ਜਿੱਦਾਂ ਪ੍ਰਾਈਸ ਇੱਥੇ ਆ ਨਾ ਸਿਡਨੀ ਦੇ ਵਿੱਚ ਜਾਂ ਮੈਲਬੋਰਨ ਦੇ ਵਿੱਚ, ਸਾਰੇ ਆਸਟ੍ਰੇਲੀਆ ਦੇ ਵਿੱਚ, ਸਾਰੀ ਦੁਨੀਆ 'ਤੇ ਘਰਾਂ ਦੀ ਜਿਹੜੀ ਉਹ ਕਾਫੀ ਡਿਮਾਂਡ ਆ ਇਸ ਵੇਲੇ। ਤੇ ਇੰਗਲੈਂਡ ਵਿੱਚ ਹੋਰ ਅਮਨਦੀਪ ਹੋ ਰਿਹਾ, ਜਿੱਦਾਂ ਅਸੀਂ ਨਾ ਕਹਿੰਦੇ ਹਾਂ ਸਾਡੇ ਘਰ ਬਹੁਤ ਬੜੇ ਆ ਆਸਟ੍ਰੇਲੀਆ ਦੇ ਵਿੱਚ ਨਾ, ਹੁਣ ਇੰਗਲੈਂਡ ਦੇ ਵੀ ਜੇ ਤੁਸੀਂ ਨਵੀਂ ਜਨਰੇਸ਼ਨ ਜਿਹੜੀ ਆ, ਜਿੱਦਾਂ ਸਾਡੀ ਜਨਰੇਸ਼ਨ ਜਦੋਂ ਅਸੀਂ ਜਾਂਦੇ ਹੁੰਦੇ ਸੀ 60ਵਿਆਂ 'ਚ, 50ਵਿਆਂ 'ਚ, 70ਵਿਆਂ 'ਚ, 80ਵਿਆਂ 'ਚ, ਸਾਡੇ ਘਰ ਬੜੇ ਛੋਟੇ ਛੋਟੇ ਹੁੰਦੇ ਸੀ। ਅਸੀਂ ਛੋਟੇ ਛੋਟੇ ਘਰ ਜਾ ਕੇ ਲੈਂਦੇ ਆਲੇ ਦੁਆਲੇ ਸਿਡਨੀ ਦੇ ਵਿੱਚ, ਸਾਰੀ ਲੰਡਨ ਦੇ ਆਲੇ ਦੁਆਲੇ ਜਿਹੜੇ ਸਬਾਰ ਹੁੰਦੇ ਸੀ, ਛੋਟੇ ਘਰ ਹੁੰਦੇ। ਲੇਕਿਨ ਹੁਣ ਦੀ ਜਿਹੜੀ ਜਨਰੇਸ਼ਨ ਆ ਉਹ ਆਪਣੇ ਘਰ ਵੇਚ ਕੇ ਬਾਹਰ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਆ, ਵੱਡੇ ਵੱਡੇ ਘਰ ਆ, ਜਿੱਦਾਂ ਹਜ਼ਾਰ ਹਜ਼ਾਰ ਸਕੁਅਰ ਮੀਟਰ ਦੇ ਵਿੱਚ ਆ ਵੱਡੇ ਘਰ ਆ, ਤੇ ਉੱਥੇ ਜਾ ਕੇ ਪਤਾ ਲੱਗਦਾ ਇੰਗਲੈਂਡ ਵੀ ਬਹੁਤ ਬੜਾ ਆ, ਇੱਥੇ ਵੀ ਬੜੇ ਨਜ਼ਾਰੇ ਆ, ਘਰ ਇੱਥੇ ਵੀ ਬਹੁਤ ਵੱਡੇ ਆ। ਹੁਣ ਅਸੀਂ ਗਏ ਹਾਂ ਆਪਣੇ ਨਿਆਣਿਆਂ ਦੇ, ਸਾਡੇ ਜਿਹੜੇ ਭਰਾਵਾਂ ਦੇ ਬੱਚੇ ਆ ਜਾਂ ਉਹਨਾਂ ਦੀਆਂ ਡਾਟਰਸ ਜਾਂ ਉਹਨਾਂ ਦੇ ਲੜਕੇ ਆ, ਉਹਨਾਂ ਨੇ ਵੱਡੇ ਵੱਡੇ ਘਰ ਲਏ ਹੋ ਆ, ਜਿਹੜੇ ਕਿ ਸਾਡੇ ਘਰ ਵੀ ਛੋਟੇ ਪੈਂਦੇ ਉਹਨਾਂ ਦੇ ਸਾਹਮਣੇ। ਤਾਂ ਇੰਗਲੈਂਡ ਦੇ ਬਾਹਰਲੇ ਇਲਾਕਿਆਂ ਵਿੱਚ ਅੱਜ ਕੱਲ੍ਹ ਦੀ ਬੜੀ ਆਬਾਦੀ ਹੋ ਰਹੀ ਆ, ਤੇ ਉੱਥੋਂ ਵੀ ਜਿਸ ਵੇਲੇ ਗੋਰਾ ਵੇਚਦਾ, ਸਿਆਣੇ ਗੋਰੇ ਹੁੰਦੇ ਨਾ ਜਿਹੜੇ ਗੋਰੇ ਏਜਡ ਹੋ ਗਏ, ਫਿਰ ਆਪਣੇ ਵੱਡੇ ਘਰ ਵੇਚ ਕੇ ਉਹ ਫਿਰ ਛੋਟਾ ਘਰ ਲੈਣਾ ਚਾਹੁੰਦੇ ਕਿ ਉਹਨੂੰ ਸਾਂਭ ਸੰਭਾਲ ਰੱਖਣੀ ਬੜਾ ਬੜੀ ਔਖੀ ਆ। ਘਰਾਂ ਦੀਆਂ ਕੀਮਤਾਂ ਵੀ ਅਮਨਦੀਪ ਲੰਡਨ ਦੇ ਵਿੱਚ ਕਾਫੀ ਵਧੀਆ ਆ, ਆਲੇ ਦੁਆਲੇ ਇਲਾਕਿਆਂ ਵਿੱਚ ਕਾਫੀ ਵਧੀਆ ਆ, ਹਾਲਾਂਕਿ ਮਿਡਲੈਂਡ ਦੇ ਵਿੱਚ ਘਰ ਸਸਤੇ ਆ, ਜਿੱਦਾਂ ਬਰਮਿੰਗਮ ਆ ਜਾਂ ਫਿਰ ਜਿੱਦਾਂ ਲੈਸਟਰ ਆ, ਇਹ ਜਿਹੜੇ ਇਲਾਕੇ ਆ ਇਹਨਾਂ 'ਚ ਘਰ ਸਸਤੇ ਆ ਔਰ ਵੱਡੇ ਵੀ ਮਿਲ ਜਾਂਦੇ ਆ। ਲੇਕਿਨ ਲੰਡਨ ਦੇ ਵਿੱਚ ਸਿਡਨੀ ਵਾਂਗਰ ਘਰਾਂ ਦੀਆਂ ਕੀਮਤਾਂ ਵੀ ਬਹੁਤ ਜ਼ਿਆਦਾ, ਕਿਰਾਏ 'ਤੇ ਵੀ ਘਰ ਬਹੁਤ ਘੱਟ ਮਿਲਦੇ ਆ, ਅਤੇ ਕਾਫੀ ਦਿੱਕਤ ਜਿਹੜੀ ਉੱਥੇ ਆ ਰਹੀ ਆ, ਅਤੇ ਇਹ ਦਿੱਕਤ ਵਰਲਡ ਵਾਈਡ ਹੀ ਆ ਸਾਰੇ ਨਹੀਂ।
ਉਹ ਉੱਦਾਂ ਵੈਸੇ ਪੈਟਰੋਲ ਕਹਿੰਦੇ ਕਾਫੀ ਮਹਿੰਗਾ ਹੁੰਦਾ ਸੀ ਇੰਗਲੈਂਡ, ਅਸੀਂ ਵੀ ਮੈਂ ਵੀ ਕਈ ਵਾਰੀ ਗਿਆ ਹਾਂ, ਪੈਟਰੋਲ ਕਾਫੀ ਮਹਿੰਗਾ ਆ, ਪਰ ਖਾਣ ਪੀਣ ਦੀਆਂ ਵਸਤੂਆਂ ਅੱਗੇ ਸਸਤੀਆਂ ਹੁੰਦੀਆਂ ਸੀ, ਤੇ ਹੁਣ ਕੰਪੈਰੀਟਿਵਲੀ ਤੁਸੀਂ ਕੋਈ ਕੀਤਾ ਕੰਪੈਰੀਜ਼ਨ?
ਨਹੀਂ ਨਹੀਂ ਹੁਣ ਉਨਾ ਹੀ ਆ, ਮਨਦੀਪ ਜੇ ਪੈਟਰੋਲ ਜਿਹੜਾ ਉਹ ਇੱਥੇ ਨਾਲ ਡਬਲ ਆ,
ਉਹ ਤਾਂ ਹੈਗਾ ਹੀ ਆ, ਉਹ ਤਾਂ ਡਬਲ ਹੈਗਾ,
ਇੱਥੇ ਨਾਲ ਡਬਲ ਆ। ਜਿਹੜੀ ਖਾਣ ਪੀਣ ਦੀਆਂ ਚੀਜ਼ਾਂ ਵੀ ਅੱਗੇ ਥੋੜੀਆਂ ਸਸਤੀਆਂ ਮਹਿਸੂਸ ਹੁੰਦੀਆਂ ਸੀਗੀਆਂ, ਲੇਕਿਨ ਹੁਣ ਤੁਸੀਂ ਡਬਲ ਹਰੇਕ ਚੀਜ਼ ਨੂੰ ਡਬਲ ਕਰਕੇ ਉਹ ਕਰ ਸਕਦੇ। ਜਿੱਦਾਂ ਬਰਗਰ ਆ ਇੱਥੇ $11-12 ਦਾ, ਉੱਥੇ $6-7 ਪਾਉਂਡ ਦਾ ਆ, ਬਾਕੀ ਸਾਰੀਆਂ ਚੀਜ਼ਾਂ ਬਰਾਬਰ ਹੀ ਆ, ਕੋਈ ਖਾਸ ਸਸਤੀ ਚੀਜ਼ ਹੈ ਨਹੀਂ। ਹੁਣ ਤਾਂ ਕਹਿੰਦੇ ਅਮਰੀਕਾ ਇੰਗਲੈਂਡ ਦੇ, ਅਮਰੀਕਾ ਅਤੇ ਕੈਨੇਡਾ ਦੇ ਵਿੱਚ ਵੀ ਭਾਅ ਵੱਧ ਰਹੇ ਆ, ਪਹਿਲਾਂ ਉੱਥੇ ਬਹੁਤ ਸਸਤੇ ਹੁੰਦੇ ਸੀ। ਮੈਂ ਨਹੀਂ ਕੋਈ ਸਸਤੀ ਚੀਜ਼ ਦੇਖੀ ਅਮਨਦੀਪ, ਕਾਫੀ ਮਹਿੰਗੀ ਚੀਜ਼ ਆ ਉੱਥੇ ਵੀ
ਭਾਜੀ,
ਬਰਾਬਰ ਹੀ ਆ। ਲੇਕਿਨ ਆਸਟ੍ਰੇਲੀਆ ਦੇ ਵਿੱਚ ਤਨਖਾਹ ਜ਼ਿਆਦਾ ਹੈ ਅਤੇ ਉੱਥੇ ਇੰਗਲੈਂਡ 'ਤੇ ਮੈਨੂੰ ਲੱਗਦਾ ਤਨਖਾਹ ਥੋੜ੍ਹੀ ਜਿਹੀ ਘੱਟ ਆ ਉੱਥੇ।
ਤੁਸੀਂ ਨੋਟ ਕੀਤਾ ਹੋਣਾ, ਸਾਡੇ ਸਰੋਤੇ ਵੀ ਦੇਖ ਵੀ ਰਹੇ ਨੇ, ਸੁਣ ਵੀ ਰਹੇ ਨੇ। ਹੁਣ ਮੈਂ ਸ਼ੋਪਿੰਗ ਨਾਲ ਚਲ ਜਾਂਦਾ ਹੁੰਦਾ ਕਈ ਵਾਰੀ, ਮੇਰੇ ਹੋਰ ਕੰਮ ਹੁੰਦੇ ਆ, ਅਤੇ ਹੁਣ ਨੋਟ ਕਰੀਦਾ, ਘਰ ਵੀ ਗੱਲਾਂ ਕਰਦੇ, ਮੇਰੇ ਮਦਰ ਵੀ, ਮੇਰੀ ਵਾਈਫ ਵੀ ਕਰਦੇ ਆ, ਕਿ ਤੁਸੀਂ ਹਫ਼ਤੇ ਮਗਰੋਂ ਜਾਓ ਅਤੇ 50 ਸੈਂਟ ਭਾਅ ਵਧਿਆ ਹੁੰਦਾ ਹਰੇਕ ਚੀਜ਼ ਦਾ।
ਇੱਥੇ
25 ਸੈਂਟ 50 ਸੈਂਟ ਸਸਤੀ ਤਾਂ ਕੋਈ ਹੋ ਹੀ ਨਹੀਂ ਰਹੀ ਚੀਜ਼, ਅਤੇ ਉਹ ਭਾਅ ਜਿਹੜੇ ਨੇ ਉਹ ਵਧਿਆ ਹੁੰਦਾ ਅਤੇ ਘਟਣ ਦਾ ਨਾਂ ਨਹੀਂ ਲੈਂਦੀ। ਜਿਹੜੀ ਚੀਜ਼ $3-4 ਦੀ ਸੀ ਕੋਵਿਡ ਤੋਂ ਪਹਿਲਾਂ, ਉਹ $7-8 ਦੀ ਹੋਈ ਪਈ ਆ, ਠੀਕ ਆ। ਅਤੇ ਮੈਨੂੰ ਸਮਝ ਨਹੀਂ ਆਉਂਦੀ, ਮਤਲਬ ਕਰੀਏ ਤਾਂ ਕਰੀਏ ਕੀ? ਕਮਲਜੀਤ ਸਿੰਘ ਵੀ ਕਹਿੰਦੇ ਨੇ ਕਿ ਮਹਿੰਗਾਈ ਤਾਂ ਹੁਣ ਹਰ ਪਾਸੇ ਹੀ ਬਹੁਤ ਵੱਧ ਗਈ ਆ, ਪਰ ਪਹਿਲਾਂ ਇੰਗਲੈਂਡ ਜਿਹੜੀ ਆ ਉਹ ਸਸਤੀ ਹੁੰਦੀ ਸੀ ਖਾਣ ਪੀਣ ਦੀਆਂ ਇਹ ਚੀਜ਼ਾਂ, ਪੈਟਰੋਲ ਡਬਲ ਹੁੰਦਾ ਸੀ। ਆਸਟ੍ਰੇਲੀਆ ਦੇ ਵਿੱਚ ਖਾਣ ਪੀਣ ਦੀ ਮਹਿੰਗੀ ਹੁੰਦੀ ਸੀ, ਪੈਟਰੋਲ ਸਸਤਾ ਹੁੰਦਾ ਸੀ, ਪਰ ਆਸਟ੍ਰੇਲੀਆ ਦੇ ਵਿੱਚ ਹੁਣ ਪੈਟਰੋਲ ਵੀ ਮਹਿੰਗਾ ਆ, ਡੀਜ਼ਲ ਵੀ ਮਹਿੰਗਾ ਆ, ਅਤੇ ਤੁਸੀਂ ਸ਼ੋਪਿੰਗ ਸੈਂਟਰ ਚਲ ਜਾਓ, ਸ਼ੈਲਫਾਂ ਵੈਸੇ ਹੀ ਖਾਲੀ, ਉਹ ਰੱਖਦੇ ਆ, ਭਰਦੇ ਹੀ ਨਹੀਂ, ਤਾਂ ਕਿ ਲੋਕਾਂ ਨੂੰ ਇਹ ਲੱਗੇ ਵੀ ਸ਼ੋਰਟੇਜ ਚੱਲ ਰਹੀ ਆ। ਅਤੇ ਪ੍ਰਾਈਸ ਜਿਹੜਾ ਹੈ ਉਹ ਮਨਮਰਜ਼ੀ ਦੇ ਨਾਲ ਇੰਨਾ ਮਹਿੰਗਾ, ਮਤਲਬ ਰਹੇ ਰੱਬ ਦਾ ਨਾਂ, ਮਤਲਬ ਕਈ ਵਾਰੀ ਤਾਂ $5-5 ਨੂੰ, $6-6 ਨੂੰ ਗੋਭੀ ਦਾ ਫੁੱਲ, ਹੈਂ, $8-9 ਨੂੰ ਕਿਲੋ ਬੈਂਗਣ, ਤੇ ਬੈਂਗਣਾਂ ਵਾਲੇ ਫਾਰਮਰ ਜਿਹੜੇ ਉਹ ਪਿੱਟਦੇ ਫਿਰਦੇ ਨੇ ਕਿ ਸਾਡੇ ਤੋਂ ਲੈਂਦਾ ਕੋਈ ਨਹੀਂ ਹੈਗਾ,
ਉਹਨਾਂ ਦਾ ਲੈਂਦਾ ਕੋਈ ਨਹੀਂ ਹੈ,
ਤੇ ਗੋਭੀ ਵਾਲੇ ਤਾਂ ਉਹ ਪਿੱਟਦੇ ਫਿਰਦੇ ਨੇ। ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕਿੱਧਰ ਨੂੰ ਜਾ ਰਿਹਾ ਸਿਸਟਮ। ਪਰ ਦੂਜੇ ਪਾਸੇ ਭਾਜੀ ਮੈਨੂੰ ਇਉਂ ਲੱਗਦਾ ਹੈ ਕਿ ਜਿਹੜੀ ਸੁਪਰ ਮਾਰਕੀਟ ਦੀ ਬਜਾਏ ਜਿੱਦਾਂ ਸੰਡੇ ਮਾਰਕੀਟ ਸੁਣੀਆਂ ਨੇ ਉਹਦੇ ਵਿੱਚ ਜ਼ਿਆਦਾ ਨਹੀਂ ਮਤਲਬ ਵਧੀਆ ਚੀਜ਼ ਮਿਲ ਜਾਂਦੀ ਔਰ ਖੁੱਲ੍ਹੀ ਵੀ ਮਿਲ ਜਾਂਦੀ ਆ, ਅਤੇ ਪਰ ਉਹ ਉੱਥੇ ਜਾਣ ਦੀ ਘੋਲ ਹੈ ਲੋਕਾਂ ਨੂੰ, ਪ੍ਰੋਬਲਮ ਇਹ ਆ ਹੈ ਨਾ।
ਜਿਹੜੇ ਕੋਸਕੋ ਦੇ ਸੈਂਟਰ ਆ ਨਾ, ਸਾਡੇ ਤਾਂ ਸਿਰਫ ਸਿਡਨੀ 'ਚ ਇੱਕ ਦੋ ਏ ਆ, ਇੰਗਲੈਂਡ ਦੇ ਵਿੱਚ ਕਾਫ਼ੀ ਆ, ਉੱਥੋਂ ਥੋੜ੍ਹੀਆਂ ਉਹ ਚੀਜ਼ਾਂ ਬਲਕ ਵਿੱਚ ਮਿਲਦੀਆਂ, ਤੁਹਾਨੂੰ ਇਕੱਠੀਆਂ ਲਿਆਉਣੀਆਂ ਪੈਣੀਆਂ, ਉਹ ਥੋੜ੍ਹੀਆਂ ਸਸਤੀਆਂ ਹੁੰਦੀਆਂ, ਲੇਕਿਨ ਬਲਕ ਵਿੱਚ ਲੈ ਕੇ ਤੁਹਾਨੂੰ ਉੱਦਾਂ ਉਹਦਾ ਕਜੀਆ ਪੈਂਦਾ ਕਿ ਉਹ ਘਰ ਆ ਕੇ ਖਰਾਬ ਹੋ ਜਾਂਦੀ ਆ। ਜੇ 10 ਕਿਲੋ ਚੀਜ਼ ਲਏ ਤੁਸੀਂ 5 ਕਿਲੋ ਯੂਜ਼ ਕੀਤੀ, 5 ਕਿਲੋ ਯੂਜ਼ ਏ ਨਹੀਂ ਕੀਤੀ, ਉੱਦਾਂ ਖਰਾਬ ਹੋ ਜਾਂਦੀ ਆ। ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਕਾਰਪੋਰੇਟ ਦਾ ਇਹਦੇ 'ਤੇ ਪ੍ਰਭਾਵ ਪੈ ਰਿਹਾ, ਤਾਂ ਕਾਰਪੋਰੇਟਸ ਨਹੀਂ ਹੈਗੀਆਂ ਤਾਂ ਵੱਡੇ ਵੱਡੇ ਬਿਜ਼ਨਸ ਆ, ਉਹ ਐਗਰੀਕਲਚਰ ਪ੍ਰੋਡਕਟਸ ਨੂੰ ਖਰੀਦ ਲੈਂਦੇ ਆ, ਫਿਰ ਉਹਨੂੰ ਸਟੋਰ ਕਰਦੇ ਆ, ਫਿਰ ਆਪਣੇ ਹਿਸਾਬ ਦੇ ਨਾਲ ਵੇਚਦੇ ਆ। ਅਤੇ ਤੁਸੀਂ ਦੇਖਿਆ ਹੋਊਗਾ ਕਿ ਇੰਗਲੈਂਡ ਦੇ ਵਿੱਚ ਹਾਲੇ ਤਾਂ ਕੋਰਨਰ ਸ਼ਾਪਸ ਹੈਗੀਆਂ ਆ, ਤੁਸੀਂ ਸਬਰਬ ਦੇ ਵਿੱਚ ਜਾਓ ਤੁਹਾਨੂੰ ਕੋਰਨਰ ਸ਼ਾਪ ਮਿਲ ਜਾਂਦੀਆਂ, ਲੇਕਿਨ ਆਸਟ੍ਰੇਲੀਆ ਦੇ ਵਿੱਚ ਜਾਂ ਸਿਡਨੀ ਦੇ ਵਿੱਚ ਕੋਰਨਰ ਸ਼ਾਪ ਤਾਂ ਬਿਲਕੁਲ ਹੀ ਡਿਸਅਪੀਅਰ ਹੋ ਗਈਆਂ। ਸਾਨੂੰ ਡਿਪੈਂਡ ਕਰਨਾ ਪੈਂਦਾ ਵੱਡੇ ਵੱਡੇ ਜਿਹੜੇ ਡਿਪਾਰਟਮੈਂਟਲ ਸਟੋਰ ਆ ਉਹਨਾਂ 'ਤੇ, ਅਤੇ ਹੋ ਸਕਦਾ ਕਾਰਪੋਰੇਟ ਦਾ ਇੱਥੇ ਅਸਰ ਪਿਆ ਹੋਵੇ। ਬਾਕੀ ਤੁਸੀਂ ਖੇਤੀਬਾੜੀ ਕਰਦੇ ਆ, ਐਗਰੀਕਲਚਰ ਪ੍ਰੋਡਕਟਸ ਦੇ ਪ੍ਰਾਈਸਸ ਕਿਉਂ ਵੱਧ ਰਹੀਆਂ ਆ, ਕਿਸਾਨ ਨੂੰ ਫਾਇਦਾ ਨਹੀਂ ਹੋ ਰਿਹਾ, ਉਹ ਗਰੀਬ ਹੋ ਰਿਹਾ, ਲੇਕਿਨ
ਉਹਦੇ ਨਾਲ ਦੇਖੋ ਵੇਜਿਸ ਵਧਾਈ ਜਾ ਰਹੇ ਨੇ, ਅਤੇ ਫਿਰ ਡੀਜ਼ਲ ਵਧੀ ਜਾ ਰਿਹਾ, ਜਿਹੜੀ ਖਾਦਾਂ ਨੇ ਉਹ 2.5-3 ਗੁਣਾ ਹੋ ਗਈਆਂ ਨੇ, ਔਰ ਉਹਦੇ ਜਿਹਦਾ ਪ੍ਰਾਈਸ ਜਿਹੜਾ ਆ, ਜੇ ਤੁਸੀਂ ਕਹਿੰਦੇ ਆ ਕਿ $8 ਨੂੰ ਕਿਲੋ ਮਿਲਦੇ ਨੇ ਬੈਂਗਣ, $5 ਨੂੰ ਗੋਭੀ ਦਾ ਫਿਲਮ ਮਿਲਦਾ, ਅਤੇ ਫਾਰਮਰ ਨੂੰ ਤਾਂ 50 ਸੈਂਟ ਹੀ ਮਿਲਦੇ ਨੇ, ਠੀਕ ਹੈ, ਉਹ ਨਹੀਂ ਵਧਿਆ। ਜਿਹੜਾ ਦੁੱਧ ਦਾ ਰੇਟ ਹੈ ਉਹ 40 ਸੈਂਟ ਲੀਟਰ ਹੀ ਆ, ਉਹ ਅੱਜ ਤੋਂ 20 ਸਾਲ ਪਹਿਲਾਂ ਵੀ ਇੰਨਾ ਹੀ ਸੀਗਾ, ਅਤੇ ਹੁਣ ਵੀ 43 ਸੈਂਟ ਹੀ ਆ, ਅਤੇ ਕੋਸਟ ਜਿਹੜੀ ਦੇਖ ਲਓ 3-4 ਗੁਣਾ ਹੋ ਚੁੱਕੀ ਆ। ਸੋ ਇਹ ਜਿਹੜਾ ਨਾ ਮਤਲਬ ਗਲਤ ਰੁਝਾਨ ਹੈ, ਅਤੇ ਗੁਰਵਿੰਦਰ ਸਿੰਘ ਗਿੱਲ ਕਹਿ ਰਹੇ ਨੇ ਕਿ ਬਾਈ ਜੀ ਬਸ ਅੱਗ ਹੀ ਲੱਗੀ ਪਏ, ਬਿਲਕੁਲ, ਅਤੇ ਕਮਲਜੀਤ ਸਿੰਘ ਵੀ ਕਹਿ ਰਹੇ ਨੇ ਕਿ 2008 'ਚ ਜਦੋਂ ਆਸਟ੍ਰੇਲੀਆ ਆਏ ਸੀ ਤਾਂ ਲਗਭਗ $80 ਦੇ ਵਿੱਚ ਕੋਲਜ ਦਾ ਬੁਲਵਰ ਤੋਂ ਟਰਾਲੀ ਭਰ ਲਈ ਦੀ ਸੀ, ਅਤੇ ਹੁਣ $300-400 ਨਾਲ ਵੀ ਪੂਰੀ ਨਹੀਂ ਭਰਦੀ।
ਅਸੀਂ ਪੰਦਰਾਂ ਦੀ ਭਰਦੇ ਹੁੰਦੇ 1996।
ਹਾਂ ਨਹੀਂ ਮਤਲਬ ਕਮਾਲ ਹੀ ਹੋਈ ਪਈ ਆ। ਖੈਰ ਭਾਜੀ ਸਾਡੇ ਨਾਲ ਨਾ ਜੁੜੇ ਨੇ ਜਗਤਾਰ ਸਿੰਘ ਗਿੱਲ ਭਾਜੀ।
ਅੱਛਾ ਅੱਛਾ ਜੀ।
ਹਾਂਜੀ, ਅਤੇ ਉਹਨਾਂ ਨੇ ਬਹੁਤ ਸੋਹਣਾ ਇੱਕ ਸੁਨੇਹਾ ਭੇਜਿਆ, ਕਹਿੰਦੇ ਬਿਮਾਰੀਆਂ ਅਤੇ ਨਸ਼ਿਆਂ 'ਚ ਡੁੱਬ ਕੇ ਲੋਕ ਮਰਦੇ ਦੇਖੇ ਨੇ, ਪਰ ਮਿਹਨਤ ਦੇ ਪਸੀਨੇ 'ਚ ਡੁੱਬ ਕੇ ਅੱਜ ਤੱਕ ਕੋਈ ਮਰਦਾ ਨਹੀਂ ਦੇਖਿਆ। ਸਤਿ ਸ਼੍ਰੀ ਅਕਾਲ ਦੋਸਤੋ। ਅਤੇ ਸਾਡੇ ਨਾ ਮੇਰੇ ਉਸਤਾਦ ਬਿਲ ਸਿੰਗਲਟਨ, ਜਿਨ੍ਹਾਂ ਤੋਂ ਮੈਂ ਖੇਤੀ ਸਿੱਖੀ ਆ, ਉਹ ਵੀ ਕਹਿੰਦੇ ਯੰਗ ਫੈਲੋ, ਆਈ ਹੈਵ ਨੈਵਰ ਸੀਨ ਪੀਪਲ ਡਾਈ ਆਫ ਹਾਰਡ ਵਰਕ। ਮੈਂ ਮਿਹਨਤ ਕਰ, ਤੇ ਉਹਨਾਂ ਨੇ ਨਾ ਕਟਾਕਸ਼ ਕੱਸਿਆ ਤੁਹਾਡੇ ਤੇ,
ਹੁਣ ਸਾਡੇ ਤੇ,
ਹਾਂ ਤੁਹਾਡੇ ਤੇ ਖਾਸ ਕਰਕੇ, ਕਹਿੰਦੇ ਮੋਦੀ ਭਗਤ ਜੀ ਤੇ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਜੀ।
ਅੱਛਾ 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 ਅੱਛਾ, ਉਹ ਸਾਨੂੰ ਮੋਦੀ ਭਗਤ ਹੀ ਕਹੀ ਜਾਂਦੇ ਆ, ਮੈਂ ਸਮਝ ਇਹ ਆਉਂਦੀ ਨੀ ਵੀ ਅਸੀਂ ਤਾਂ ਮੋਦੀ ਭਗਤ ਹੈ ਹੀ ਨੀ ਹੈ, ਜਾਂ ਤੁਸੀਂ ਵੀ ਨੀ ਹੈ, ਤੁਸੀਂ ਵੀ ਕਿਸੇ ਹੋਰ ਪਾਰਟੀ ਨੂੰ ਬਿਲੋਂਗ ਕਰਦੇ
ਆ, ਜੇ ਤੁਸੀਂ ਕਹੋ ਵੀ ਮੈਂ ਨਹੀਂ ਹੈਗਾ ਤਾਂ ਤੁਸੀਂ ਇਹਦਾ ਮਤਲਬ ਹੈ, ਤਾਂ ਤੁਸੀਂ ਹੁਣ ਕਹੀ ਤਾਂ ਜਾਂਦੇ ਮੈਂ ਪੂਛ ਵਾਲੇ ਨੂੰ ਨਾਰੀਅਲ ਨਹੀਂ ਭੇਂਟ ਕੀਤਾ, ਪਰ ਇੱਦਾਂ ਹੈ ਥੋੜ੍ਹਾ। ਖੈਰ
ਚਲੋ ਮੰਨ ਲੈਂਦੇ,
ਹਾਂ ਚਲੋ ਇਹਦੀ ਵੇ ਭਾਜੀ ਆਪਣੇ ਸਤਿਕਾਰਤ ਨੇ, ਅਤੇ ਹਾਸਾ ਮਜ਼ਾਕ ਇਹ ਵੀ ਬੜਾ ਖੂਬ ਕਰਦੇ ਨੇ। ਦੇਖੋ ਅਸੀਂ ਗੱਲਾਂ ਕਰਨੀ ਹੁੰਦੀਆਂ ਨੇ, ਕਈ ਵਾਰੀ ਅਸੀਂ ਉਹਨਾਂ ਦੀ ਸਪੋਰਟ ਕਰਨੀ ਪੈਂਦੀ, ਕਈ ਵਾਰੀ ਵਿਰੋਧ ਵੀ ਕਰੀਦਾ, ਪਰ ਗੱਲਬਾਤ ਅਸੀਂ ਜ਼ਰੂਰ ਖੁੱਲ੍ਹ ਕੇ ਕਰੀਦੀ ਆ। ਅਤੇ ਸਾਡੇ ਨਾਲ ਗੁਰਪ੍ਰੀਤ ਸੰਧਰ ਜੁੜੇ ਨੇ ਸੀ, ਅਤੇ ਇਹਨਾਂ ਨੇ ਨਾ ਇੱਕ ਸਾਡੇ ਨਾਲ ਸਾਂਝ ਪਾਈ ਸੀਗੀ, ਉਹ ਸਾਂਝ ਹੈਗੀ ਆ ਕਿ ਟੂਰਨਾਮੈਂਟ ਹੋ ਰਿਹਾ ਆ ਬ੍ਰਿਸਬਨ ਦੇ ਵਿੱਚ 22 ਤਰੀਕ ਨੂੰ। ਅੱਜ ਵੈਸੇ ਜਿਹੜਾ ਹੈਗਾ ਆ ਉਹ ਟੂਰਨਾਮੈਂਟ ਮੈਲਬਨ 'ਚ ਹੋ ਰਿਹਾ, ਅਤੇ ਆਹ ਹੁਣ ਮੈਂ ਪੋਸਟਰ ਸਾਂਝੀ ਕੀਤਾ ਤੁਹਾਡੇ ਨਾਲ, ਅਤੇ ਇਹ ਪੋਸਟਰ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਹੋ, 22 ਤਰੀਕ ਨੂੰ ਇਹ ਟੂਰਨਾਮੈਂਟ ਹੋ ਰਿਹਾ। ਅਤੇ ਆਪਣੇ ਅਮਰੀਕ ਭਾਅ ਜੀ ਸਾਡੇ ਨਾ ਸੋਢੀ ਸਿੰਘ ਖਾਬੜਾ ਸਾਹਿਬ, ਉਹ ਨਾ ਅਕਾਲ ਚਲਾਣਾ ਕਰ ਗਏ ਕੁਛ ਮਹੀਨੇ ਪਹਿਲਾਂ, ਮੈਂ ਇੰਡੀਆ ਸੀਗਾ, ਅਤੇ ਬਹੁਤ ਵਧੀਆ ਸੌਕਰ ਦੇ ਪਲੇਅਰ, ਮੇਰੇ ਬਹੁਤ ਹੀ ਕਲੋਜ਼ ਮਿੱਤਰ, ਅਤੇ ਕੈਂਸਰ ਨਾਲ ਜੂਝਦੇ ਉਹ ਪੂਰੇ ਹੋ ਗਏ, ਅਤੇ ਉਹਨਾਂ ਦੀ ਯਾਦ ਦੇ ਵਿੱਚ ਨਾ ਇਹ ਪਹਿਲਾ ਟੂਰਨਾਮੈਂਟ ਜਿਹੜਾ ਬ੍ਰਿਸਬਨ ਯੂਥ ਕਲੱਬ ਸਪੋਰਟਸ ਕਲੱਬ ਕਰਾ ਰਿਹਾ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਹਫ਼ਤੇ ਅਸੀਂ ਉੱਥੋਂ ਲਾਈਵ ਕੁਛ ਨਾ ਕੁਛ ਤੁਹਾਨੂੰ ਟੂਰਨਾਮੈਂਟ ਦੇ ਵਿੱਚ ਵੀ ਦਿਖਾਈਏ। ਦਲਜੀਤ ਸਿੰਘ ਹੁਣੀ ਆ ਜਾਣਾ, ਅਤੇ 22 ਤਰੀਕ ਨੂੰ ਹੈ ਐਤਵਾਰ ਵਾਲੇ ਦਿਨ ਇਹ ਟੂਰਨਾਮੈਂਟ, ਅਤੇ ਅਗਲੇ ਹਫ਼ਤੇ ਅਸੀਂ ਥੋੜ੍ਹੀ ਇੰਟਰਵਿਊ ਵੀ ਕਰਾਵਾਂਗੇ ਪ੍ਰਬੰਧਕਾਂ ਦੇ ਨਾਲ, ਅਤੇ ਇਹਦੇ ਵਿੱਚ ਸੋਕਰ ਦੀਆਂ ਜਿਹੜੀਆਂ 6, 8, 10, 12, 14 ਅਤੇ 16 ਅਤੇ ਲੜਕੀਆਂ ਦੇ ਵੀ ਮੈਚ ਹੋਣਗੇ, ਓਵਰ 40 ਵੀ ਮੈਚ ਹੋਣਗੇ, ਅਤੇ ਵੈਨਿਊ ਜਿਹੜਾ ਪੈਂਥਰਸ ਕਲੱਬ ਹਬਨਰ ਪਾਰਕ ਪਾਰਕ ਰਿਜ ਦੇ ਵਿੱਚ ਹੋਏਗਾ। ਰੱਸਾ ਕੱਸੀ ਅਤੇ ਹੋਰ ਗਤੀਵਿਧੀਆਂ ਵੀ ਬਹੁਤ ਹੋਣਗੀਆਂ, ਅਤੇ ਬਹੁਤ ਜਿਹੜੇ ਬਿਜ਼ਨਸ ਅਤੇ ਸਪੋਰਟਰ ਸਪੋਰਟ ਕਰ ਰਹੇ ਨੇ, ਇਹਨਾਂ ਦਾ ਬਹੁਤ ਵੱਡਾ ਨਾਮ ਸੀ ਜੀ ਫੁੱਟਬਾਲ ਜਗਤ ਦੇ ਵਿੱਚ, ਸਪੋਰਟਸ ਜਗਤ ਦੇ ਵਿੱਚ, ਸਿੱਖ ਖੇਡਾਂ 'ਚ ਬੜੀ ਮਦਦ ਕੀਤੀ ਇਹਨਾਂ ਨੇ, ਸਾਰਿਆਂ ਦੀ ਕੀਤੀ, ਸਾਡੀ ਵੀ ਕੀਤੀ। ਸੋ ਜ਼ਰੂਰ ਅਗਲੇ ਸੰਡੇ ਨੂੰ ਟਾਈਮ ਕੱਢ ਕੇ ਜਾਇਓ, ਇੱਕ ਸ਼ਰਧਾਂਜਲੀ ਜ਼ਰੂਰ ਭੇਟ ਕਰੀਏ ਆਪਾਂ ਸੋਢੀ ਸਾਹਿਬ ਨੂੰ, ਸਾਡੇ ਮਿੱਤਰ ਨੇ, ਅਤੇ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਅਤੇ ਚਰਨਾਂ 'ਚ ਨਿਵਾਸ ਦੇਵੇ। ਸੋ ਪਿਆਰਿਓ, ਇਹ ਜਿਹੜਾ ਟੂਰਨਾਮੈਂਟ ਹੈ ਨਾ, ਜ਼ਰੂਰ ਤੁਸੀਂ ਦੇਖਣਾ। ਸੋ ਹੁਣ ਭਾਅ ਜੀ ਆਪਾਂ, ਸਮਾਂ ਕਾਫੀ ਹੋ ਗਿਆ ਆ, ਅਤੇ ਸਾਡੇ ਨਾਲ ਕੇ ਐੱਸ ਕਾਹਲੋਂ ਵੀ ਜੁੜੇ ਨੇ, ਉਹ ਵੀ ਕਹਿੰਦੇ ਨੇ ਗੁੱਡ ਜੋਬ ਜੀ। ਬਹੁਤ ਸਾਰੇ ਸੁਨੇਹੇ ਆਏ ਨੇ ਅੱਜ ਪ੍ਰੋਗਰਾਮਾਂ ਦੇ ਵਿੱਚ, ਕਈ ਰਹਿ ਵੀ ਗਏ ਹੁਣੇ, ਮਾਫੀ ਚਾਹੁੰਦੇ ਹਾਂ। ਅਤੇ ਸੁਨੇਹੇ ਤੁਸੀਂ ਫੇਸਬੁੱਕ ਯੂਟਿਊਬ 'ਤੇ ਵੀ ਭੇਜਦੇ ਹੋ, ਉਹ ਵੀ ਹੁਣ ਸਾਡੇ ਕੋਲ ਆਉਣੇ ਸ਼ੁਰੂ ਹੁੰਦੇ ਨੇ ਸਕਰੀਨ 'ਤੇ, ਤੁਸੀਂ ਦੇਖਦੇ ਹੋ ਟੈਲੀਗ੍ਰਾਮ ਅਤੇ ਹੋਰ ਜ਼ਰੀਏ ਰਾਹੀਂ। ਸੋ ਭਾਅ ਜੀ ਫਿਰ ਅਗਲੇ ਹਫ਼ਤੇ ਹੁਣ ਤੁਸੀਂ ਆਪਣਾ ਗਲਾ ਗੁਲਾ ਸਾਫ਼ ਕਰੋ, ਗਰਾਰੇ ਗਰੂਰੇ ਕਰੋ, ਅਤੇ ਪੂਛ ਵਾਲੇ ਨੂੰ ਕੋਈ ਨੁਕਤੇ ਨੁਕਤੇ ਪੁੱਛੋ ਵੀ ਕਿੱਦਾਂ ਗਲਾ ਠੀਕ ਹੋਣਾ ਹੈ
ਜੀ। ਅਮਦੀਪ ਜੀ
ਹੈ ਨਾ, ਅਤੇ ਹਾਂ ਉੱਦਾਂ ਵੈਸੇ ਅਗਲੇ ਹਫ਼ਤੇ ਡਿਮਾਂਡ ਆ ਰਹੀ ਹੈ ਵੀ ਤੁਸੀਂ ਲਾਈਵ ਆਉਣਾ ਵੀਡੀਓ 'ਤੇ, ਕੰਘਾ ਲੈ ਕੇ ਆਏ ਨਵਾਂ?
ਕੰਘਾ ਤਾਂ ਜ਼ਰੂਰਤ ਨਹੀਂ ਪਈ, ਬਾਲ ਲੈ ਕੇ ਆਏ ਕੋਈ ਕੱਲ ਮੰਗਾ
ਬਾਲ। ਹਾਂ ਸੱਚ, ਜਿੱਦਾਂ ਸੱਚ ਬਾਲੇ ਲੈ ਆਏ ਤੁਸੀਂ ਤਾਂ ਨਵੇਂ, ਅਤੇ ਹੈੱਡਫੋਨ ਮਿਲੇ ਤੁਹਾਨੂੰ ਐਤਕੀ ਫ੍ਰੀ ਫਿਰ, ਜਾਂ ਹੈੱਡਫੋਨਾਂ ਨਾਲ ਕੁਛ ਫ੍ਰੀ ਮਿਲਿਆ ਤੁਹਾਨੂੰ?
ਹੈੱਡਫੋਨਾਂ ਮਿਲਿਆ ਉਹ ਗੱਲ ਕਰਾਂਗੇ ਅਮਰੀ ਅਗਲੇ ਹਫ਼ਤੇ ਕਰਾਂਗੇ।
ਠੀਕ ਹੈ ਜੀ, ਚਲੋ ਨਵੀਂ ਪੱਡਾ ਵੀ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰਿਓ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਪਰਮਜੀਤ ਸਿੰਘ ਰੀਹਲ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਬਹੁਤ ਸਾਰੇ ਸੱਜਣ ਮਿੱਤਰ ਜੁੜਦੇ ਨੇ। ਅਮਰੀਕ ਭਾਅ ਜੀ ਮਿਲਦੇ ਹਾਂ ਫਿਰ ਅਗਲੇ ਹਫ਼ਤੇ ਆਪਾਂ ਦਾ।
ਓਕੇ, ਠੀਕ ਹੈ,
ਸਤਿ ਸ਼੍ਰੀ ਅਕਾਲ। ਸੋ ਇਹ ਸਨ ਅਮਰੀਕ ਫਲੋਰਾ ਸਾਡੇ ਨਾਲ ਸਿਡਨੀ ਤੋਂ ਜੁੜਦੇ ਨੇ, ਡੈਨਮ ਕੋਟ ਤੋਂ। ਹਾਸਾ ਮਜ਼ਾਕ ਹੁੰਦਾ ਹੈ, ਬਹੁਤ ਸਾਰੀਆਂ ਅਸੀਂ ਡੂੰਘੀਆਂ ਗੱਲਾਂ ਵੀ ਕਰੀਦੀਆਂ, ਹਾਸੇ ਵਾਲੀਆਂ ਵੀ ਕਰੀਦੀਆਂ ਆ। ਇਹ ਹਲਕਾ ਪ੍ਰੋਗਰਾਮ ਹੈ, ਦਿਲ ਵਾਲੀਆਂ ਗੱਲਾਂ ਨੇ, ਤਾਂ ਕਿ ਸਾਨੂੰ ਸਾਰਿਆਂ ਨੂੰ ਸਕੂਨ ਮਿਲੇ ਇਸ ਭੱਜ ਦੌੜ ਵਾਲੇ ਜਿਹੜੇ ਮਾਹੌਲ ਦੇ ਵਿੱਚ, ਅਸੀਂ ਸਕੂਨ ਦੀਆਂ ਗੱਲਾਂ ਕਰੀਏ, ਸਾਡੇ ਮਸਲੇ ਵੀ ਹੋਣ, ਮਸਲਿਆਂ ਦੇ ਅਸੀਂ ਹੱਲ ਵੀ ਲੱਭੀਏ, ਅਤੇ ਤੁਹਾਡਾ ਪਿਆਰ ਸਤਿਕਾਰ ਸਾਨੂੰ ਮਿਲਦਾ ਆ, ਇਸ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਅਤੇ ਹਰਮਨ ਰੇਡੀਓ 'ਤੇ ਪ੍ਰੋਗਰਾਮ ਚੱਲਦੇ ਰਹਿਣਗੇ, ਅਤੇ ਲਾਈਵ ਬ੍ਰੌਡਕਾਸਟ ਜਿਹੜਾ ਵੀਡੀਓ ਦਾ ਉਹ ਇੱਥੇ ਆਪਾਂ ਬੰਦ ਕਰਦੇ ਹਾਂ, ਅਤੇ ਬਾਕੀ ਆਪਾਂ ਰੇਡੀਓ 'ਤੇ ਜਿਹੜੇ ਪ੍ਰੋਗਰਾਮ ਹੈ ਉਹ ਚੱਲਦੇ ਰਹਿਣਗੇ। ਸੋ ਪਿਆਰਿਓ, ਲਾਈਵ ਸਟ੍ਰੀਮ ਜਿਹੜੀ ਬੰਦ ਹੋ ਗਈ ਹੈ, ਅਤੇ ਪਰ ਹਰਮਨ ਰੇਡੀਓ 'ਤੇ ਲਾਈਵ ਪ੍ਰੋਗਰਾਮ ਚੱਲਦੇ ਰਹਿਣਗੇ, ਤੁਸੀਂ ਜੁੜਦੇ ਰਹਿਣਾ। ਅਤੇ ਹੋਰ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹੈ ਹਰਮਨ ਰੇਡੀਓ 'ਤੇ ਆਉਂਦੇ ਨੇ, ਅਤੇ ਉਹਨਾਂ ਦਾ ਆਨੰਦ ਮਾਨਣਾ। ਪੋਡਕਾਸਟ 'ਤੇ ਬੜੀ ਛੇਤੀ ਹੀ ਪ੍ਰੋਗਰਾਮ ਪਾ ਦਿੱਤਾ ਜਾਵੇਗਾ, ਤਾਂ ਕਿ ਤੁਸੀਂ ਕਿਸੇ ਵੀ ਵਕਤ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਸੋ ਸਾਡਾ ਤੁਹਾਡਾ ਸਾਥ ਬਣਦਾ ਹਰੇਕ ਵੀਕਐਂਡ, ਅਤੇ ਜ਼ਰੂਰ ਜੁੜਿਆ ਕਰੋ। ਅਤੇ ਇੰਨਾ ਹੀ ਕੁਛ ਕਹਿੰਦੇ ਹੋਏ ਪ੍ਰੋਗਰਾਮ ਤੋਂ ਵਿਦਾ ਲੈਂਦੇ ਹਾਂ, ਮਿਲਦੇ ਹਾਂ ਜੀ ਅੱਜ ਸੁਖਵਿੰਦਰ ਗੱਜਣ ਵਾਲੇ ਦਾ ਐਪੀਸੋਡ ਬਸ ਆਉਣ ਵਾਲਾ ਹੀ ਹੈ, ਥੋੜ੍ਹੀ ਦੇਰ ਤੱਕ ਉਹ ਵੀ ਜ਼ਰੂਰ ਸੁਣਨਾ। ਮਿਲਦੇ ਹਾਂ ਜੀ ਅਗਲੇ ਹਫ਼ਤੇ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।